ਕਬੀਰ ਸੰਤ ਨਾ ਛਾਡੇ ਸੰਤੀ ਜੋ ਕੋਟਕ ਮਿਲੇ ਅਸੰਤ ਮਲਿਆਗਰ ਭਿੰਗੋ ਵੇਢਿਓ ਤਾਂ ਸੀਤਲਤਾ ਨਾ ਦਜੰਤ।
ਕਬੀਰ ਸੰਤ ਨਾ ਛਾਡੇ ਸੰਤ ਕੀ ਹੁਣ ਸੰਤ ਇੱਕ ਜਿਹੜੀ ਗੱਲ ਹੈ ਪਿੱਛੇ ਕਹੀ ਕਿ ਕਬੀਰ ਨੇ ਕਬੀਰ ਮਨ ਪੰਛੀ ਪਿਆ ਉੱਡ ਉੱਡਦਾ ਦਿਸਦਾ ਹੈ ਜੋ ਜੈਸੀ ਸੰਗਤ ਕਰੇ ਤੈ ਸੋ ਹੀ ਮਨ ਫਲ। ਆਦਮੀ ਅਸਲ ਦੇ ਵਿੱਚ ਦਾ ਮਨ ਮਨੁੱਖੀ ਮਨ ਪੰਛੀ ਦੀ ਨਹੀਂ ਹੈ। ਜਿਵੇਂ ਇੱਥੇ ਬਹੁਤ ਸਾਰੇ ਸੰਤ ਬਹੁਤ ਸਾਰੇ ਫਿਰਕੇ ਨੇ ਇੱਥੇ ਵੀ ਜਿਹਦੀ ਸੰਗਤ ਮਿਲ ਜਾਂਦੀ ਹੈ ਉਹੋ ਜਿਹਾ ਗਿਆਨ ਉਹਨੂੰ ਮਿਲ ਜਾਂਦਾ ਗਿਆਨ ਗ੍ਰਹਿਣ ਕਰ ਲੈਂਦੇ ਨੇ। ਜਿਵੇਂ ਕੋਈ ਕਹਿੰਦਾ ਵੀ ਦੂਆ ਜਨਮ ਨਹੀਂ ਹੁੰਦਾ ਬ੍ਰਹਮ ਕੁਮਾਰੀਆਂ ਉੱਥੇ ਵੀ ਲੋਕ ਜੁੜੇ ਹੋਏ ਨੇ ਕੋਈ ਕਿਸੇ ਸੰਤ ਨਾਲ ਜੁੜਿਆ ਹੋਇਆ ਕੋਈ ਕਿਸੇ ਨਾ ਕਿਸੇ ਦੀ ਥਿਊਰੀ ਕੁਛ ਹੈ ਕਿਸੇ ਦੀ ਕੁਛ ਹੈ। ਗਿਆਨ ਫਲ ਹੁੰਦਾ ਫਲ ਪਾਏ ਦਾ ਮਤਲਬ ਗਿਆਨ ਫਲ ਜਿਹੋ ਜਿਹੀ ਮਤ ਨੂੰ ਧਾਰਨ ਕਰਦਾ ਮਤ ਲੈ ਲੈਂਦਾ ਐਕਸੈਪਟ ਕਰ ਲੈਂਦਾ ਉਹੋ ਜਿਹਾ ਗਿਆਨ ਹੋ ਜਾਂਦਾ ਉਹਦੇ ਕੋਲ। ਇਸ ਕਰਕੇ ਡਿਫਰੈਂਟ ਕਿਸਮ ਦਾ ਗਿਆਨ ਨੇ। ਗੱਲ ਸਿਰਫ ਧਰਮ ਦੇ ਖੇਤਰ ਤੱਕ ਸੀਮਤ ਹੈ ਉਹ ਜਿਹੜੀ ਦੂਈ ਹੈ ਨਾ ਸੰਗਤ ਡਾਕੂ ਫਲਾਣਾ ਉਹਦੀ ਗੱਲ ਨਹੀਂ ਹੈ। ਸਾਡੇ ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਹੈ। ਇਹਦਾ ਮਤਲਬ ਹੈ ਜਿਹੜਾ ਗਿਆਨ ਆਤਮ ਗਿਆਨੀ ਹੈ ਉਹਦੇ 'ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਟੋਟਲ ਗਿਆਨ 'ਤੇ ਅਸਰ ਹੋਈ ਜਾਂਦਾ। ਆਤਮ ਗਿਆਨੀ ਦੀ ਜੇ ਸੰਗਤ ਵਿੱਚ ਕੋਈ ਆ ਜਾਵੇ ਹੋਰ ਧਰਮ ਵਾਲਾ ਹੋਰ ਮਤ ਵਾਲਾ ਧਰਮ ਤਾਂ ਵੈਸੇ ਇੱਕੋ ਹੀ ਹੈ ਉਹਦੇ 'ਤੇ ਆਤਮ ਗਿਆਨ ਦਾ ਤਾਂ ਅਸਰ ਹੋ ਜਾਂਦਾ। ਨਾਮ ਦਾ ਰੰਗ ਸਾਰਿਆਂ 'ਤੇ ਚੜ੍ਹ ਜਾਂਦਾ ਨਾਮ ਦੇ ਉੱਤੇ ਕਿਸੇ ਦਾ ਰੰਗ ਨਹੀਂ ਚੜ੍ਹਦਾ। ਇਹ ਕਹਿੰਦੇ ਵੀ ਸੰਤ ਜਿਹੜਾ ਹੈਗਾ ਉਹ ਸੰਤ ਇਹ ਨਹੀਂ ਛੱਡਦਾ ਮਤਲਬ ਹੈ ਉਹ ਨਾਮ ਨਹੀਂ ਛੱਡਦਾ। ਆਤਮ ਗਿਆਨ ਦਾ ਜਿਹੜਾ ਹੈ ਨਾ ਆਤਮ ਗਿਆਨ ਦਾ ਰੰਗ ਉਹਦੇ 'ਤੇ ਜਿਹੜਾ ਚੜ੍ਹਿਆ ਹੁੰਦਾ ਉਹ ਨਹੀਂ ਛੱਡਦਾ ਕਿਉਂਕਿ ਇੰਨਾ ਉਹਨੂੰ ਦੂਏ ਦੀ ਮਤ ਪ੍ਰਭਾਵਿਤ ਨਹੀਂ ਕਰਦੀ। ਸੰਤ ਨੂੰ ਹੋਰ ਕੋਈ ਵੀ ਗਿਆਨ ਪ੍ਰਭਾਵਿਤ ਨਹੀਂ ਕਰ ਸਕਦਾ। ਜਿਹਦੇ ਅੰਦਰ ਸ਼ਾਂਤੀ ਹੈ ਜਾਂ ਦੂਈ ਗੱਲ ਸੁਣੋ ਅਸ਼ਾਂਤੀ ਪੈਦਾ ਹੋਊ ਅਸ਼ਾਂਤੀ ਪੈਦਾ ਹੋਊ ਉਹ ਤਾਂ ਅੱਗੇ ਉਹਨੂੰ ਪਤਾ ਲੱਗ ਜੂ ਇਹ ਤਾਂ ਅਸ਼ਾਂਤ ਕਰਨ ਵਾਲੀ ਗੱਲ ਹੈ। ਵਿਆਕੁਲ ਹੋਊ ਉਹ ਸੁਣ ਕੇ ਦੂਈ ਦੀ ਗੱਲ ਉਹਨੂੰ ਰਾਹ 'ਚ ਟੋਕ ਕੇ ਕੱਟ ਕੇ ਜਦੇ ਦੋ ਲਫ਼ਜ਼ ਸੁਣ ਕੇ ਉਹ ਕਹਿੰਦਾ ਮੈਨੂੰ ਪਤਾ ਜੋ ਤਾਂ ਕਹਿਣਾ ਤੂੰ ਮੇਰੀ ਸੁਣ। ਇਸ ਕਰਕੇ ਸੰਤ ਦੇ ਉੱਤੇ ਕੋਈ ਅਸਰ ਨਾ ਪੈਣ ਕਰਕੇ ਉਹ ਸੰਤ ਹੀ ਆਪਣੀ ਸੰਤ ਵਾਲੀ ਵਿਚਾਰਧਾਰਾ ਸੰਤ ਹੀ ਕਿਹਾ ਵਿਚਾਰਧਾਰਾ ਸੰਤ ਵਾਲੀ ਵਿਚ ਗੁਰਮਤ ਵਿਚਾਰਧਾਰਾ ਗੁਰਮਤ ਦਾ ਧਾਰਨੀ ਜਿਹੜਾ ਹੈਗਾ ਗੁਰਮੁਖ ਉਹ ਗੁਰਮਤ ਵਿਚਾਰਧਾਰਾ ਨਹੀਂ ਛੱਡਦਾ। ਸੰਤ ਨੇ ਛਾੜੇ
ਸੰਤ
ਔਰ ਇਹਦਾ ਮਤਲਬ ਇਹ ਨਹੀਂ ਵੀ ਸੰਤ ਆਪਣੇ ਬਾਣਾ ਨਹੀਂ ਲਾਉਂਦਾ ਇਹ ਨਹੀਂ ਹੈਗਾ ਵੀ ਬਾਣਾ ਨਹੀਂ ਲਾਉਂਦਾ ਸੰਤ ਵਿਚਾਰਧਾਰਾ ਨਹੀਂ ਛੱਡਦਾ ਕਿਉਂਕਿ ਉਹ ਵਿਚਾਰਧਾਰਾ ਬਹੁਤ ਹੈ ਉਹਦੇ ਕੋਲ ਸਟਰੋਂਗ ਔਰ ਸੁਪਰੀਮ ਸੱਚੀ ਵਿਚਾਰਧਾਰਾ ਉਹਦੇ 'ਤੇ ਝੂਠੀਆਂ ਵਿਚਾਰਧਾਰਾ ਹੁੰਦਾ ਜਾਂ ਘੱਟ ਅਕਲ ਵਾਲੀਆਂ ਵਿਚਾਰਧਾਰਾ ਹੁੰਦਾ। ਝੂਠਿਆਂ ਦਾ ਨਹੀਂ ਕਹਿੰਦੇ ਝੂਠਾ ਤਾਂ ਕਹਿੰਦੇ ਨਾ ਸੱਚ ਦੀ ਕਮੀ ਹੈ ਉੱਥੇ ਝੂਠ ਉਹਨੂੰ ਤਾਂ ਕਹਿੰਦੇ ਉੱਥੇ ਸੱਚ ਦੀ ਘਾਟ ਹੈ ਜਿੱਥੇ ਉਹਨਾਂ ਝੂਠ ਹੋ ਜਾ। ਸੱਚੀ ਮਤ ਦਾ ਅਸਰ ਝੂਠੀਆਂ 'ਤੇ ਚੜ੍ਹ ਜਾਂਦਾ ਕਿ ਉਹਨਾਂ 'ਚ ਕਮੀ ਹੁੰਦੀ ਹੈ ਅਤੇ ਝੂਠੀਆਂ ਮਤਾਂ ਦਾ ਵਿਚਾਰਧਾਰਾ ਦਾ ਜਿਹ 'ਚ ਥੋੜ੍ਹਾ ਬਹੁਤਾ ਵੀ ਝੂਠ ਹੋਵੇ ਸੱਚੀ ਵਿਚਾਰਧਾਰਾ 'ਤੇ ਅਸਰ ਨਹੀਂ ਹੁੰਦਾ। ਚਾਹੇ ਇਮਾਨਦਾਰੀ ਨਾਲ ਵੀ ਵਿਚਾਰਧਾਰਾ ਬਣਾਈ ਹੋਵੇ ਵਿੱਚ ਕਮੀ ਨੂੰ ਝੂਠ ਕਹਿੰਦੇ ਹਾਂ ਅਸੀਂ ਰਹੇਗੀ ਕਮੀ ਉੱਥੇ ਕਮੀ ਰਹਿ ਜਾਂਦੀ ਹੈ। ਇਸ ਕਰਕੇ ਕੋਟਕ ਮਿਲੇ ਸੰਤ ਕਰੋੜਾਂ ਉਹ ਦੂਏ ਬੰਦਿਆਂ ਜਿਵੇਂ ਸਿੱਧਾਂ ਦੇ ਵਿੱਚ ਗੁਰੂ ਨਾਨਕ ਚਲੇ ਗਏ ਜਾ ਕੇ ਬਹਿ ਗਏ ਸਿੱਧਾਂ ਦਾ ਅਸਰ ਗੁਰੂ ਨਾਨਕ 'ਤੇ ਕਿਉਂ ਨਹੀਂ ਹੋਇਆ ਬਈ। ਕਬੀਰ 'ਤੇ ਇੰਨੇ ਬੰਦੇ ਆ ਰਹੇ ਨੇ ਕਬੀਰ ਕਾਸ਼ੀ 'ਚ ਵੱਸਦਾ ਕਰੋੜਾਂ ਆਦਮੀ ਉੱਥੇ ਆਉਂਦੇ ਜਾਂਦੇ ਨੇ ਲੱਖਾਂ ਆਦਮੀ ਦੀ ਆਬਾਦੀ ਹੈ ਇਕੱਠ ਹੁੰਦੇ ਨੇ ਕਰੋੜਾਂ ਉਹਦੇ 'ਤੇ ਕਬੀਰ 'ਤੇ ਕਿਉਂ ਨਹੀਂ ਅਸਰ ਹੁੰਦਾ ਇਹ ਗੱਲ ਕਹਿ ਰਿਹਾ। ਜੇ ਇਹ ਅਸਰ ਹੋ ਜਾਵੇ ਤਾਂ ਸੱਚੀ ਬਾਣੀ ਤਾਂ ਪ੍ਰਗਟੇ ਨਹੀਂ ਹੋ ਸਕਦੀ ਫਿਰ ਤਾਂ ਜ਼ਿਆਦਾ ਭੀੜ ਦਾ ਅਸਰ ਹੋ ਜਾਵੇ। ਜ਼ਿਆਦਾ ਭੀੜ 'ਤੇ ਸੱਚੀ ਬਾਣੀ ਦਾ ਅਸਰ ਹੋ ਜਾਂਦਾ ਜਦ ਸੱਚ ਪ੍ਰਗਟ ਹੁੰਦਾ ਭੀੜਾਂ 'ਤੇ ਅਸਰ ਹੋ ਜਾਂਦਾ ਹੈਗਾ। ਜਿਵੇਂ ਸਖਤਾ ਸੀ ਮਾਰਿਆ ਪੈ ਬੱਗੇ। ਇਹ ਆਪਣੀ ਮਾਰ ਮਾਰਨ ਪੂਰੇ ਬੱਗ ਤੇ ਪਬਲਿਕ ਤੇ ਜਾ ਪੈਂਦਾ ਸੱਚ ਕੱਲਾ ਹੀ। ਉਹਨਾਂ 'ਤੇ ਅਸਰ ਪਾ ਦਿੰਦਾ ਆਪਣਾ, ਉਹਨਾਂ ਦਾ ਅਸਰ ਨਹੀਂ ਕਬੂਲ ਕਰਦਾ। ਸੰਤ ਨੇ ਛਾੜੇ ਸੰਤੀ
ਕੋਟਕ ਮਿਲੇ ਅਸੰਤ
ਵੱਗ। ਅਸੰਤਾਂ ਦਾ ਕੋਟਕ ਦਾ ਮਤਲਬ ਵੱਗ, ਸੰਤਾਂ ਦੇ ਵੱਗ ਤੇ ਦਾ ਇਹਦੇ 'ਤੇ ਅਸਰ ਨਹੀਂ ਪੈਂਦਾ। ਕੋਟਕ ਮਿਲੇ ਅਸੰਤ ਜਿਵੇਂ
ਮਲਿਆਗਰ ਭਿਅੰਗੋਂ ਵੇਟੇ ਹੋ ਤਾਂ
ਚੰਦਨ ਦਾ ਮਲਿਆਗਰ ਕਹਿੰਦੇ ਚੰਦਨ ਦੇ ਬਿਰਸ਼ ਨੂੰ ਕਿੰਨੇ ਜਿੰਨੇ ਮਰਜ਼ੀ ਸੱਪ ਉਹਨੂੰ ਲਿਬੜ ਜਾਣ। ਸੱਪ ਹੁੰਦੇ ਨੇ ਅੱਗ ਸੱਪਾਂ 'ਚ ਗਰਮੀ, ਉਹ ਆਪਣੀ ਸੀਤਲਤਾ ਨਹੀਂ ਛੱਡਦਾ, ਉਹ ਠੰਡਾ ਹੀ ਰਹਿੰਦਾ, ਸੱਪਾਂ ਨੂੰ ਠੰਡ ਦਿੰਦਾ ਰਹਿੰਦਾ। ਸੱਪ ਉਹਦੇ ਨਾਲ ਲਿਪਟੇ ਰਹਿੰਦੇ ਨੇ ਜਿਵੇਂ ਬਰਫ਼ ਹੈ, ਆਪਣੀ ਠੰਡ ਨਹੀਂ ਛੱਡਦੀ, ਸਾਡਾ ਹੱਥ ਠੰਡਾ ਕਰ ਦੂ। ਜੇ ਕੋਈ ਚੀਜ਼ ਬਰਫ਼ ਦੇ ਨਾਲ ਲਾਈਏ ਉਹ ਠੰਡੀ ਹੋ ਜੂਗੀ, ਬਰਫ਼ ਤਾਂ ਠੰਡੀ ਹੋ ਰਹੂਗੀ, ਗਰਮ ਨਹੀਂ ਹੁੰਦੀ। ਜਿੰਨਾ ਚਿਰ ਬਰਫ਼ ਬਰਫ਼ ਹੈ ਕਿਆ ਗਰਮ ਹੋਊਗਾ? ਪਾਣੀ ਬਣ ਜੂ,
ਠੰਡਕ ਨਹੀਂ ਛੱਡਦੀ ਆਪਣੀ।
ਜਿੰਨਾ ਚਿਰ ਬਰਫ਼ ਬਰਫ਼ ਹੈ ਉਨਾ ਚਿਰ ਠੰਡਕ ਨਹੀਂ ਛੱਡਦੀ। ਜੇ ਠੰਡ ਛੱਡੂ ਫਿਰ ਪਾਣੀ ਹੋਜੂ, ਜੇ ਗਰਮ ਹੋਊ ਬਰਫ਼ ਪਾਣੀ ਬਣ ਕੇ ਗਰਮ ਹੋਊ, ਬਰਫ਼ ਗਰਮ ਨਹੀਂ ਹੁੰਦੀ ਹੁੰਦੀ। ਇਵੇਂ ਸੰਤ ਜਿਹੜਾ ਹੈ ਸੰਤ ਹੀ ਨਹੀਂ ਛੱਡਦਾ। ਜੇ ਸੰਤ ਸੰਤ ਹੀ ਛੱਡ ਦੇਵੇ ਫਿਰ ਅਸੰਤ ਹੋ ਜਾਂਦਾ, ਫਿਰ ਨਹੀਂ ਸੰਤ ਰਹਿੰਦਾ।
ਕਬੀਰ ਮਨ ਸੀਧਲ ਪਿਆ ਪਾਇਆ ਬ੍ਰਹਮ ਗਿਆਨ, ਜਿਨੀ ਜਵਾਲਾ ਜਗ ਜਾਰਿਆ ਸੋ ਜੰਨ ਕੇ ਉਦਕ ਸਮਾਨ।
ਕਹਿੰਦਾ ਮਨ ਸੀਤਲ ਪਿਆ, ਕਬੀਰ ਮਨ ਸੀਤਲ ਪਿਆ ਪਾਇਆ ਬ੍ਰਹਮ ਗਿਆਨ। ਦੇਖੋ ਪ੍ਰਾਪਤੀ ਬ੍ਰਹਮ ਗਿਆਨ ਦੀ ਹੈ, ਇਹੀ ਨਾਮ ਹੈ ਪ੍ਰਾਪਤੀ। ਕਬੀਰ ਨੂੰ ਕਿਹੜੀ ਗੱਲ ਦੀ ਹੋਈ ਹੈ? ਸਿੱਧਾ ਬ੍ਰਹਮ ਗਿਆਨ ਕਹਿੰਦਾ, ਹੋਰ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ, ਬ੍ਰਹਮ ਗਿਆਨ ਦੀ ਪ੍ਰਾਪਤੀ। ਇਹ ਗੁਰਬਾਣੀ ਦੇ ਵਿੱਚ ਬ੍ਰਹਮ ਵਿਚਾਰ ਹੈ, ਲੋਕ ਕਹਿੰਦੇ ਗੀਤਾ ਤੋਂ ਬ੍ਰਹਮ ਵਿਚਾਰ, ਇਹ ਬ੍ਰਹਮ ਵਿਚਾਰ ਹੈ ਜੋ ਬ੍ਰਹਮ ਗਿਆਨ। ਜਿਹੜੇ ਲੋਕ ਬ੍ਰਹਮ ਗਿਆਨ ਨੂੰ ਨਹੀਂ ਮੰਨਦੇ ਉਹਨਾਂ ਨੂੰ ਗੁਰਬਾਣੀ ਦਾ ਮਤਲਬ ਹੀ ਨਹੀਂ ਕੋਈ, ਉਹਨਾਂ ਨੂੰ ਧਰਮ ਦੀ ਗਿਆਨ ਹੀ ਨਹੀਂ। ਸੋਚੀਓ ਜੀ, ਮਨ ਠੰਡਾ ਤਾਂ ਹੋਇਆ ਜਾਂ ਬ੍ਰਹਮ ਗਿਆਨ ਪਾ ਲਿਆ, ਬ੍ਰਹਮ ਬਾਰੇ ਜਾਣਕਾਰੀ ਪਾ ਲਈ, ਪਤਾ ਲੱਗ ਗਿਆ ਬ੍ਰਹਮ ਕੀ ਹੈ। ਸਭ ਦੇ ਅੰਦਰ ਬ੍ਰਹਮ ਹੈ, ਜਿਹਨੂੰ ਹਰ ਕਹਿੰਦੇ ਉਹ ਬ੍ਰਹਮ ਹੈ। ਘੱਟ ਘੱਟ ਮੈਂ ਹਰਜੂ ਬਸ ਹੈ, ਸਭ ਬ੍ਰਹਮ ਹੈ, ਸਭ ਬ੍ਰਹਮ ਹੈ, ਇਹ ਵੀ ਕਿਹਾ। ਸਮਝੇ ਜੀ? ਅਤੇ ਇਹਦੇ ਕਈ ਨੋਨ, ਬ੍ਰਹਮ ਵੀ ਹੈ, ਪ੍ਰਭ ਵੀ ਹੈ,
ਗੋਬਿੰਦ
ਗੋਬਿੰਦ ਵੀ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਮਿਲ ਨਹੀਂ ਕੋਈ, ਰਾਮ ਵੀ ਹੈ, ਸਭ ਘੱਟ ਰਾਮ ਬੋਲੋ, ਇੱਕ ਦੇ ਹੀ ਨੋਨ ਹੈ ਸਾਰੀ। ਪਰ ਇਹ ਰਾਮ ਹੋਵੇ ਚਾਹੇ ਬ੍ਰਹਮ ਹੋਵੇ ਇਹ ਸਾਬਤ ਨਹੀਂ ਹੈ, ਅੱਧਾ ਹੀ ਹੈ। ਇਹ ਸਾਬਤ ਨਹੀਂ, ਅੱਧਾ ਹੀ ਹੈ। ਪਰ ਸ਼ੁੱਧ ਬੋਲਦਾ, ਸ਼ੁਭ ਸ਼ੁਭ ਬੋਲਦਾ, ਅੰਤਰਾਤਮਾ ਬੋਲ ਜਿੰਨਾ ਜਿਹੜੇ ਸ਼ੁਭ ਹੈ ਉਹਨਾਂ ਜਿਹੜੇ ਨੂੰ ਉਂਗਰ ਭੁੱਖ ਨਹੀਂ ਹੈ, ਉਹਨਾਂ ਜਿਹੜੇ ਹਾਰਟ ਇਹਦੀ ਇੱਛਾ ਨਾਲ ਹਾਰਟ ਚੱਲਦਾ ਉਹਨਾਂ ਜਿਹੜੇ ਚੱਲਦਾ, ਉਹਨਾਂ ਜਿਹੜੇ ਦਿਨ ਰਾਤ ਜਾਗਦਾ ਹੈ ਸਤਿਗੁਰ ਜਾਗਦਾ ਹੈ। ਦਿਓ ਜਿੰਨਾ ਚਿਰ ਸੱਚ ਨਾਲ ਜੁੜਿਆ, ਜਾਂ ਸੱਚ ਛੱਡਤਾ ਜਦੋਂ ਨੀਂਦ ਆ ਜਾਂਦੀ। ਇਹਨੇ ਧਿਆਨ ਜ਼ਰੂਰ ਇਹਦਾ ਮਾਇਆ 'ਚ, ਸੱਚ ਨਹੀਂ ਛੱਡਿਆ ਹੋਇਆ ਇਹਨੇ, ਗਿਆਨ ਦੀ ਕਮੀ ਹੋਈ ਹੋਈ ਹੈ, ਬ੍ਰਹਮ ਗਿਆਨ ਦੀ ਕਮੀ ਹੈ, ਬ੍ਰਹਮ ਗਿਆਨ ਦੀ ਕਮੀ ਹੋਈ ਹੋਈ ਹੈ। ਉੱਥੇ ਬ੍ਰਹਮ ਗਿਆਨ ਬਾਰੇ ਹੀ ਟਕਰਾਅ ਹੋ ਗਿਆ ਸੀ, ਮਤਭੇਦ ਹੋ ਗਿਆ ਸੀ, ਬ੍ਰਹਮ ਗਿਆਨ ਬਾਰੇ ਮਤਭੇਦ ਸੀ। ਕੋਈ ਕਹਿੰਦਾ ਸੀ ਆਹ ਗੱਲ ਐਂ ਹੈ, ਕੋਈ ਕਹਿੰਦਾ ਸੀ ਆਹ ਗੱਲ ਐਂ, ਰਾਈਟ ਔਰ ਰੋਂਗ ਦਾ ਹੀ ਫਰਕ ਪੈ ਗਿਆ ਸੀ ਬੁੱਝਣ 'ਚ। ਰਾਈਟ ਔਰ ਰੋਂਗ, ਰੋਂਗ ਨੂੰ ਰਾਈਟ ਮੰਨ ਲਿਆ ਭਰਮ 'ਚ, ਰਾਈਟ ਨੂੰ ਰੋਂਗ ਮੰਨ ਲਿਆ, ਰੋਂਗ ਨੂੰ ਰਾਈਟ ਮੰਨ ਲਿਆ, ਇੰਨਾ ਹੀ ਫਰਕ ਪਿਆ ਸੀ। ਬ੍ਰਹਮ ਗਿਆਨ ਦੀ ਕਮੀ ਆ ਗਈ ਉੱਥੇ। ਕਬੀਰ ਮਨ
ਸੀਧਲ
ਪਿਆ ਪਾਇਆ ਬ੍ਰਹਮ ਗਿਆਨ, ਬ੍ਰਹਮ ਗਿਆਨ ਪਾ ਲੈਂਦਾ ਉਦੋਂ ਤ੍ਰਿਸ਼ਨਾ ਬੁਝਦੀ ਹੈ, ਉਦੋਂ ਸੰਤ ਬਣਦਾ, ਸ਼ਾਂਤੀ ਆਉਂਦੀ ਹੈ। ਬ੍ਰਹਮ ਗਿਆਨੀ ਦੇ ਬਿਨਾਂ ਸ਼ਾਂਤੀ ਨਹੀਂ ਹੈ, ਸ਼ਾਂਤੀ ਨਹੀਂ ਹੋ ਸਕਦੀ, ਬ੍ਰਹਮ ਗਿਆਨ ਦੇ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ। ਪਾਇਆ ਬ੍ਰਹਮ ਗਿਆਨ,
ਜਿਨੀ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ,
ਜਿਹਦੀ ਜਵਾਲਾ ਜਗ ਜਾਲਿਆ, ਜਿਹੜੀ ਆ ਮਾਇਆ ਨਾ ਤ੍ਰਿਸ਼ਨਾ, ਮਾਇਆ ਦੀ ਭੁੱਖ ਜਗ ਜਾਲਿਆ ਜਿਹਨੇ,
ਸੋ ਜਨ ਕੇ ਉਦਕ ਸਮਾਨ,
ਜਨ ਉਹਨੂੰ ਪਾਣੀ ਮੰਨਦਾ, ਜਲ ਤਾਂ ਇਧਰ ਭਵਨ ਸਾਜੇ ਹਨ, ਉਹਦੇ ਵਾਸਤੇ ਪਾਣੀ ਤੋਂ ਸਿਵਾ ਕੁਛ ਵੀ ਨਹੀਂ, ਉਦਕ ਹੈ ਜਲ ਤੋਂ ਤ੍ਰਿਭਵਨ ਸਾਜੇ ਹਨ, ਉਹਦੇ ਵਾਸਤੇ ਤਾਂ ਪਾਣੀ ਹੈ ਬਸ, ਇਹ ਪਾਣੀ ਹੀ ਹੈ ਸਾਰਾ ਸਭ ਕੁਛ, ਪਾਣੀ ਤੋਂ ਹੀ ਗਾਹਾਂ ਪੈਦਾ ਹੋਇਆ ਨਾ,
ਪਾਣੀ ਤੋਂ ਤੈਨੂੰ ਭਵਨ ਬਣਨਾ
ਹੈ, ਹਾਂ ਪਾਣੀ ਮਿੱਟੀ ਵੀ ਪਾਣੀ ਹੈ, ਦੇਖੋ ਅੱਗ ਵੀ, ਅੱਗ ਜਿਹੜੀ ਹੈਗੀ ਮਿੱਟੀ ਨੂੰ ਪਾਣੀ ਬਣਾ ਦਿੰਦੀ ਹੈ, ਹੀਟ ਹੀਟ ਮਿੱਟੀ ਨੂੰ ਵੀ ਪਾਣੀ ਬਣਾਉਂਦੀ ਹੈ, ਭੱਠੇ ਜਿੱਟਾਂ ਢਲ ਜਾਂਦੀਆਂ ਨੇ, ਨਾਲੇ ਬਹੁਤੀ ਜ਼ਿਆਦਾ ਅੱਗ ਨਹੀਂ ਹੁੰਦੀ, ਅੱਗੇ ਜਿਹੜੇ ਭੱਠੇ ਹੁੰਦੇ ਤੇ ਨਾ ਕੋਲੇ ਵਾਲੇ ਮਿੱਟੀ ਨੂੰ ਢਾਲ ਦਿੰਦੇ ਤੇ, ਹੀਟ ਜੇ ਸਟਰੋਂਗ ਹੋਵੇ ਅੱਜ ਧਰਤੀ ਨੂੰ ਪਾਣੀ ਬਣਾ ਦਿੰਦੀ ਹੈ, ਪੱਥਰ ਨੂੰ ਪਾਣੀ ਬਣਾ ਦਿੰਦੀ ਹੈ, ਪਕੜ ਦੇਖਿਆ ਨਹੀਂ ਲਾਵਾ, ਲਾਵਾ ਲਾਵਾ ਨਹੀਂ ਹੁੰਦਾ, ਲਾਵਾ ਕੀ ਨਿਕਲਦਾ ਥੱਲਿਓ, ਪਾਣੀ ਨਿਕਲਦਾ,
ਜਵਾਲਾਮੁਖੀ
ਹਾਂ ਧੂਆਂ ਨਿਕਲਦਾ, ਸਭ ਕੁਛ ਇੱਦਾਂ ਪਾਣੀ ਬਣ ਜਾਂਦਾ ਹੈ, ਪਾਣੀ ਤਾਂ ਪਾਣੀ ਬਣਦਾ ਹੀ ਹੈ, ਹਾਂ ਸਭ ਕੁਛ ਪਾਣੀ ਬਣ ਜਾਂਦਾ ਹੈ, ਪਰ ਜਵਾਲਾ ਦੇ ਵਿੱਚ ਆ ਕੇ ਪਾਣੀ ਬਣਦਾ, ਜਵਾਲਾਮੁਖੀ ਬਣਦੀ ਹੈ ਫਿਰ ਪਾਣੀ, ਜਿਹਨੂੰ ਜਵਾਲਾ ਜਗ ਜਾ ਰਿਹਾ,
ਜਵਾਲਾ ਜਗ ਜਾ ਰਿਹਾ, ਸੋ ਜਨ ਕੇ
ਜਵਾਲਾਮੁਖੀ ਜਾ ਕੇ ਪਾਣੀ ਬਣ ਜਾਂਦਾ ਸਭ ਕੁਛ, ਨਾ ਮਿੱਟੀ ਰਹਿੰਦੀ ਹੈ, ਨਾ ਅੱਗ ਦਾ ਰੂਪ ਧਾਰਨ ਕਰਦੀ ਹੈ, ਜਵਾਲਾ ਜਗ ਜਾਲਿਆ, ਅਸਲ 'ਚ ਪਾਣੀ ਜਵਾਲਾ ਰੂਪ ਹੈ, ਅਗਨ ਸਾਗਰ ਗਏ ਪਾਣੀ ਸਾਗਰ ਨਹੀਂ ਗਿਆ, ਹਾਂ ਸੰਸਾਰ ਅਗਨ ਸਾਗਰ ਹੈ, ਪਾਣੀ ਅੱਗ ਦਾ ਹੀ ਰੂਪ ਹੈ, ਪਾਣੀ ਅੱਗ ਦਾ ਰੂਪ ਹੈ, ਅੱਗ ਗੁਪਤ ਹੈ, ਹਾਂਜੀ ਆਕਸੀਜਨ ਹਾਈਡਰੋਜਨ ਦੋ ਦਾ ਮਿਲ ਕੇ ਪਾਣੀ ਬਣਿਆ, ਆਕਸੀਜਨ ਜਲਣ ਦੇ ਜਲਾਉਣ ਵਾਲੀ ਚੀਜ਼ ਹੈ, ਹਾਈਡਰੋਜਨ ਜਲਣ ਵਾਲੀ ਚੀਜ਼ ਹੈ, ਦੋਵੇਂ ਜਲ ਕੇ ਅੱਗ ਪੈਦਾ ਕਰਦੀਆਂ, ਸਭ ਕੁਛ ਪਾਣੀ ਬਣ ਜਾਂਦਾ ਹੈ, ਅਤੇ ਪਾਣੀ ਫਿਰ ਜਦ ਉੱਡਦਾ ਹਵਾ ਜਲ ਜਾਂਦਾ, ਹਵਾ ਪਾਣੀ ਸੋਖ ਲੈਂਦੀ ਹੈ, ਅਤੇ ਜਾਂ ਹਵਾ ਥੰਮ ਜਾਂਦੀ ਹੈ ਆਕਾਸ਼ 'ਚ ਅਲੋਪ ਹੋ ਜਾਂਦੀ ਹੈ, ਜਾਂ ਹਵਾ ਖੜ ਜਾਂਦੀ ਹੈ ਨਾ ਆਕਾਸ਼ 'ਚ ਅਲੋਪ ਹੋ ਜਾਂਦੀ ਹੈ, ਹਵਾ ਜਦ ਚੱਲਦੀ ਹੈ ਜਦ ਮਹਿਸੂਸ ਹੁੰਦੀ ਹੈ, ਜਾਂ ਰੁਕ ਜਾਵੇ ਕਹਿੰਦੇ ਹਵਾ ਮਰ ਗਈ, ਹਵਾ ਕਿੱਥੇ ਗਈ, ਹੁੰਦੀ ਤਾਂ ਕੋਲ ਹੀ ਹੈ, ਸਾਹ ਆਉਂਦਾ, ਇਹ ਵਗਦੀ ਹੈ ਮਹਿਸੂਸ ਹੁੰਦੀ ਹੈ, ਵਗਦੀ ਹੈ ਤਾਂ ਹੈ, ਇਵੇਂ ਮਨ ਵਗਦਾ ਚੱਲਦਾ ਤਾਂ ਹੈ, ਜੇ ਖੜ ਗਿਆ ਮਨ ਮਰ ਗਿਆ, ਮਨ ਰੁਕਿਆ ਔਰ ਮਰਿਆ, ਹਵਾ ਰੁਕੀ ਔਰ ਮਰੀ, ਜਦ ਮਨ ਖੜ ਗਿਆ ਮਰਿਆ, ਜਾਂ ਲਹਿਰ ਖੜ ਗਈ ਪਾਣੀ 'ਤੇ ਮਰ ਗਈ, ਹਵਾ ਖੜ ਗਈ ਔਰ ਮਰ ਗਈ, ਲਹਿਰ ਪਾਣੀ ਅਤੇ ਮਨ ਤਿੰਨੇ ਚੀਜ਼ਾਂ ਰੁਕਣ ਦੇ ਨਾਲ ਖਤਮ, ਇਹ ਉਹਨਾਂ ਜਿਹੜੇ ਮਹਿਸੂਸ ਨੇ ਜਿੰਨਾ ਚਿਰ ਚੱਲਦੀਆਂ ਨੇ, ਤਾਂ ਹੀ ਕਹਿੰਦੇ ਚੱਲਣਾ ਹੀ ਜ਼ਿੰਦਗੀ ਹੈ, ਰੁਕਣਾ ਹੈ ਮੌਤ ਤੇਰੀ, ਉਹ ਵੀ ਬਹੁਤ ਗਾਹਾਂ ਬੋਲਦਾ ਕਵੀ, ਜਿੱਥੇ ਰੁਕ ਗਿਆ ਉੱਥੇ ਹੀ ਤੇਰੀ ਮੌਤ ਹੈ, ਜਿੰਨਾ ਚਿਰ ਮਨ ਚੱਲਦਾ ਉਹਨਾਂ ਚਿਰ ਜ਼ਿੰਦਗੀ ਹੈ, ਜਿੱਥੇ ਮਨ ਆ ਕੇ ਰੁਕ ਗਿਆ ਉੱਥੇ ਮਰ ਗਿਆ, ਉੱਥੇ ਉੱਥੇ ਮੁਕਤੀ ਹੋ ਗਈ, ਹਾਂਜੀ
ਕਬੀਰ ਮਨ ਸੀਤਲ ਪਿਆ ਪਾਇਆ ਬ੍ਰਹਮ ਗਿਆਨ, ਜਿਨੀ ਜਵਾਲਾ ਜਗ ਜਾ ਰਿਹਾ ਸੋ ਜਨ ਕੇ ਉਦਕ ਸਮਾਨ,
ਕਬੀਰ ਮਨ ਸੀਤਲ ਪਿਆ ਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜਗ ਜਾ ਰਿਹਾ, ਜਿਹੜੀ ਆ ਮਾਇਆ ਨੇ ਸੰਸਾਰ ਜਾਲਿਆ ਹੋਇਆ ਨਾ, ਸੋ ਜਨ ਕੋ ਉਦਕ ਸਮਾਨ, ਜਨ ਕਹਿ ਉਹ ਤਾਂ ਇਹਨੂੰ ਪਾਣੀ ਮੰਨਦਾ, ਉਹਨੂੰ ਪਾਣੀ ਵਰਗੀ ਠੰਡੀ ਹੈ, ਕਿਉਂ ਬ੍ਰਹਮ ਅਗਨ 'ਚੋਂ ਹੀ, ਬ੍ਰਹਮ ਅਗਨ ਸਭ ਕੁਛ ਛਾੜ ਦਿੰਦੀ, ਸਾੜ ਅਸਲ 'ਚ ਬ੍ਰਹਮ ਅਗਨੇ ਸਾੜਦੀ ਹੈ ਸਭ ਕੁਛ, ਜਦ ਪਾਣੀ ਬਣਦਾ ਨਾ ਸਭ ਕਾਸੇ ਦਾ, ਬ੍ਰਹਮਾ ਕਰਨਾ ਬਣਦਾ, ਹਾਂਜੀ
ਕਬੀਰ ਸਾਰੀ ਸਿਰਜਣ ਹਾਰ ਕੀ ਜਾਣੇ ਨਾਹੀਂ ਕੋਏ, ਕਹਿ ਜਾਣੇ ਆਪਣ ਧਨੀ ਕਹਿ ਦਾਸ ਦੀਵਾਨੀ ਹੋਏ, ਸਾਰੀ ਸਿਰਜਣ ਹਾਰ ਕੀ,
ਸਾਰੀ ਸਿਰਜਣ ਹਾਰ ਕੀ
ਜਾਣੇ ਨਾਹੀਂ ਕੋਏ,
ਜਿਹੜੀ ਸਾਰੀ ਬੁੱਧੀ ਹੈ ਨਾ, ਟੋਟਲ ਬੁੱਧੀ, ਪੂਰਨ ਬੁੱਧ,
ਸਾਰ ਬੁੱਧ,
ਸਾਰ ਬੁੱਧ ਕਹਿ ਲਓ, ਸਾਰੀ ਪੂਰਨ ਬੁੱਧ ਵੀ ਕਹਿ ਸਕਦੇ ਹਾਂ, ਜਾਂ ਨਾਨਕ ਪੂਰਨ ਬੁੱਧ, ਟੋਟਲ ਬੁੱਧੀ ਜਿਹੜੀ ਇੱਥੇ ਲੱਗੀ ਹੋਈ ਹੈ ਸੰਸਾਰ, ਜਿਹਦੇ ਨਾਲ ਸਭ ਕੁਛ ਬਣਿਆ, ਹਰ ਕਿਸਮ ਦੀ ਬੁੱਧ ਹੈ ਜਿਹਦੇ ਵਿੱਚ, ਉਹ ਸਾਰੀ ਬੁੱਧ ਜੋ ਸੰਸਾਰ ਬਣਿਆ ਜਿਹਦੇ ਨਾਲ, ਸੰਸਾਰ ਜਿਹਦੇ ਨਾਲ ਚੱਲ ਰਿਹਾ, ਉਹ ਸਾਰੀ ਬੁੱਧ ਪੂਰਨ ਬੁੱਧ ਹੈ। ਇਹ ਸੱਜਣਹਾਰ ਦੀ ਬੁੱਧ ਹੈ, ਤਾਂ ਜਿਹਨੇ ਸੰਸਾਰ ਸਾਜਿਆ ਉਹਦੀ ਬੁੱਧ ਹੈ, ਕਿਸੇ ਆਦਮੀ ਦੀ ਬੁੱਧ ਨਹੀਂ ਹੈ। ਇਹਦਾ ਮਤਲਬ ਨਹੀਂ ਬਣਾਇਆ ਕਿਸੇ ਬ੍ਰਹਮਾ ਨੇ ਕੁਛ ਵੀ, ਹਾਂ ਸਰਜਣਹਾਰ ਨਹੀਂ ਹੈ ਬ੍ਰਹਮਾ, ਉਹਦੇ ਨਾਲ ਬ੍ਰਹਮਾ ਨਾਲ ਸਰਜਣਹਾਰ ਨਹੀਂ ਲੱਗਿਆ ਹੋਇਆ ਕਿਤੇ। ਸਾਰੀ ਸਰਜਣਹਾਰ ਕੀ
ਜਾਣੇ ਨਾਹੀਂ ਕੋਈ,
ਜਾਣੇ ਨਾਹੀਂ ਕੋਈ, ਹੋਰ ਕਿਸੇ ਨੂੰ ਗਿਆਨ ਨਹੀਂ ਇਸ ਬੁੱਧ ਦਾ, ਬੰਦੇ ਕਿਸੇ ਕੋਲ ਬੁੱਧ ਨਹੀਂ ਹੈ।
ਕਹਿ ਜਾਣੇ ਆਪਣ ਧਨੀ, ਕਹਿ ਦਾਸ ਦੀਵਾਨੀ ਹੋਏ।
ਕਹਿ ਜਾਣੇ ਜਾਂ ਤਾਂ ਜਿਹੜਾ ਆਪਣ ਧਨੀ ਹੈ, ਖੁਦ ਜਿਹਦੀ ਬੁੱਧ ਹੈ ਉਹ ਜਾਣਦਾ, ਪੂਰਨ ਪੂਰਨ ਬ੍ਰਹਮ ਜਾਣਦਾ, ਜਾਂ ਤਾਂ ਪਰਮੇਸ਼ਰ ਜਾਣਦਾ, ਜਾਂ ਤਾਂ ਸੱਚਖੰਡ ਜਾਣਦਾ। ਇਹ ਬੁੱਧ ਕੀ ਹੈ ਜਿਹਨਾਂ ਦੀ ਬੁੱਧ ਹੈ, ਜਾਂ ਫਿਰ ਕੋਈ ਉਹਦਾ ਦਾਸ ਹੈ,
ਦਾਸ
ਦੀਵਾਨੀ ਹੋਏ ਜਿਵੇਂ ਭਗਤ ਨੇ, ਜਾਂ ਦਾਸ 'ਤੇ ਕਿਰਪਾ ਕਰਦੀ, ਉਹਨੂੰ ਥੋੜ੍ਹੀ ਬਹੁਤ, ਉਹਨੂੰ ਥੋੜ੍ਹੀ ਬਹੁਤ ਜਾਣਕਾਰੀ ਹੁੰਦੀ ਹੈ। ਜਿਹਦੇ ਦੇ ਕਿਰਪਾ ਕਰ ਦੇਵੇ, ਜਿਹਦੇ ਦੇ ਦੀ ਮਿਹਰ ਦੀ ਨਗਾਹ ਹੋ ਜਾਵੇ, ਉਹਨੂੰ ਥੋੜ੍ਹੀ ਬਹੁਤ ਹੋ ਜਾਂਦੀ ਹੈ, ਉਹਦੇ 'ਤੇ ਜਿਹਦੇ 'ਤੇ ਕਿਰਪਾ ਕਰ ਦੇਵੇ, ਥੋੜ੍ਹੀ ਬਹੁਤ ਉਹਨੂੰ ਇਹ ਬੁੱਧੀ ਦੀ ਸਮਝ ਆਉਂਦੀ ਹੈ, ਸਾਰੀ ਨਹੀਂ ਆਉਂਦੀ ਉਹਨੂੰ, ਫਿਰ ਸਾਰੀ ਸਿਰਜਣਹਾਰ ਦੀ ਹੋਈ ਆ। ਹਾਂਜੀ,
ਕਬੀਰ ਭਲੀ ਪਈ ਜੋ ਭਉ ਪਰਿਆ, ਦਿਸ਼ਾ ਗਈ ਸਭ ਭੂਲ, ਔਰਾ ਘਰ ਪਾਣੀ ਪਿਆ, ਜੈ ਮਿਲਿਓ ਢਲ ਕੂਲ।
ਭਲੀ ਪਈ, ਕਬੀਰ ਕਹਿੰਦਾ ਭਲੀ ਪਈ
ਜੋ ਭਉ ਪਰਿਆ,
ਜੋ ਭਉ ਪਰਿਆ, ਚੰਗਾ ਹੋਇਆ ਮੇਰੇ ਅੰਦਰ ਹੁਕਮ ਦਾ ਭੈ ਹੋ ਗਿਆ, ਹੁਕਮ ਦਾ ਭੈ ਹੋ ਗਿਆ,
ਦਿਸ਼ਾ ਗਈ ਸਭ ਭੂਲ,
ਪ੍ਰੇਮ ਦਾ ਪ੍ਰੇਮ ਕਰਕੇ ਭੈ ਹੋ ਗਿਆ। ਭਉ ਭਉ ਹੈ ਪ੍ਰੇਮ ਦਾ ਭੈ, ਜਿਹੜਾ ਹੁੰਦਾ ਭਉ ਹੁੰਦਾ, ਜਿਹੜਾ ਭੈ ਹੁੰਦਾ ਉਹ ਦੂਏ ਕਿਸਮ ਦਾ ਹੁੰਦਾ। ਭੈ ਦਾ ਅਸਰ ਦਿਮਾਗ 'ਤੇ ਹੈ, ਭਉ ਦਾ ਅਸਰ ਦਿਲ 'ਤੇ ਹੈ, ਭਉ ਦਾ ਅਸਰ ਦਿਲ 'ਤੇ ਹੈ, ਭੈ ਦਾ ਅਸਰ ਦਿਮਾਗ 'ਤੇ ਹੈ, ਭੈ ਦਾ ਅਸਰ ਦਿਮਾਗ 'ਤੇ ਹੈ, ਭਉ ਦਾ ਅਸਰ ਦਿਲ 'ਤੇ ਹੈ। ਭੈ ਦੁਨਿਆਵੀ ਹੈ, ਨਫੇ ਨੁਕਸਾਨ ਦਾ, ਜੰਮਣ ਮਰਨ ਦਾ, ਘਾਟੇ ਵਾਧੇ ਦਾ, ਅਜਾ ਸਭ ਜਸਦਾ ਭੈ ਹੈ ਸੰਸਾਰੀ। ਭਉ ਹੈਗਾ ਕਿ ਮੇਰਾ ਜਨਮ ਜਾ ਰਿਹਾ, ਮੈਂ ਅੱਗੇ ਨੂੰ ਕੀ ਲੈ ਕੇ ਜਾਣਾ, ਆਹ ਕਰਨਾ ਆਹ ਨਹੀਂ ਕਰਨਾ, ਇਹ ਭੈ 'ਚ ਰਹਿ ਕੇ ਕੰਮ ਕਰਨਾ। ਭਉ ਦੇ ਵਿੱਚ ਇਹਦੇ ਵਿੱਚ ਫਾਇਦਾ, ਕਹਿ 'ਚ ਫਾਇਦਾ, ਫਾਇਦੇ ਵਾਲਾ ਕੰਮ ਕਰਨਾ, ਗਾਹਾਂ ਨੂੰ ਜਿਹੜਾ ਲਿਜਾਉਣ ਵਾਲਾ ਕੁਛ ਹੈ, ਲਾਭ ਹੈ ਅੱਗੇ ਵਾਸਤੇ ਲਾਭ, ਜੇ ਅੱਗੇ ਵਾਲਾ ਲਾਭ ਦੌ 'ਤੇ ਲਾ ਕੇ ਇੱਥੇ ਵਾਲਾ ਲਾਭ ਨਹੀਂ ਲੈਣਾ, ਅੱਗੇ ਵਾਲੇ ਲਾਭ ਦੀ ਕੀਮਤ 'ਤੇ ਇੱਥੇ ਵਾਲਾ ਲਾਭ ਛੱਡ ਦੇਣਾ, ਅੱਗੇ ਵਾਲਾ ਲਾਭ ਨਹੀਂ ਛੱਡਣਾ, ਇੱਥੇ ਵਾਲਾ ਛੱਡ ਦੇਣਾ, ਚਾਹੇ ਅੱਗੇ ਵਾਲਾ ਥੋੜ੍ਹਾ ਹੋਵੇ, ਇੱਥੇ ਵਾਲਾ ਜ਼ਿਆਦਾ ਹੋਵੇ, ਇੱਥੇ ਵਾਲਾ ਜ਼ਿਆਦਾ ਲੱਗਦਾ ਹੁੰਦਾ, ਇੱਥੇ ਵਾਲਾ ਜ਼ਿਆਦਾ ਵੀ ਜੀਰੋ ਹੈ, ਉੱਥੇ ਵਾਲਾ ਥੋੜ੍ਹਾ ਵੀ ਸਭ ਕੁਛ ਹੈ, ਉੱਥੇ ਵਾਲਾ ਥੋੜ੍ਹਾ ਜਿੰਨਾ ਹੈ ਉਨਾ ਹੈ, ਇੱਥੇ ਵਾਲਾ ਜ਼ਿਆਦਾ ਤੋਂ ਜ਼ਿਆਦਾ ਵੀ ਜੀਰੋ ਹੈ, ਕੋਈ ਨਾਲੇ ਨਹੀਂ ਜਾਣਾ, ਚੱਲ ਜਿੰਨਾ ਮਰਜ਼ੀ ਹੋਵੇ ਜੀਰੋ ਹੀ ਉਹ। ਹਾਂਜੀ,
ਕਬੀਰ
ਭੂਲ,
ਕਬੀਰ ਭਲੀ ਪਈ ਜੋ ਭਉ ਭਰਿਆ,
ਭਰਿਆ ਦਿਸ਼ਾ,
ਦਿਸ਼ਾ ਗਈ ਸਭ ਭੂਲ,
ਜਿਹੜਾ ਮਨ ਪੰਛੀ ਦੀ ਤਹਿਦੇ ਧੌਂਦਾ ਤਾ ਨਾ, ਵੀ ਉੱਧਰੋਂ ਵੀ ਕੁਛ ਲਿਆ ਮੈਂ, ਉੱਧਰੋਂ ਵੀ ਲਿਆ ਮੈਂ, ਉੱਧਰੋਂ ਵੀ ਲਿਆ ਵਾਂ, ਸਾਰੀਆਂ ਦਿਸ਼ਾਵਾਂ ਛੱਡਤੀ ਉਹ ਭੂਲ, ਆਪਣੀ ਇੱਕ ਦਿਸ਼ਾ ਅਖਤਿਆਰ ਕਰ ਲਈ, ਇੱਕ ਏਕਾਦਸੀ ਇੱਕ ਦਿਸ ਧਾਵਾ, ਏਕਾਦਸੀ ਇੱਕ ਇੱਕੋ ਹੀ ਰਸਤੇ ਚੱਲਦਾ, ਉਹ ਰਸਤਾ ਪਰਲੋਕ ਦਾ ਲਾਭ। ਬਾਕੀ ਨੌ ਦਿਸ਼ਾਵਾਂ ਦੇ ਵਿੱਚ ਜਿਹੜੇ ਨੌ ਦੁਆਰੇ ਸਰੀਰ ਦੇ ਨੇ, ਉਹ ਨੌ ਦਿਸ਼ਾਵਾਂ ਦੇ ਵਿੱਚ ਕੀ ਹੈ, ਸੰਸਾਰ। ਦਸਾਂ ਦਿਸ਼ਾਵਾਂ 'ਚੋਂ ਨੌ ਦੁਆਰੇ ਨੇ ਜਿਹੜੇ, ਉਹ ਸੰਸਾਰ ਦੇ ਨੇ, ਸਰੀਰ ਦੇ ਨੇ, ਇੱਕ ਦੁਆਰ ਹੈ ਬਸ, ਦਸ ਦੁਆਰ, ਦਸ ਆ ਨੌ ਦੀ ਸਮਝ ਆ ਗਈ, ਆ ਗਈ ਨਾ ਬਸ। ਜਸੋਂ ਦਿਸ਼ਾਵਾਂ ਦੇ ਵਿੱਚ ਜਿਹੜਾ ਘੁੰਮਦਾ ਸੀ ਸਰੀਰ 'ਚ, ਇਹ ਕੋਈ ਦਿਸ਼ਾ ਦੀ ਗੱਲ ਕਰਦਾ ਹੁਣ ਉਹ ਦਿਸ਼ਾ ਨਾਲ ਕੋਈ ਰੌਲਾ ਹੀ ਨਹੀਂ। ਸਰੀਰ ਨਾਲ ਉਡੀਕ ਨਕਟ ਦਿਸ਼ਾ ਗਈ ਸਭ ਭੂਲ,
ਔਰਾ ਘਰ ਪਾਣੀ ਪਿਆ ਜੈ ਮਿਲਿਓ ਢਲ ਕੂਲ।
ਪਹਿਲਾਂ ਔਲਾ ਸੀ, ਜੇ ਔਲਾ ਹੁੰਦਾ ਬਰਫ਼ ਦਾ, ਬਰਫ਼ ਦਾ ਗੋਲਾ ਔਲਾ ਕਹਿੰਦੇ, ਬਰਫ਼ ਦੇ ਜਿਹੜੇ ਪੈਂਦੇ ਨੇ ਗੜੇ ਪੈਂਦੇ
ਨੇ
ਗੜੇ
ਔਲਾ
ਔਲਾ, ਜਿੰਨਾ ਚਿਰ ਉਹ ਪਿਆ ਚਾਹੇ ਉੱਚੀ ਜਗ੍ਹਾ ਪਿਆ ਚਾਹੇ ਨੀਵੀਂ ਜਗ੍ਹਾ ਪਿਆ, ਉਹ ਪਿਆ ਹੀ ਆ, ਢੜ ਨਹੀਂ ਸਕਦਾ। ਫਿਰ ਵੀ ਪਾਣੀ ਜ਼ਮੀਨ ਨਾਲ ਤਾਂ ਉੱਚਾ ਅਪ, ਜਿੱਥੇ ਇਹ ਔਲਾ ਇੱਥੇ ਹੈ ਇਹ ਕਿੰਝ ਉੱਚਾ ਪਾਣੀ ਉਹਦਾ ਸਿਰ, ਥੱਲੇ ਕਿਉਂ ਨਹੀਂ ਆਉਂਦਾ ਜੇ ਪਿਉਣੂ ਥੱਲੇ ਆ ਜੂ। ਔਲਾ ਗੜ
ਪਾਣੀ
ਪਿਆ ਪਾਣੀ ਜਿੰਨਾ ਜਦ ਤਿਰਕੁਟੀ ਵਿੱਚ ਸੀ ਕੈਲਾਸ਼ ਪਰਬਤ 'ਤੇ ਔਲਾ ਪਿਆ ਸੀ, ਖੋਪੜੀ 'ਚ ਬੈਠਾ ਸੀ ਔਲਾ ਬਣਿਆ ਹੋਇਆ ਸੀ। ਜਿਵੇਂ ਬਰਫ਼ ਸੁਰਖ ਚੋਟੀ ਤਾਂ ਕੈਲਾਸ਼ ਪਰਬਤ 'ਤੇ ਪਈ ਹੈ ਬਰਫ਼, ਉੱਥੇ ਹੀ ਪਈ ਆ ਪੱਥਰ ਵਾਂਗੂ, ਇਹ ਪੱਥਰ ਬਣਿਆ ਪਿਆ ਸੀ, ਇਹ ਮਨ ਪੱਥਰ ਕਾਗਜ਼ ਜਿਉਂ ਭੇਵੇਂ, ਪਰ ਜਿਹਦਾ ਮਨ ਹੈ ਉਹ ਇਹਨੂੰ ਕਾਗਜ਼ ਬਣਾ ਕੇ ਉਹਨੂੰ ਭਿਉਂ ਸਕਦਾ ਕਾਗਜ਼ ਨੂੰ। ਪੱਥਰ ਵੀ ਸਾਡਾ ਆਪਣਾ ਬਣਾਇਆ ਹੋਇਆ, ਸਾਡਾ ਬਣਾਇਆ ਹੋਇਆ ਪੱਥਰ ਹੈ, ਅਸੀਂ ਉਹਨੂੰ ਕਾਗਜ਼ ਬਣਾ ਸਕਦੇ ਹਾਂ। ਇਹ ਮਨ ਪੱਥਰ ਜ਼ਰੂਰ ਹੈ ਸੰਸਾਰ ਦਾ, ਪਰ ਕਾਗਜ਼ ਜਿਉਂ ਭੇਵੇਂ ਕਾਗਜ਼ ਵਾਂਗੂ ਇਹਨੂੰ ਭਿਉਂ, ਜੇ ਗੁਰਬਾਣੀ ਮੰਨ ਲਈ ਕਾਗਜ਼ ਬਣ ਗਿਆ, ਜੇ ਨਹੀਂ ਮੰਨਦਾ ਤਾਂ ਪੱਥਰ ਹੈ, ਜੇ ਗੁਰਬਾਣੀ ਨਹੀਂ ਮੰਨਦਾ ਨਹੀਂ ਤਾਂ ਪੱਥਰ ਹੈ, ਜੇ ਮੰਨਦਾ ਫਿਰ ਕਾਗਜ਼ ਹੈ। ਔਲਾ ਗਲ ਪਾਣੀ ਪਿਆ, ਜੇ ਔਲਾ ਪਾਣੀ ਰੂਪ ਹੋ ਜਾਂਦਾ ਨਾ ਗਲ ਕੇ ਸਕੂਲ, ਫਿਰ ਨੀਵੇਂ ਥਾਵਾਂ ਜਾ ਕੇ ਮਿਲ ਜਾਂਦਾ, ਜਦ ਥੱਲੇ ਆਉਂਦਾ ਹੈ ਫਿਰ ਇਹ ਹਿਰਦੇ ਚਲਿਆ ਜਾਂਦਾ। ਜੇ ਦਿਮਾਗ 'ਚੋਂ ਪਾਣੀ ਆਊ ਤਾਂ ਥੱਲੇ ਹਿਰਦੇ 'ਚ ਜਾਊ, ਉੱਚੇ ਤੋਂ ਤਾਂ ਨੀਵੇਂ ਥਾਂ ਹੀ ਜਾਊ। ਜਾਏ ਮਿਲਿਓ ਢਲਕੂਲ,
ਕਬੀਰਾ ਧੂਰ ਸਕੇਲ ਕੇ ਪੁਰੀਆ ਬਾਂਧੀ ਦੇ ਦਿਵਸ ਜਾਰ ਕੋ ਪੇਖਣਾ ਅੰਤ ਖੇ ਕੀ ਖੇ।
ਹਾਂ ਕਬੀਰ ਧੂਰ ਸਕੇਲ ਕੇ ਥੋੜ੍ਹੀ ਜਿਹੀ ਮਿੱਟੀ ਇਕੱਠੀ ਕਰੀ, ਪੁੜੀਆ ਬਾਂਧੀ ਦੇ ਆ ਦੇਹ ਹੈ ਜਿਹੜੀ ਇਹਦੀ ਪੁੜੀ, ਕਈ ਕਬੀਰ ਨੇ ਪੰਜਵੀਂ ਪਾਤਸ਼ਾਹ ਵੀ ਕਹਿੰਦੇ ਨੇ ਸਵਈਏ 'ਚ, ਰੰਚ ਕਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਧਰੀ, ਇਹੀ ਗੱਲ ਕਹਿ ਰਹੇ ਨੇ। ਰੰਚਕ ਰੇਤ, ਥੋੜ੍ਹੀ ਜਿਹੀ ਰੇਤ ਲੈ ਲਈ ਉਹਨਾਂ ਨੇ, ਧੂਰ ਕਹਿਤਾ ਉਹਨੇ ਰੇਤ ਕਹਿਤਾ। ਖੇਤ ਤਨ ਨਿਰਮਤ, ਬਾਹਲਾ ਸਰੀਰ ਆਉਂਦਾ ਹਰਦਾ, ਦੁਰਲਭ ਦੇ ਸਵਾਰ ਧਰੀ, ਕਬੀਰ ਬੇਸ ਹੈ ਸਾਰੀ ਗੁਰਬਾਣੀ ਦਾ। ਜਿਹੜੇ ਲੋਕਾਂ ਨੇ ਭਗਤ ਬਾਹਰ ਕੱਢਣੇ ਸੀ ਭਗਤ ਬਾਣੀ, ਉਹਨਾਂ ਨੇ ਗੱਲ ਲਗੋਈ, ਉਹ ਕੌਣ ਸੀ? ਉਹ ਪੰਡਤ ਸੀ, ਨਫ਼ਰਤ ਕਰਦਾ ਸੀਗਾ ਭਗਤਾਂ ਨੂੰ ਵੀ ਛੋਟੀਆਂ ਜਾਤਾਂ ਵਾਲੇ ਨੇ, ਮੇਰੀ ਸਿਮਰਤ ਸ਼ਾਸਤਰ ਦਾ ਝੂਠ ਨੰਗਾ ਹੋ ਗਿਆ ਜੇ ਮੈਂ ਮੰਨ ਲਿਆ ਵੀ ਜਲਾਹੇ ਨੂੰ ਚਮਾਰ ਨੂੰ ਜਾਂ ਹੋਰ ਕਿਸੇ ਨੂੰ ਨਾਈ ਨੂੰ ਜੱਟ ਨੂੰ ਗਿਆਨ ਹੋ ਗਿਆ ਤਾਂ ਮੇਰਾ ਤਾਂ ਸਾਰਾ ਪੱਠਾ ਵੇਜੂ ਸਿਮਰਤ ਸ਼ਾਸਤਰ ਦਾ। ਇਹ ਲੋਕ ਸੀ ਆਏ ਹੋਏ ਜਿਹੜੇ ਕਹਿੰਦੇ ਇਹਨੂੰ ਕੱਢੋ ਭਗਤ ਬਾਣੀ ਨੂੰ ਬਾਹਰ, ਉਹਨਾਂ ਨੇ ਇਹ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਵੀ ਕਬੀਰ ਤਾਂ ਜੀ ਕਬੀਰ ਛੱਡੇ ਦਿੱਤਾ, ਅਰਦਾਸ 'ਚੋਂ ਵੀ ਕੱਢਤਾ ਇਹਨਾਂ ਸ਼ਰਾਰਤੀਆਂ ਨੇ, ਭਗਤ ਅਰਦਾਸ 'ਚੋਂ ਕਢਾਏ। ਇਹ ਸਾਰਾ ਜਿਹੜਾ ਗੈਂਗ ਹੈ, ਇਹ ਸਾਰਾ ਹੀ ਗੈਂਗ ਉਹ ਹੈ ਜਿਹੜੇ ਪੰਡਤ ਦੇ ਚੇਲੇ ਸੀ, ਜਿਹੜੇ ਗੁਰਮਤਿ ਵਿਰੋਧੀ ਸੀ, ਗੁਰੂ ਘਰ ਤੋਂ ਵਿਰੋਧੀ, ਉਹ ਗੈਂਗ ਸਾਰਾ ਉਹੀ ਹੈ, ਵਿੱਚ ਅਕਾਲੀ ਆ ਗਏ ਵਿੱਚ ਸਾਰੇ ਆ, ਉਹ ਗੈਂਗ ਦਾ ਕਬਜ਼ਾ ਹੋ ਗਿਆ। ਜਿਹੜੇ ਦੂਏ ਸੀ ਨੰਗ ਸਿੰਘ ਤੋਂ ਬਾਹਰ ਨਿਕਲ ਗਏ, ਪ੍ਰਚਾਰ ਤੋਂ ਹੀ ਬਾਹਰ ਨਿਕਲ ਗਏ, ਉਹ ਚੁੱਪੇ ਕਰਕੇ ਉਹ ਕਹਿੰਦੇ ਵੀ ਇਹਨਾਂ ਨੇ ਸੁਣਨੀ ਹੋਣੀ ਸਾਡੀ ਗੱਲ। ਜਦੋਂ ਕੋਈ ਸੁਣਦਾ ਨਾ ਹੋਵੇ ਫਿਰ ਚੁੱਪ ਕਰਨਾ ਹੀ ਚੰਗਾ, ਜਿੱਥੇ ਬੋਲੇ
ਹਾਰੀਏ,
ਇਹ ਸਾਨੂੰ ਹੁਕਮ ਸੀਗਾ ਗੁਰਬਾਣੀ ਦਾ, ਗੁਰਬਾਣੀ ਦਾ ਹੁਕਮ ਹੈ ਜਿੱਥੇ ਬੋਲੇ ਹਾਰੀਏ ਤੇ ਬੋਲ ਕੇ ਹਾਰ ਹੋਵੇ ਤੇ ਚੁੱਪ ਕਰ ਜਾਓ, ਜਿੱਥੇ ਬੋਲੇ ਤੇ ਹਾਰ ਨਾ ਹੋਵੇ ਉੱਥੇ ਬੋਲੋ। ਹੁਣ ਬੋਲੇ ਤੇ ਹਾਰ ਨਹੀਂ ਸਾਡੀ, ਬੋਲਦੇ ਹਾਰ ਨਹੀਂ, ਹੁਣ ਜਿੱਤੇ ਹੋਊਗੀ ਜੋ ਲਾ ਲੈਣਾ ਚਾਹੇ। ਹੁਣ ਜਿੱਥੇ ਜਿੱਥੇ ਤੇ ਆਵਾਜ਼ ਆਉਂਦੀ ਉਹ ਪਿੱਛੇ ਹਟਦੇ ਜਾਂਦੇ ਨੇ। ਹਾਂਜੀ
ਕਬੀਰਾ ਧੂਰ ਸਕੇਲ ਕੇ ਹੁਰੀਆ ਬੰਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ।
ਥੋੜ੍ਹੀ ਜਿਹੀ ਮਿੱਟੀ ਹੈ ਧੂਰ ਸਕੇਲ ਕੇ ਪੁੜੀਆ ਬੰਦੀ ਦੇ, ਉਹ ਪੁੜੀ ਉਹ ਬੰਨੀ ਸੀ ਛੋਟੀ ਜਿਹੀ, ਪਹਿਲਾਂ ਇੱਕ ਕਲੌਟ ਬਣਿਆ ਸੀ, ਥੋੜ੍ਹਾ ਜਿਹਾ ਕਲੌਟ ਬਣ ਕੇ ਐਡੀ ਵੱਡੀ ਦੇ ਹੋ ਗਈ। ਪੁੜੀਆ ਬਾਂਧੀ ਦੇ
ਦਿਵਸ ਚਾਰ ਕੋ
ਪੇਖਣਾ, ਚਾਰ ਕੋ ਪੇਖਣਾ ਚਾਰ ਕੁ ਦਿਨ ਦਾ ਇਹ ਡਰੱਬ ਵੇਖਣਾ ਹੁੰਦਾ। ਜਿਵੇਂ ਇੱਕ ਆਪਾਂ ਦੇਖਦੇ ਹਾਂ ਨਾ ਪਰਦੇ ਦੇ ਉੱਤੇ ਪਿਕਚਰ ਹੁੰਦਾ, ਕੀ ਹੈ ਕੁਛ ਵੀ ਨਹੀਂ, ਜੇ ਪਰਦੇ ਜਾ ਕੇ ਹੱਥ ਫੇਰਦੇ ਕੁਛ ਨਹੀਂ ਹੁੰਦਾ, ਕਾਰਾਂ ਹੁੰਦੀਆਂ ਨੇ ਚੱਲਦੀਆਂ, ਸਭ ਕੁਛ ਹੁੰਦਾ, ਦੀਦਾ ਗੋਲੀਆਂ ਚੱਲਦੀਆਂ ਦੀਦੀਆਂ ਨੇ, ਜੇ ਆਪ ਖੜਾ ਹੋ ਜਾ ਆਪਣਾ ਕਿਤੇ ਗੋਲੀ ਲੱਗਦੀ ਉੱਥੇ, ਉਹ ਬਸ ਇੱਦਾਂ ਹੀ ਹੈ, ਇਹ ਪੇਖਣਾ ਹੀ ਆ ਸੁਪਨਾ ਪੇਖਣਾ, ਜੋ ਸੁਪਨਾ ਔਰ ਪੇਖਣਾ, ਪੇਖਣਾ ਹੁੰਦਾ ਦੇਖਣ ਨੂੰ ਸਭ ਕੁਝ ਹੈ ਕੁਛ ਵੀ, ਦੀਦਾ ਜੋ ਹੈ ਕੁਛ ਵੀ ਨਹੀਂ, ਪੇਖਣਾ ਹੀ ਆ। ਹੁਣ ਤਾਂ ਸਾਡੇ ਕੋਲ ਪਿਕਚਰ ਹੈਗੀ ਆ, ਪਿਕਚਰ ਪੇਖਣਾ ਹੀ ਹੁੰਦਾ, ਹੋਰ ਕੀ ਹੈ, ਇਹੋ ਜਿਹਾ ਹੀ ਕੁਛ ਹੈ। ਦੇਵਲ ਚਾਰ ਕੋ ਪੇਖਣਾ
ਅੰਤ ਖੇ ਕੀ ਖੇ,
ਅੰਤ ਖੇ ਕੀ ਖੇ, ਫਿਰ ਉਹ ਪੁੜੀਆ ਨੇ ਉਹ ਹੀ ਹੋ ਜਾਣਾ ਖੁੱਲ੍ਹ ਕੇ, ਜਾਂ ਪੁੜੀਆ ਨੇ ਖੁੱਲ੍ਹ ਜਾਣਾ ਫਿਰ ਖੇ ਬਣ ਜਾਣਾ। ਹਾਂਜੀ
ਕਬੀਰ ਸੂਰਜ ਚਾਂਦ ਕੈ ਉਹਦੇ ਭਈ ਸਭ ਦੇ, ਗੌਰ ਗੋਬਿੰਦ ਕੇ ਬਿਨ ਮਿਲੇ ਪਰਟ ਭਈ ਸਭ ਕੇ।
ਕਬੀਰ ਸੂਰਜ ਚਾਂਦ ਕੇ ਉਦੇ,
ਸੂਰਜ
ਚੰਦ ਕੈ
ਭਈ ਸਭ ਦੇ,
ਕਬੀਰ ਸੂਰਜ ਚੰਦ ਕੇ ਉਹਦੇ ਭਈ ਸਭ ਦੇ, ਚੰਦ ਔਰ ਸੂਰਜ ਦੋਏ ਉਦੇ ਹੋਏ ਨੇ, ਜੇ ਤਰ ਮਨ ਦੋ ਹੋ ਗਏ ਨਾ ਜਦ, ਜਾਂ ਦੋਏ ਦੀਵੇ ਜਲੇ ਨੇ, ਦੋਈ ਦੀ ਬਲਦੇ ਆ, ਜਾਂ ਦੋਵੇਂ ਦੀਵੇ ਜਾਣ ਲੱਗ ਗਏ ਚੇਤਰ ਮਨ, ਤਾਂ ਇਹਦੇ ਹਾਂ ਬੜੀ ਉਹਦੇ, ਜਿੰਨਾ ਚਿਰ ਬ੍ਰਹਮ ਇੱਕ ਦੇਹ ਨਹੀਂ ਬਣ ਸਕਦੀ, ਜਿੰਨਾ ਚਿਰ ਦੇਹ ਇੱਕ ਇਹ ਨਹੀਂ ਬਣ ਸਕਦੀ, ਜਿੰਨਾ ਚਿਰ ਬ੍ਰਹਮ ਇਕੱਲਾ ਹੈ ਨਾ, ਬ੍ਰਹਮ ਚਾਹੇ ਪੂਰਾ ਨਹੀਂ ਹੈ, ਬ੍ਰਹਮ ਇੱਕ ਹੈ, ਦਾਲ ਨਹੀਂ ਬਣਦੀ ਉਹਨਾਂ ਦੀ ਦੇਹ ਨਹੀਂ ਬਣਦੀ, ਦਾਲ ਆ ਕੇ ਗਰਭ 'ਚ ਬਣੀ ਹੈ, ਇੱਥੋਂ ਪਤਾ ਲੱਗਿਆ ਗਰਭ 'ਚ ਬਣੀ ਹੈ, ਉਹ ਜਿਹੜੇ ਲੈ ਕੇ ਚੱਲੇ ਸੀ ਪਹਿਲਾਂ ਤਾਂ ਕਿਤੋਂ ਨਾ ਕਿਤੋਂ ਕੁਛ ਮਿਲਿਆ ਸੀ, ਇੱਥੋਂ ਲੈ ਕੇ ਚੱਲ ਪਏ, ਸਾਰੀ ਗੁਰਬਾਣੀ ਆਪਾਂ ਦੇਖ ਲਈ, ਇਹੀ ਗੱਲ ਲਾਗੂ ਕਬੀਰ ਵਾਲੀ ਹੋਈ ਜਾਂਦੀ ਹੈ, ਧੁਰਥਾਂ ਹੀ ਕਿਤੇ ਵੀ ਇਹ ਕ੍ਰੋਸ ਨਹੀਂ ਕਰਦੀ। ਕਬੀਰ ਸੂਰਜ ਚੰਦ ਕੇ ਉਹਦੇ ਪਈ ਸਭ, ਚੰਦ ਨਿਕਲਿਆ ਤਾਂ ਦੇ ਬਣੀ, ਸੂਰਜ ਦਾ ਥਾਈ ਥਾ, ਚੰਦੇ ਬਾਅਦ ਚ ਬਣਿਆ, ਸੂਰਜ ਪਹਿਲਾਂ ਚੰਦ ਬਾਅਦ ਚ, ਕਬੀਰ ਸੂਰਜ ਚੰਦ ਕੇ ਉਹਦੇ ਪਈ ਸਭ ਦੇ,
ਉਹਦੇ
ਦੋਈ ਦੀਵੇ ਜਾਣ ਲੱਗ ਗਏ ਫਿਰ ਦੇ ਬਣੀ। ਹਾਂ
ਗੁਰੂ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇ,
ਗੁਰੂ ਗੋਬਿੰਦ ਕੇ ਬਿਨ ਮਿਲੇ, ਪਰ ਜੇ ਗੁਰੂ ਗੋਬਿੰਦ ਮਿਲਿਆ ਨਹੀਂ, ਗੁਰ ਗੋਬਿੰਦ ਮੇਰਾ ਵੈਦ ਗੁਰੂ ਗੋਬਿੰਦ ਇਹ ਗੁਰ ਗੋਬਿੰਦ ਹੈ, ਜੇ ਉਹ ਨਹੀਂ ਨਾ ਮਿਲਿਆ ਕੌਣ ਹੈ ਉਹ ਸੂਰਜ ਹੈ, ਜੇ ਚੰਦ ਸੂਰਜ ਨਹੀਂ ਦੇਖਿਆ, ਚੰਦ ਨੇ ਉਹਦੇ ਭਾਨ ਚੀਨਿਆ ਦੇਖਿਆ ਨਹੀਂ ਨਾ, ਕਹਿ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਭਾਨ
ਜਬ ਚੀਨਾ,
ਚੰਦਰਮੈ ਨੇ ਉਹਦੇ ਭਾਨ ਨਹੀਂ ਦੇਖਿਆ, ਅਸਲ ਚ ਬੁੱਧੀ ਨੇ ਉਹਦੇ ਭਾਨ ਭਾਨ ਨਹੀਂ ਦੇਖਿਆ, ਭਾਨ ਤਾਂ ਦੇਖਦੀ ਜਿਹੜੇ ਪਹਿਲਾਂ ਉਹਦਾ ਮਨ ਦੇਖ ਲੈਂਦੀ, ਕਿਉਂਕਿ ਸੂਰਜ ਦੀ ਰੋਸ਼ਨੀ ਸੀ ਜਿਹੜੀ ਉਹੀ ਨਹੀਂ ਦੇਖੀ, ਉਹ ਜਿਹੜੀ ਸੂਰਜ ਤੋਂ ਪੈਦਾ ਹੋਣ ਵਾਲੀ ਚੀਜ਼ ਹੈ ਚੰਦਰਮਾ ਉਹੀ ਨਹੀਂ ਦੇਖਿਆ, ਜੇ ਚੰਦਰਮਾ ਦੀ ਜਾਂਦਾ ਸੂਰਜ ਵੀ ਦੀ ਜਾਂਦਾ, ਫਿਰ ਦੇਖਦੇ ਵੀ ਚੰਦਰਮਾ ਕਿਉਂ ਚਮਕਦਾ, ਚੰਦਰਮਾ 'ਚ ਲਾਈਟ ਕਿੱਥੋਂ ਆਉਂਦੀ ਆ, ਫਿਰ ਪਤਾ ਲੱਗਦਾ ਵੀ ਸੂਰਜ ਤੋਂ ਆਉਂਦੀ ਹੈ ਲਾਈਟ, ਚੰਦਰਮਾ 'ਚ ਆਪਣੀ ਲਾਈਟ ਹੈ, ਸੂਰਜ ਲਾਈਟ ਕਿੱਥੋਂ ਆਉਂਦੀ ਹੈ, ਕਹਿੰਦਾ ਵੀ ਸੂਰਜ ਦੀ ਆਪਣੀ ਲਾਈਟ ਹੈ, ਸਾਈਂਸ ਵਾਲੇ ਮੰਨਦੇ ਨੇ, ਸੂਰਜ ਲਾਈਟ ਨਹੀਂ ਕਿਤੋਂ ਆਉਂਦੀ ਸੂਰਜ ਦੇ ਵਿੱਚ, ਉਹਦੀ ਉਹ ਆਪ ਹੀ ਲਾਈਟ ਸਰੂਪ ਹੈ, ਉਹਦੀ ਲਾਈਟ ਆਪਣੇ ਆਪ 'ਚ ਹੈ, ਉਹਦੇ ਵਿੱਚੋਂ ਹੀ ਲਾਈਟ ਪੈਦਾ ਹੁੰਦੀ ਹੈ, ਜਿਵੇਂ ਹੀਰੇ ਚੋਂ ਜਾਂ ਲਾਲ ਚੋਂ ਆਪਣੀ ਉਹ ਲਾਈਟ ਉਹਦੀ ਹੁੰਦੀ ਹੈ। ਇਹ ਸੂਰਜ ਦੀ ਆਪਣੀ ਲਾਈਟ ਹੈ, ਸੂਰਜ ਕਿਤੋਂ ਦੀ ਲਾਈਟ ਆਉਂਦੀ? ਸੂਰਜ ਨੇ ਚੰਦਰਮਾ ਦੀ ਨੂੰ ਲਾਈਟ ਦਿੱਤੀ ਹੈ ਹੋਰ। ਜਿਵੇਂ ਬ੍ਰਹਮ ਨੇ ਬ੍ਰਹਮਾ ਨੂੰ ਜੋਤ ਦਿੱਤੀ ਹੈ, ਅੰਸ਼ਕ ਜੋਤ ਦਿੱਤੀ ਹੈ। ਰਾਮ ਨੇ ਅੰਸ਼ਕ ਜੋਤ, ਥੋੜ੍ਹੀ ਜਿਹੀ ਜੋਤ ਇਹ ਜੀਵ ਨੂੰ ਦਿੱਤੀ। ਸਭੇ ਘੱਟ ਰਾਮ ਬੋਲੇ, ਕਹੋ ਕਬੀਰ ਤੂੰ ਰਾਮ ਕੇ ਅੰਸ਼, ਸਾਰੀ ਜੋਤ ਨਹੀਂ ਦਿੱਤੀ, ਅੰਸ਼ਕ ਜੋਤ ਦਿੱਤੀ ਹੈ। ਜਿਹੜੀ ਸਾਡੇ ਕੋਲ ਬੁੱਧੀ ਹੈ ਰਾਮ ਦੀ ਬੁੱਧੀ, ਅੰਸ਼ਕ ਬੁੱਧੀ ਹੈ ਸਾਡੇ ਕੋਲ, ਸਾਰੀ ਨਹੀਂ ਹੈ। ਸਾਰੀ ਤਾਂ ਸਿਰਜਣਹਾਰ ਦੀ ਹੈ, ਸਾਰੀ ਬੁੱਧੀ ਨਹੀਂ ਹੈ ਸਾਡੇ ਕੋਲ, ਸਾਰੀ ਤਾਂ ਸਿਰਜਣਹਾਰ ਦੀ ਹੈ। ਸਿਰਜਣਹਾਰ ਦੀ ਬੁੱਧੀ ਲੈਣੀ ਹੈ, ਅੰਸ਼ਕ ਹੈਗੀ ਹੈ ਸਾਡੇ, ਅੰਸ਼ਕ ਅਕਲ ਹੈ, ਸਾਰੀ ਨਹੀਂ। ਹਾਂਜੀ,
ਜੈ ਅਨੁਭਵ ਤੈ ਭੈ ਨਹੀਂ, ਜੈ ਭਉ ਤੈ ਹਰ ਨਾਹੇ, ਕਿਹੋ ਕਬੀਰ ਵਿਚਾਰ ਕੇ ਸੰਤ ਸੁਣੋ ਮਨ ਮਾਹੀ।
ਜੈ ਅਨੁਭਵ
ਤੈ ਭੈ ਨਾ,
ਤੈ ਭੈ ਨਹੀਂ, ਜਿੱਥੇ ਨਿਰਭੈ ਪਾਦ ਹੈ ਉਹਦੇ ਭੈ ਕਿੱਥੇ? ਅਨੁਭਵ ਦਾ ਮਤਲਬ ਨਹੀਂ ਭੈ ਹੈ ਜਿੱਥੇ ਅਨੁਭਵ ਹੈ, ਭੈ ਰਹਿਤ ਹੈ ਜਿਹੜਾ, ਜਿੱਥੇ ਭੈ ਰਹਿਤ ਹੈ ਸੱਚਖੰਡ ਭੈ ਰਹਿਤ ਹੈ। ਅਨੁਭਵ ਲਫਜ਼ ਨਹੀਂ ਹੈ ਇਹ,
ਅਨੁਭਵ
ਭਾਉ ਭਾਉ ਰਹਿਤ,
ਤੈ ਭੈ ਨਹੀਂ
ਜਿੱਥੇ ਅਨੁਭਵ ਹੈ, ਅਭੈ ਪਾਦ ਹੈ ਜਿੱਥੇ, ਐਂ ਕਹਿ ਲਓ ਅਭੈ ਪਾਦ ਹੈ ਜਿੱਥੇ,
ਤੈ ਭੈ ਨਹੀਂ
ਉੱਥੇ ਭੈ ਨਹੀਂ ਹੁੰਦੀ। ਜਿੱਥੇ ਭੈ ਹੈ
ਜਿੱਥੇ ਭਾਉ ਤੈ ਹਰ ਨਾ ਹੈ,
ਜਿੱਥੇ ਭੈ ਹੈ ਉੱਥੇ ਹਰ ਨਹੀਂ ਹੈ। ਹਰ ਨੂੰ ਕਿਹਦੀ ਭੈ ਹੈ? ਜੇ ਹਰ ਦੀ ਹਾਜ਼ਰੀ 'ਚ ਵੀ ਭੈ ਤੁਹਾਡੀ ਦੂਰ ਨਹੀਂ ਹੋਈ, ਅਤੇ ਹਰ ਕਿੱਥੇ? ਜੇ ਕ੍ਰਿਸ਼ਨ ਵੀ ਕਿਸੇ ਤੋਂ ਭੈ ਭੀਤ ਹੈ ਤਾਂ ਕ੍ਰਿਸ਼ਨ ਹਰ ਨਹੀਂ ਹੈ, ਕ੍ਰਿਸ਼ਨ ਦੇ ਨੇੜੇ ਵੀ ਹਰ ਨਹੀਂ ਹੈ। ਪਿੱਛੇ ਲੈ ਜਾਓ ਗੱਲ ਨੂੰ, ਜੇ ਕ੍ਰਿਸ਼ਨ ਭੈਮੰਦ ਹੈ ਬਰਬਰੀਕ ਦੀ, ਵੀ ਜਿਹੜਾ ਜਿੱਤੂਗਾ ਮਹਾਂਭਾਰਤ ਦਾ ਜੰਗ, ਬਰਬਰੀਕ ਕਹਿੰਦਾ ਮੈਂ ਉਹਦੇ ਨਾਲ ਲੜੂੰਗਾ, ਕ੍ਰਿਸ਼ਨ ਭੈ ਭੀਤ ਹੋ ਗਿਆ। ਉਹ ਕਹਿੰਦਾ ਵੀ ਕਿਵੇਂ ਜਿੱਤੇਗਾ, ਤੂੰ ਤਾਂ ਇਕੱਲਾ ਹੀ ਹੈ। ਕਹਿੰਦਾ ਮੇਰੇ ਉਹ ਤੀਰ ਨੇ ਪੰਜ, ਇੱਕ ਤੀਰ ਹੈ ਜੇ ਇੱਕ ਯਾਦਵ ਦੇ ਮਾਰਤਾ, ਜਿੰਨਾ ਦੁਨੀਆਂ 'ਚ ਯਾਦਵ ਨੇ ਇਹਨਾਂ ਨੂੰ ਬਿੰਨ ਕੇ ਥੱਲੇ ਡਿੱਗੂਗਾ, ਫਿਰ ਵੀ ਮੇਰੇ ਕੋਲ ਆ ਜਾਣਾ। ਕਹਿੰਦਾ ਵੀ ਮੈਂ ਨਹੀਂ ਮੰਨਦਾ, ਨਹੀਂ ਮੰਨਦਾ। ਉਹ ਕਹਿੰਦਾ ਵੀ ਆਹ ਬਰੋਟਾ ਕ੍ਰਿਸ਼ਨ, ਕਹਿੰਦਾ ਇਹਦੇ ਸਾਰੇ ਪੱਤੇ ਨੇ ਜਿਹੜੇ, ਇਹਨੂੰ ਬਿੰਨ ਦੂਗਾ ਤੀਰ ਇਹ? ਕਹਿੰਦਾ ਹਾਂ, ਇੱਕੋ ਬਰੋਟੇ ਦੇ ਪੱਤੇ ਨੇ, ਇੱਕੋ ਖਾਨਦਾਨ ਹੈ। ਕਹਿੰਦਾ ਠੀਕ ਹੈ, ਉਹਨੇ ਤੀਰ ਮਾਰਿਆ, ਸਾਰੇ ਬਰੋਟੇ ਦੇ ਪੱਤੇ ਬਿੰਨ ਤੇ, ਧਰਤੀ 'ਤੇ ਪੈ ਵਾਲੇ ਵਿਗੜੀਆਂ ਧਰਤੀ, ਇਹ ਉਹਨਾਂ ਦਾ ਹੀ ਲਿਖਿਆ ਹੋਇਆ। ਸੱਚ ਹੈ ਝੂਠ ਆਪਾਂ ਨੇ ਕੀ ਲੈਣਾ, ਸੱਚ ਹੈ ਝੂਠ ਹੈ ਇਹ ਤਾਂ ਆਪਾਂ ਨੇ ਕੀ ਲੈਣਾ, ਲਿਖਿਆ ਤਾਂ ਉਹਨਾਂ ਦਾ ਹੋਇਆ। ਆਪਾਂ ਨੇ ਇਹ ਲੈਣਾ ਕਿ ਕ੍ਰਿਸ਼ਨ ਭੈਭੀਤ ਹੋ ਗਿਆ। ਫਿਰ ਕ੍ਰਿਸ਼ਨ ਉਹਦਾ ਸਿਰ ਮੰਗਿਆ, ਘਰ ਜਾ ਕੇ ਬਾਹਮਣ ਬਣ ਕੇ ਆਇਆ, ਫਿਰ ਉਹਦਾ ਸਿਰ ਮੰਗਿਆ, ਫਿਰ ਉਹਦੇ ਅੱਖਾਂ ਜੀਜੂ ਆ ਗਏ। ਉਹ ਕਹਿੰਦਾ ਰੋਂਦਾ ਕਿਉਂ? ਛੱਤਰੀ ਰੋਂਦੇ ਹੁੰਦੇ ਨੇ ਦਾਨ ਦੇਣ ਲੱਗਾ। ਕਹਿੰਦਾ ਮੈਂ ਇਹ ਗੱਲ 'ਤੇ ਨਹੀਂ ਰੋਂਦਾ, ਮੈਂ ਰੋਂਦਾ ਇਸ ਗੱਲ 'ਤੇ, ਮੇਰੇ ਅੱਖਾਂ ਜੀਜੂ ਆ ਗਏ ਵੀ ਮੈਂ ਮਹਾਂਭਾਰਤ ਦਾ ਜੰਗ ਦੇਖਣਾ ਸੀ, ਤਾਂ ਮੈਂ ਇੱਥੇ ਸਿਰ ਪਹਿਲਾਂ ਮੰਗ ਲਿਆ, ਜੰਗ ਤਾਂ ਦੇਖ ਲੈਣ ਦਿੰਦਾ ਮੈਨੂੰ। ਉਹ ਕਹਿੰਦਾ ਠੀਕ ਹੈ, ਜੰਗ ਤੈਨੂੰ ਮੈਂ ਦਿਖਾ ਦੂੰ। ਉਹ ਜਿੱਥੇ ਰਣਖੰਭਾ ਕੱਢਿਆ ਸੀ, ਖੰਭਾ ਜੰਗ ਦਾ, ਉਹਦੇ ਉੱਤੇ ਰੱਖਤਾ ਫਿਰ ਉਹ ਸਿਰ। ਉਹ ਕਹਿੰਦੇ ਸਿਰ ਹਾ ਕਰਕੇ ਹੱਸਦਾ ਹੁੰਦਾ ਸੀ ਜਦ, ਚਲੋ ਹੱਸਦਾ ਸੀ, ਨਹੀਂ ਹੱਸਦਾ ਆਪਾਂ ਨੇ ਕੀ ਲੈਣਾ। ਸਵਾਲ ਇਹ ਭੈ ਹੋਇਆ ਨਾ ਕ੍ਰਿਸ਼ਨ ਨੂੰ, ਕ੍ਰਿਸ਼ਨ ਹਰ ਕਿਹੜੇ ਬੇਸ 'ਤੇ ਕਹਿੰਦੇ ਹੋ? ਗੱਲ ਆਹ ਹੈ, ਬਹੁਤ ਦੂਰ ਦੀਆਂ ਕੌਡੀਆਂ ਨੇ ਮਾਰੀਆਂ ਹੋਈਆਂ ਭਗਤਾਂ ਦੀਆਂ, ਉਹਨਾਂ ਦੀਆਂ ਕਥਾਵਾਂ ਸੀਆਂ, ਸਿੱਧੀ ਗੱਲ ਕਹੀ ਨਹੀਂ, ਗੱਲ ਖਤਮ ਵੀ ਕਰਤੀ, ਗੱਲ ਕਹਿ ਵੀ ਦਿੱਤੀ, ਪੁੱਜੇ ਕੌਣ? ਉਹ ਤਾਂ ਇਹਨਾਂ ਦਾ ਬਹੁਤ ਰਿੱਝਦਾ, ਤੌੜੀ ਬਹੁਤ ਰਿੱਝਦੀ ਹੈ ਇੱਧਰ ਵਿਛੜੀ ਵਾਲਿਆਂ ਦੇ, ਆਹ ਗੱਲਾਂ ਦੱਸਦੇ ਆਪੇ ਪਤਾ, ਇਹ ਗੱਲਾਂ ਕਰਦੇ ਤਾਂ ਤੌੜੀ ਰਿੱਝਦੀ ਨਾ ਅੰਦਰ, ਸ਼ਾਂਤੀ ਆ ਜਾਂਦੀ। ਪਰ ਤੌੜੀ ਤਾਂ ਰਿੱਝਦੀ ਹੈ, ਅਸਲ 'ਚ ਆਪ ਇਹ ਹਿੰਦੂ ਨੇ, ਇਹ ਗੱਲਾਂ ਨਹੀਂ ਉਹਨੂੰ ਚੰਗੀਆਂ ਲੱਗਦੀਆਂ ਵਿਛੜੀ ਵਾਲਿਆਂ ਨੂੰ ਵੀ, ਕਿਉਂਕਿ ਆਏ ਤਾਂ ਹਿੰਦੂਆਂ 'ਚ ਹੋਏ ਨੇ ਉਹ, ਇਹ ਤਾਂ ਆਪੇ ਸਨਾਤਨੀ ਨੇ। ਹਾਂਜੀ, ਜਿੱਥੇ ਪਾਇਆ ਉੱਥੇ ਹਰ ਨਹੀਂ ਹੈ।
ਜੇ ਅਨੁਭਵ
ਜੇ ਓਨਾ ਚਿਰ ਆਦਮੀ ਨੂੰ ਪਾਇਆ ਜਿੰਨਾ ਚਿਰ ਹਰ ਜਿਹੜਾ ਇਹਦਾ ਹਿਰਦੇ 'ਚ ਉੱਥੇ ਨਹੀਂ ਜਾਂਦਾ ਗੱਲ ਆ। ਜੇ ਹਰ ਦੀ ਸ਼ਰਨ ਚਲਿਆ ਜਾਵੇ ਫਿਰ ਉੱਥੇ ਭੈ ਨਹੀਂ ਹੁੰਦੀ ਕਿ ਉੱਥੇ ਕੌਣ ਉੱਥੇ ਆਪ ਹਰ ਹੈ, ਹਰ ਨਿਰਭੈ ਹੈ, ਹਰ ਨੂੰ ਕੋਈ ਖਤਰਾ ਹੀ ਨਹੀਂ। ਕਿਤੋਂ ਖਤਰਾ ਮਾਇਆ ਵਾਲੇ ਨੂੰ ਹੈ, ਜਿੱਥੇ ਮਾਇਆ ਨਹੀਂ ਉੱਥੇ ਖਤਰਾ ਕੋਈ ਨਹੀਂ। ਮਾਇਆ 'ਚ ਖਤਰਾ, ਹਾਨੀ ਲਾਭ ਦਾ ਮਾਇਆ 'ਚ ਖਤਰਾ, ਜੰਮਣ ਮਰਨ ਦਾ ਮਾਇਆ 'ਚ ਖਤਰਾ। ਨਾ ਉੱਥੇ ਜਨਮ ਹੈ, ਨਾ ਉੱਥੇ ਮਰਨਾ, ਨਾ ਉੱਥੇ ਹਾਨੀ ਆ, ਨਾ ਉੱਥੇ ਲਾਭ ਹੈ। ਜਿੱਥੇ ਮ੍ਰਿਤ ਨਾ ਜਨਮ, ਨਾ ਜਨਮ ਹੈ, ਨਾ ਜਰਾ ਰੋਗ ਹੈ, ਨਾ ਮ੍ਰਿਤ ਹੈ, ਉੱਥੇ ਕਾਹਦਾ ਖਤਰਾ ਹੈ ਬਾਈ। ਹਾਂਜੀ,
ਜੈ ਅਨੁਭਵ ਤੈ ਭੈ ਨਹੀਂ, ਜੈ ਭਉ ਤੈ ਹਰ ਨਹੀਂ।
ਜਿੱਥੇ ਭਉ ਹੈ ਭੈ ਹੈ ਉੱਥੇ ਹਰ ਨਹੀਂ ਹੈ। ਜੇ ਹਰ ਹੈ ਤਾਂ ਭੈ ਨਹੀਂ ਹੈ। ਵਿਸ਼ਨੂੰ ਘੜਾ ਚੱਕ ਕੇ ਭੱਜ ਲਿਆ ਅੰਮ੍ਰਿਤ ਦਾ, ਡਰਦਾ ਭੈ ਹੈ। ਦੇਵਤੇ ਸਾਰੇ ਭਜਾਤੇ ਭੈ ਪੀਤ ਹੋਏ ਫਿਰਦੇ ਨੇ, ਚੰਡੀ ਨੂੰ ਲੈ ਨੇ ਚੜ੍ਹਾ ਕੇ, ਚੰਡੀ ਨਿਰਭੈ ਹੈ, ਕੱਲੀ ਹੋ ਕੇ ਲੜਦੀ ਹੈ। ਉਹ ਕੱਲੀ ਕਾਹਦੇ ਲੜਦੀ ਹੈ? ਭੈ ਨਹੀਂ ਹੈ ਉੱਥੇ, ਉਹਨਾਂ ਕੋਲ ਭੈ ਹੈ ਸਾਰਿਆਂ ਕੋਲ, ਉਹਨੂੰ ਲੈ ਨੇ ਚੜ੍ਹਾ ਕੇ, ਜਿਹਨੂੰ ਜਨਾਨੀ ਕਹਿੰਦੇ ਨੇ ਆਪ, ਉਹ ਇਕੱਲੀ ਉਹ ਲੜਦੀ ਹੈ, ਇਹ ਲੜਦੇ ਨਹੀਂ। ਉਹਦੇ ਕੋਲ ਭੈ ਹੈ ਨਹੀਂ, ਦੇਵਤੇ ਸਾਰੇ ਭੈ ਦੇ ਵਿੱਚ ਨੇ। ਦੇਵਤਿਆਂ ਦੇ ਦੇਵਤੇ, ਦੇਵਤਿਆਂ ਦੇ ਜਿਹੜੇ ਗੁਰੂ ਨੇ, ਜਿਹਨਾਂ ਨੂੰ ਪੂਜਦੇ ਨੇ ਦੇਵਤਿਆਂ, ਜਿਹਨਾਂ ਨੂੰ ਦੇਵਤੇ ਪੂਜਦੇ ਨੇ, ਉਹ ਵੀ ਭੈ 'ਚ ਨੇ। ਭੈ ਵਿੱਚ ਪਵਣ ਵਹਿ ਸਾਡੇ ਬਹੁਤ, ਹਵਾ ਨੂੰ ਪੂਜਦੇ ਨੇ, ਸੂਰਜ ਨੂੰ ਪੂਜਦੇ ਨੇ, ਤਾਂ ਸਾਰੇ ਭੈ 'ਚ ਨੇ। ਹਾਂਜੀ,
ਕਿਹੋ ਕਬੀਰ ਵਿਚਾਰ ਕਹਿ ਧਰਤੀ ਸੁਣੋ ਮਨ ਮਾਹੇ।
ਧਰਤੀ ਪੂਜਨ ਨਹੀਂ ਕਰਦੇ ਬੀਜੇਪੀ ਵਾਲੇ, ਉਹ ਵੀ ਭੈ 'ਚ ਹੈ। ਭੈ ਵਿੱਚ ਧਰਤੀ ਦੱਬੀ ਭਾਰ, ਇਹ ਤਾਂ ਭੈ ਪੀਤ ਨੇ ਸਾਰੇ। ਜਿੱਥੇ ਪਾਇਆ ਉੱਥੇ ਧਰਮ ਹੁੰਦਾ ਹੀ ਨਹੀਂ, ਜੇ ਪਾਇਆ ਧਰਮ ਨਹੀਂ ਹੁੰਦਾ ਉੱਥੇ ਅਧਰਮ ਹੁੰਦਾ। ਪੈ ਜ ਆਦਮੀ ਕੁਛ ਵੀ ਫੈਸਲੇ ਲੈ ਸਕਦਾ ਆਪਣੇ ਭੈ ਤੋਂ, ਪੈ ਦੇ ਵਿੱਚ ਪੂਰੀ ਬੁੱਧ ਵੀ ਨਹੀਂ ਹੁੰਦੀ। ਪੈ ਜਿੱਥੇ ਹੋ ਜਾਏ ਉੱਥੇ ਬੁੱਧ ਮਾਰੀ ਹੋਈ ਹੁੰਦੀ ਹੈ। ਹਾਂਜੀ,
ਜੈ ਭਉ ਤੈ ਹਰ ਨਾਹੇ, ਕਿਹੋ ਕਬੀਰ ਵਿਚਾਰ ਕੇ ਸੰਤ ਸੁਣੋ ਮਨ ਮਾਹੇ।
ਕਹਿਓ ਕਬੀਰ ਵਿਚਾਰ ਕੇ, ਕੋਈ ਗੱਲ ਵਿਚਾਰ ਕੇ ਕਹੀ ਹੋਈ ਆ, ਸੰਤ ਸੁਣੋ ਮਨ ਮਾਹੇ। ਬਸ ਸੰਤਾਂ ਦੇ ਘਾਟੇ ਗੱਲ ਸਮਝ 'ਚ ਨਹੀਂ ਆਉਣੀ ਕੀ ਕਹੀ ਹੈ। ਸੰਤਾਂ ਨੂੰ ਕਹੀਏ, ਪਬਲਿਕ ਨੂੰ ਨਹੀਂ ਕਹੀਏ ਗੱਲ। ਇਹ ਗੱਲ ਪਬਲਿਕ ਵਾਸਤੇ ਨਹੀਂ ਕਹੀ, ਪਬਲਿਕ ਦੇ ਸਮਝ ਨਹੀਂ ਆਉਣੀ ਕੀ ਹੈ, ਕਿਉਂਕਿ ਸੰਤ ਉਦੋਂ ਉੱਪਰ ਖੜਾ ਹੈ ਜਿੱਥੇ ਕ੍ਰਿਸ਼ਨ ਖੜਾ। ਸੰਤ ਕ੍ਰਿਸ਼ਨ ਨੂੰ ਉੱਤੋਂ ਦੇਖ ਰਿਹਾ, ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕਿਤੇ ਰਾਮ ਸੇ ਮੇਟ ਡਾਰੇ ਉਪਾਏ। ਜਿਹੜੇ ਉਹਦੇ ਬਰਾਬਰ ਖੜੇ ਨੇ ਉਹਨਾਂ ਨੂੰ ਕਹਿ ਰਿਹਾ ਸੰਤ ਸੁਣੋ ਮਨ ਮਾਹੇ। ਜਿੰਨੇ ਵੀ ਇਹ ਦੇਵੀ ਦੇਵਤੇ ਬਣਾਏ ਹੋਏ ਨੇ ਸਾਰੇ ਭੈ 'ਚ ਨੇ। ਹਰ ਡੁਪਲੀਕੇਟ ਇਹਨਾਂ ਦੇ, ਜੇ ਹਰ ਹੋਵੇ ਉੱਥੇ ਭੈ ਨਹੀਂ ਹੁੰਦੀ, ਇਹ ਸਾਰੇ ਭੈ 'ਚ ਨੇ। ਹਾਂਜੀ
ਵੀਰ, ਜਿਹਨੂੰ ਕੁਛ ਜਾਣਿਓ ਨਹੀਂ।
ਰਾਮ ਚੰਦਰ ਭੈ 'ਚ ਸੀ, ਉਹਦਾ ਭਾਈ ਪਾੜਿਆ ਨਾਲ, ਭਾਈ ਕਾਹਦੇ ਪਾੜਿਓ ਜੇ ਭੈ ਨਾ ਹੁੰਦੀ। ਬਾਲੀ ਦੇ ਕੀ ਕਰਾਉਣਾ ਤਾਂ ਫੌਜ, ਹਨੁਮਾਨ ਤੇ ਕੀ ਕਰਾਉਣਾ ਸੀ, ਇਕੱਲਾ ਹੀ ਲੜ ਪੈ ਲੜ ਜਾਂਦਾ ਜਾ ਕੇ। ਉਹ ਚੰਡੀ ਇਕੱਲੀ ਲੜਦੀ ਹੈ, ਉਹ ਫੌਜ ਬਣਾ ਰਿਹਾ, ਸਭ ਇੱਦਾਂ ਹੀ ਆ ਡਰਾਮਾ ਜੀ। ਇਹ ਥੱਲੇ ਦੀ ਗੱਲ ਹੈ, ਮੇਰੇ ਤੋਂ ਬਹੁਤ ਥੱਲੇ ਉਤਰਿਆ ਹੈ, ਥੱਲੇ ਜ਼ਮੀਨ, ਇਹ ਜ਼ਮੀਨੀ ਗੱਲ ਹੈ, ਸੰਸਾਰੀ ਹੈ ਸਭ ਕੁਛ। ਸਿਮਰ ਸ਼ਾਸਤਰ ਸਭ ਸੰਸਾਰੀ ਗੱਲ ਹੈ, ਸੰਸਾਰੀ ਲੜਾਈ ਹੈ, ਦੇਸਾਂ ਦੀ ਲੜਾਈ ਹੈ, ਜ਼ਮੀਨ ਦੀ ਲੜਾਈ ਹੈ, ਜ਼ਮੀਨ ਦੇ ਟੁਕੜੇ ਦੀ ਲੜਾਈ ਹੈ। ਹਾਂਜੀ
ਕਬੀਰ, ਜਿਹਨੂੰ ਕਿਸੂ ਜਾਣਿਆ ਨਹੀਂ, ਦਿਨ ਸੁੱਖ ਨੀਂਦ ਬਿਹਾਏ, ਹਮ ਜੂ ਬੂਝਾ ਬੂਝਣਾ ਪੂਰੀ ਪਰੀ ਬੁਲਾਏ।
ਕਬੀਰ ਕਹਿੰਦਾ ਜਿਹਨੂੰ ਕੁਛ ਜਾਣਿਆ ਨਹੀਂ,
ਦਿਨ ਸੁੱਖ
ਜਿਹਨਾਂ ਨੇ ਆਹ ਗੱਲ ਨਹੀਂ ਨਾ ਜਾਣੀ, ਜਿੱਥੇ ਹਰ ਹੁੰਦਾ ਤੇ ਭੈ ਨਹੀਂ। ਉਹ ਰਾਮ ਨਾਲ ਸੁਣਦੇ ਨੇ, ਕ੍ਰਿਸ਼ਨ ਦੀ ਪੂਜਾ ਕਰੀ ਜਾਂਦੇ ਨੇ, ਮੂਰਤੀ ਪੂਜਾ ਹੀ ਕਰੀ ਜਾਂਦੇ ਨੇ, ਆਪਣਾ ਆਨੰਦ ਹੈ। ਸੁੱਖ ਸੰਸਾਰੀ ਸੁੱਖ ਹੈ, ਸੁੱਖ ਨੀਂਦ, ਸੁੱਖ ਦੀ ਨੀਂਦ ਸੌਂਦੇ ਹਾਂ ਕਹਿੰਦੇ ਅਸੀਂ, ਸੁੱਖ ਨੀਂਦ ਵਿਆਹ ਹੈ, ਸੁੱਖ ਚਾਰ ਨੀਂਦ 'ਚ ਦੋ ਚੀਜ਼ਾਂ 'ਚ ਬੀਤ ਰਹੀ ਹੈ। ਸੁੱਤੇ ਪਏ ਨੂੰ ਸੁੱਖ ਮੰਨਦੇ ਨੇ, ਸੁੱਤੇ ਪਏ ਵਾਲੇ ਸੁੱਖ ਨੂੰ ਸੁੱਖ ਮੰਨਦੇ ਨੇ, ਸੁੱਖ ਨੀਂਦ ਵਿਹਾਏ
ਹਮਜੂ ਬੂਝਾ ਬੂਝਣਾ,
ਸੁੱਖ ਨੀਂਦ ਨੂੰ ਸੁੱਖ ਮੰਨ ਕੇ ਉਹਨਾਂ ਦੀ ਜ਼ਿੰਦਗੀ ਨਿਕਲ ਰਹੀ ਹੈ। ਕਹਿੰਦਾ ਵੀ ਬੜੀ ਨੀਂਦ ਆਈ ਅੱਜ, ਬੜੇ ਸੁੱਖ ਦੀ ਨੀਂਦ ਸੁੱਤੇ, ਆਹੀ ਸੁੱਖ ਹੈ ਉਹਨਾਂ ਕੋਲ, ਹੋਰ ਨਹੀਂ ਸੁੱਖ। ਜਾਗਦੇ ਵਾਲਾ ਸੁੱਖ ਨਹੀਂ ਹੈ, ਸੁੱਤੇ ਵਾਲਾ ਸੁੱਖ ਹੈ ਉਹਨਾਂ ਕੋਲ। ਸੰਸਾਰੀ ਸੁੱਖ ਸੁੱਤੇ ਵਾਲਾ ਸੁੱਖ ਹੈ, ਜਾਗਦੇ ਵਾਲਾ ਸੁੱਖ ਹੀ ਨਹੀਂ। ਇੱਥੇ ਤੈਨੂੰ ਸੁੱਖ
ਨੀਂਦ
ਨੀਂਦ ਵਾਲਾ ਸੁੱਖ ਸੁੱਖ ਹੈ ਉਹਨਾਂ ਕੋਲ, ਜਾਗਦੇ ਵਾਲਾ ਸੁੱਖ ਨਹੀਂ ਹੈ। ਨਿਕਲ ਜਾਣੀ ਹੈ ਕਬੀਰ ਕੋ, ਜਾਗਦੇ ਵਾਲਾ ਸੁੱਖ ਹੈ, ਉਹ ਸਹਿਜ ਸੁੱਖ ਹੈ। ਸਹਿਜ ਸੁੱਖ ਜਾਗਦੇ ਵਾਲਾ ਹੁੰਦਾ, ਆ ਜਿਹੜਾ ਨੀਂਦ ਵਾਲਾ ਸੁੱਖ ਹੁੰਦਾ ਸੁੱਤਿਆਂ ਦਾ ਹੁੰਦਾ।
ਮੈਨੂੰ
ਆਈ ਹੈ ਸਮਝ ਵੀ ਜਿਹੜਾ ਜਾਗਦੇ ਵਾਲਾ ਸੁੱਖ ਹੈ ਉਹ ਹੋਰ ਚੀਜ਼ ਹੈ, ਇਹ ਹੋਰ ਚੀਜ਼ ਹੈ ਤਾਂ ਸੁੱਖ ਸੁੱਖ ਇਹਦੀ। ਮੈਨੂੰ ਜਿਹੜੇ ਵਿਚਾਰ ਦਾ ਪਤਾ ਲੱਗਿਆ ਵੀ ਇਹ ਤਾਂ ਸੁੱਖ ਇਹ ਨਹੀਂ ਹੈ, ਪੂਰੀ ਪਰੀ ਬੁਲਾਏ, ਉਹ ਮੇਰੇ ਨਾਲ ਬੁਲਾ ਇਹ ਪੈ ਗਈ, ਮੈਂ ਲੋਕਾਂ ਨੂੰ ਜਗਾਵਾਂ ਕਿ ਮੈਂ ਸੁੱਤਿਆਂ ਨੂੰ। ਇਹ ਤਾਂ ਸਾਰੇ ਹੀ ਸੁੱਤੇ ਪਏ ਨੇ ਸੁੱਖ 'ਚ, ਸੁੱਖ ਦੀ ਨੀਂਦ ਸੁੱਤੇ ਨੇ, ਇਹਨਾਂ ਨੂੰ ਜਗਾਵਾਂ ਕਿ ਮੈਂ ਹੁਣ ਸਾਰਿਆਂ ਨੂੰ, ਮੇਰੇ ਗੱਲ ਇਹ ਮੈਨੂੰ ਬੁਲਾ ਰਿਹਾ, ਪੂਰੀ ਬੁਲਾਇਆ, ਪੂਰੀ ਬੁੱਧ ਬੁਲਾ ਰਹੀ ਹੈ ਮੈਨੂੰ। ਜਿਹੜੀ ਸਿਰਜਣਹਾਰ ਦੀ ਬੁੱਧ ਹੈ ਨਾ ਪੂਰੀ, ਉਹ ਪੂਰੀ ਬੁਲਾ ਰਹੀ ਹੈ, ਬੁਲਾ ਗੱਲ ਪੈ ਗਈ ਮੇਰੇ ਵੀ ਬੋਲ, ਇਹਨਾਂ ਨੂੰ ਜਗਾ ਦੇ ਹੁਣ ਤੂੰ
ਸਾਰੀ ਸਿਰਜਣਹਾਰ ਦੀ
ਪੂਰੀ ਪਰੀ
ਬੁਲਾਏ,
ਪੂਰੀ ਸਾਰੀ ਸਿਰਜਣਹਾਰ ਦੀ ਉਹ ਪੂਰੀ ਬੁੱਧ ਮੈਨੂੰ ਕਹਿ ਰਹੀ ਹੈ ਇਹਨੂੰ ਜਗਾ, ਉਹ
ਬੁਲਾ ਰਹੀ ਹੈ,
ਉਹ ਬੁਲਾ ਰਹੀ ਹੈ, ਬੁਲਾ ਉਹ ਬੁਲਾਉਣ ਵਾਲੇ ਨੂੰ ਬੁਲਾ ਕਹਿੰਦੇ ਨੇ। ਮੇਰੇ ਉਹ ਗੱਲ ਪੈ ਗਈ ਵੀ ਇਹਨਾਂ ਨੂੰ ਜਗਾ,
ਪੂਰੀ
ਪੂਰੀ ਬੁੱਧ
ਪੂਰੀ ਪਰੀ ਕਬੀਰ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ ਲਾਗੀ ਚੋਟ ਮਰਮ ਕੀ ਰਿਹੋ ਕਬੀਰਾ ਠੌਰ।
ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੇ ਔਰ
ਲਾਗੀ ਚੋਟ ਮਰਮ ਕੀ ਰਿਹੋ ਕਬੀਰਾ ਠੌਰ,
ਲਾਗੀ ਚੋਟ ਮਰਮ ਕੀ ਰਿਹਾ ਕਬੀਰਾ ਠੌਰ। ਕਬੀਰ ਕਹਿੰਦਾ ਜਿੰਨੀ ਜਿਵੇਂ ਢੋਲ ਨੂੰ ਮਾਰ ਪੈਂਦੀ ਹੈ ਪੁਕਾਰਦਾ ਨਾ, ਨਗਾਰੇ ਤੇ ਡੱਗਾ ਵੱਜਦਾ ਹੈ, ਢੋਲ ਤੇ ਡੱਗਾ ਵੱਜਦਾ, ਪੁਕਾਰਦਾ ਨੀ। ਇਵੇਂ ਜਿਹੜੀ ਇਹਦੇ 'ਤੇ ਮਾਰ ਪੈਂਦੀ ਹੈ ਇੱਥੇ ਸੰਸਾਰ 'ਚ, ਬਥੇਰੀ ਪੁਕਾਰ ਕਰਦਾ, ਅਰਦਾਸਾਂ ਬਥੇਰੀਆਂ ਕਰਦਾ ਜਾ ਜਾ ਕੇ ਸੰਸਾਰ ਦੇ ਜ਼ਿੰਦਗੀ ਦੇ ਵਿੱਚ ਜਿੰਨੀ ਮਾਰ ਪੈਂਦੀ ਹੈ ਅਤੇ ਤਾਂ ਹੀ ਕਦੇ ਕੋਈ ਅਖੰਡ ਪਾਠ ਕਰਾਉਂਦਾ, ਪੁਕਾਰ ਹੀ ਕਰਦਾ ਹੈ, ਰੋਜ਼ ਪੁਕਾਰ ਨਹੀਂ ਕਰਦੇ। ਤੰਦਰੁਸਤੀ ਬਖਸ਼ੀ ਹੈ ਬਖਸ਼ੀ, ਉਹ ਹੀ ਡਰੀ ਜਾਂਦੇ ਨੇ ਦੂਏ ਨੂੰ ਦੇਖ ਕੇ ਹੀ, ਬਈ ਇਹ ਕੈਂਸਰ ਹੋ ਗਿਆ ਕਿਤੇ ਮੈਨੂੰ ਨਾ ਹੋ ਜਾਵੇ, ਉਹ ਹੀ ਅਰਦਾਸਾਂ ਕਰੀ ਜਾਂਦੇ ਵੀ ਤੈਨੂੰ ਹੋਊਗਾ ਤੇਰੀ ਅਰਦਾਸ ਨਾਲ ਨਹੀਂ ਹਟਦਾ, ਤੂੰ ਕੋਈ ਹੋਰ ਕਰ ਲੈ ਅਰਦਾਸ। ਇੰਨੇ ਡਰਪੋਕ ਡਰੇ ਹੋਏ ਨੇ, ਉਹ ਦੂਏ ਦਾ ਕੈਂਸਰ ਦੇਖ ਕੇ ਅਰਦਾਸਾਂ ਕਰੀ ਜਾਂਦੇ, ਸਾਡੇ ਨਾਲ ਕਿਸੇ ਨੂੰ ਹੋ ਜਾਵੇ ਅਸੀਂ ਤਾਂ ਫੱਟੇ ਜਾਵਾਂਗੇ, ਜੇ ਹੋਣ ਲੱਗਿਆ ਸਾਰੇ ਟੱਬਰ ਨੂੰ ਵੱਢਣਾ ਹੈ ਨਹੀਂ। ਤੁਸੀਂ ਆਪਣਾ ਗੁਰਬਾਣੀ ਵੱਲ ਧਿਆਨ ਹੈ ਹਟ ਗਿਆ, ਡਰਪੋਕਾਂ ਦਾ ਇਹ ਹੋ ਗਿਆ ਵੀ ਕੋਈ ਬਿਮਾਰ ਨਾ ਹੋ ਜਾਵੇ, ਬਹੁਤ ਪੈਸੇ ਲੱਗਦੇ ਨੇ, ਇੰਨੇ ਪੈਸੇ ਆਪਣੇ ਕੋਲ ਤਾਂ ਹੈ ਨਹੀਂ, ਜੇ ਪਈ ਉਹਨੇ ਕਰਨਾ ਬਿਮਾਰ ਤਾਂ ਕੋਈ ਹਟਾ ਨਹੀਂ ਸਕਦਾ, ਜੇ ਨਹੀਂ ਕਰਨਾ ਕਿਉਂ ਕਰੂਗਾ ਤੁਹਾਨੂੰ ਬਿਮਾਰ, ਕਿਉਂ ਕਰੂ, ਜੇ ਤੁਹਾਡੇ ਲੱਛਣ ਠੀਕ ਨਾ ਬਿਮਾਰੀ ਤੁਹਾਡੇ ਨੇੜੇ ਆਉਂਦੀ ਉਹ ਨਹੀਂ, ਉਹਦਾ ਜਿਹਨਾਂ ਦੇ ਲੱਛਣ ਖਰਾਬ ਨੇ ਜ਼ਿਆਦਾ ਅਮੀਰ ਨੇ ਉਹਨਾਂ ਖਤਰੇ ਰੱਖੇ ਹੋਈਆਂ ਨੇ ਉਹਨਾਂ ਦੋ ਇਹੋ ਜਿਹੀਆਂ ਬਿਮਾਰੀਆਂ, ਕਿ ਉਹਨਾਂ ਕੋਲ ਪੈਸੇ ਹੈਗੇ ਨੇ। ਗਰੀਬ ਤਾਂ ਜੇ ਹੋ ਵੀ ਜਾਊ ਉਹਨੂੰ ਪਤਾ ਨਾ ਕਿਹੜਾ ਇਲਾਜ ਕਰਾਉਣ ਮੇਰੇ ਕੋਲ ਆਊ, ਇਹਨੂੰ ਫਿਰ ਮੈਨੂੰ ਹੋਰ ਜਨਮ ਦੇਣਾ ਪਊ, ਉਹਦਾ ਕਹਿ ਦੂ ਵੀ ਚੱਲ ਬਈ ਕੋਈ ਗੱਲ ਨਹੀਂ। ਹਾਂਜੀ ਮਾਰੇ ਬਹੁਤ ਪੁਕਾਰਿਆ
ਪੀਰ ਪੁਕਾਰੇ ਔਰ,
ਪੀਰ ਪੁਕਾਰੇ ਔਰ ਪੀਰਾਂ ਫਕੀਰ ਤੇ ਜਾ ਕੇ ਅਰਦਾਸਾਂ ਕਰਾਉਂਦੇ ਨੇ, ਪੀਰ ਪੁਕਾਰੇ ਔਰ
ਲਾਗੀ ਚੋਟ ਮਰਮ ਕੀ ਰਿਹੋ ਕਬੀਰਾ ਠੌਰ,
ਪੱਲਾ ਕੀ ਚੋਟ ਮਰਮ ਕੀ, ਜਿਹਨੂੰ ਇਹ ਸੋਝੀ ਆ ਗਈ, ਸੋਝੀ ਵਾਲੀ ਚੋਟ ਪੈ ਗਈ ਨਾ, ਉਹ ਨਹੀਂ ਕਿਤੇ ਜਾਂਦਾ, ਕਿਸੇ ਪੀਰ ਫਕੀਰ ਕੋਲ ਨਹੀਂ ਜਾਂਦਾ, ਉੱਥੇ ਹੀ ਟਿਕ ਜਾਂਦਾ। ਜਿਹਨੂੰ ਚੋਟ ਪੈ ਗਈ ਸਹੀ ਹੁਕਮ ਮੰਨ ਲਿਆ ਵੀ ਹੁਕਮ ਤੇ ਬਿਨਾਂ ਕੁਛ ਨਹੀਂ ਹੋ ਸਕਦਾ ਕਿਦੋਂ ਨਹੀਂ ਡਰਦਾ
ਲਾਗੀ ਚੋਟ ਮਰਮ ਕੀ
ਉਹ ਮਰਮ ਹੁੰਦਾ ਚੋਟ ਜਿਹੜੀ ਸਹੀ ਖੋਜ ਦੀ ਚੋਟ ਹੈ ਮਰਮ ਹੁੰਦਾ ਜਿਹੜਾ ਅਸਲ ਦੇ ਵਿੱਚ ਮੁੱਦਾ ਹੈ ਜਿਹਨੂੰ ਸਮਝ ਆ ਗਿਆ ਮਰਮ ਹੁੰਦੀ ਹੈ ਖੋਜ ਮਰਮ ਹੁੰਦਾ ਭੇਦ ਜਾਣ ਲੈਣਾ ਜਿਹੜਾ ਭੇਦ ਜਾਣ ਲਿਆ ਜਿਹਨੇ ਉਹ ਨਹੀਂ ਡੋਲਦਾ ਇਹਨਾਂ ਦੇ ਕੁਛ ਨਹੀਂ ਹੱਥ ਪੀਰਾਂ ਫਕੀਰਾਂ ਦੇ ਜਿਹਨੂੰ ਇਹ ਸਮਝ ਆ ਗਈ ਉਹ ਨਹੀਂ ਜਾਂਦਾ ਇਹਨਾਂ ਕੋਲ ਉਹ ਤਾਂ ਉਸ ਆਦਮੀ ਨੂੰ ਬਹੁਤ ਥੱਲੇ ਨੇ ਜਿਹੜਾ ਇਹਨਾਂ ਨੂੰ ਮੰਨਦਾ ਨਹੀਂ ਜਿਹੜਾ ਇਹਨਾਂ ਨੂੰ ਮੰਨਦਾ ਉਹ ਤੋਂ ਉੱਤੇ ਨੇ ਜਿਹੜਾ ਨਹੀਂ ਮੰਨਦਾ ਉਹ ਤੋਂ ਥੱਲੇ ਨੇ ਲੈ ਮੰਨਣ 'ਤੇ ਗੱਲ ਖੜੀ ਆ ਜਿਹੜਾ ਪੀਰਾਂ ਫਕੀਰਾਂ ਨੂੰ ਨਹੀਂ ਮੰਨਦਾ ਉਹ ਇਹਨਾਂ ਨਾਲ ਉੱਤੇ ਆ ਤਾਂ ਨਹੀਂ ਮੰਨਦਾ ਚਾਹੇ ਉਹ ਅਗਿਆਨੀ ਵੀ ਹੈ ਉਹਦੀ ਅਵਸਥਾ ਉੱਚੀ ਹੈ ਤਾਂ ਨਹੀਂ ਮੰਨਦਾ ਡੋਲਦਾ ਨਹੀਂ ਦੇਖ ਕੇ ਨਾ ਡਰਦਾ ਨਹੀਂ ਇਹਨਾਂ ਜਿਹੜਾ ਡਰਦਾ ਉਹਨੂੰ ਡਰਾਉਂਦੇ ਨੇ ਜਿਹੜਾ ਡਰਦਾ ਨਹੀਂ ਉਹਨੂੰ ਵੀ ਡਰਾਉਂਦੇ ਵੀ ਇਹ ਤਾਂ ਡਰਦੇ ਨੂੰ ਡਰਾਉਣ ਵਾਲੇ ਨੇ ਡਰਦਾ ਹੈ ਅਗਿਆਨਤਾ ਨਾਲ ਡਰਦਾ ਆਪਣੀ ਅਗਿਆਨਤਾ ਨਾਲ ਝੂਠ ਨੂੰ ਸੱਚ ਮੰਨੀ ਬੈਠਾ ਹਾਂਜੀ
ਵੀਰ ਚੋਟ ਸਹੇਲੀ ਸਹੇਲ ਕੀ ਲਾਗਤ ਲੇ ਉਸਾਸ ਚੋਟ ਸਹਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ
ਉਸਾਸ ਲਫ਼ਜ਼ ਨਹੀਂ ਹੈ
ਉਸਾਸ
ਕੂੜੇ ਨੂੰ ਔਂਕੜ ਇੱਧਰ ਹੈ ਲਿਓ
ਲਿਓ
ਸਾਸ ਉਸਾਸ ਲਫ਼ਜ਼ ਨਹੀਂ ਕੋਈ
ਲਾਗਤ ਲਿਓ ਸਾਸ
ਹਾਂ ਲਿਓ
ਲਾਗਤ ਲਿਓ ਸਾਸ
ਲਾਗਤ ਜੇ ਸਹਿਲ ਚੋਟ ਬਰਛਾ ਲੱਗ ਵੀ ਜਾਵੇ ਲੱਗੇ ਦੇ ਬਾਅਦ ਵੀ ਸਾਹ ਲੈਂਦਾ
ਲਾਗਤ ਲਿਓ ਸਾਸ
ਲੱਗੇ ਦੇ ਬਾਅਦ ਵੀ ਸਾਹ ਲੈ ਲੈਂਦਾ ਕੁਛ ਦੋ ਚਾਰ ਦਸ ਸਾਸ ਸਾਸ ਕੀ ਹੁੰਦਾ ਸਾਸ ਲੈਂਦਾ
ਲੇਊ ਸਾਸ
ਸਾਹ ਲੈਂਦਾ ਉਹਨੂੰ ਸਾਹ ਆਉਂਦਾ ਰਹਿੰਦਾ ਪਰਛਾ ਲੱਗੇ ਤੋਂ ਬਾਅਦ ਚਾਹੇ ਛਾਤੀ 'ਚ ਹਾਰਟ 'ਚ ਕਿਤੇ ਲੱਗ ਜਾਵੇ ਇੱਕਦਮ ਨਹੀਂ ਮਰਦਾ
ਚੋਟ ਸਹਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ
ਚੋਟ ਸਹਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਜੇ ਚੋਟ ਸ਼ਬਦ ਦੀ ਸਹਿਜ ਵੇ ਨਾ ਬਸ ਫਿਰ ਬੋਲਤੀ ਬੰਦ ਹੋ ਜਾਂਦੀ ਹੈ ਉਹ ਬੋਲਦਾ ਵੀ ਹੈ ਕਹਿੰਦਾ ਮੇਰੇ ਪਰਛਾ ਲੱਗਿਆ ਐਂ ਲੱਗਿਆ ਉਹ ਕਰ ਉਹ ਉਹ ਕੁਛ ਬੋਲਦਾ ਵੀ ਮੈਨੂੰ ਪਾਣੀ ਦੇ ਦੇ ਉਹ ਦੇ ਦੇ ਤਾਂ ਬੋਲ ਬੋਲ ਵੀ ਨਹੀਂ ਸਕਦਾ
ਬੋਲਤੀ ਬੰਦ ਹੋ ਜਾਂਦੀ
ਬੋਲਤੀ ਬੰਦ ਹੋ ਜਾਂਦੀ ਹੈ ਲੱਗਦੀ ਸਾਰੇ ਮਰ ਜਾਂਦਾ ਮਨ ਚੋਟ ਸਾਰੇ ਸ਼ਬਦ ਯਾਨੀ ਬਰਛੇ ਨੂੰ ਵੀ ਜ਼ਿਆਦਾ ਚੋਟ
ਸ਼ਬਦ ਦੀ
ਸ਼ਬਦ ਦੀ ਹੈ ਜਿਹਦੇ ਲੱਗੀ ਉਹਨੂੰ ਪਤਾ ਜਿਸ ਤਰ੍ਹਾਂ ਲੱਗੇ ਸੋਈ ਜਾਣਾ ਹਾਂਜੀ
ਕਬੀਰ ਮੁੱਲਾ ਮੁਨਾਰੇ ਕਿਹਾ ਜਿਹੜੇ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋ
ਜਦ ਕਬੀਰ ਨੇ ਜਾ ਕੇ ਪੜ੍ਹਿਆ ਹੋਊ ਨਾ ਕੁਛ ਜਦ ਉਹਦੇ ਲੱਗਿਆ ਹੋਊ ਖੁਬਿਆ ਹੋਊ ਬਰਛੇ ਮੰਗੋ ਉੱਥੇ ਮਗਰ ਜਦ ਕਹੀ ਹੈ ਗੱਲ ਉਹ ਗੱਲ ਯਾਦ ਕਰਕੇ ਕਹੀ ਪੜਿਆ ਕਲੇਜੇ ਕਹੋ ਲਾਗੀ ਭੋਇੰਗਰ ਪੜਿਆ ਹਾਂਜੀ
ਕਬੀਰ ਮੁੱਲਾ ਮੁਨਾਰੇ ਕਿਹਾ ਚੜ੍ਹੇ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਲ ਜੋਏ
ਮੁੱਲਾ ਮੁਨਾਰੇ ਕਿਹਾ ਚੜ੍ਹੇ ਮੁੱਲਾ ਨੂੰ ਕਿਹਾ ਮੁਨਾਰੇ ਤੇ ਕੀ ਚੜ੍ਹਦਾ ਉੱਚਾ ਮੁਨਾਰੇ ਉੱਚੇ ਹੁੰਦੇ ਨੇ ਬਣੇ ਹੋਏ ਮਾਸ਼ਦ ਦੇ ਸਾਈਡ ਤੇ ਮੁਨਾਰੇ ਬਣੇ ਹੁੰਦੇ ਉੱਤੇ ਚੜ੍ਹ ਕੇ ਬਾਂਗ ਦਿੰਦਾ ਲੋਕਾਂ ਨੂੰ ਸਾਦਾ ਉਦਾਂ ਸਾਈ ਨਾ ਬਹਿਰਾ ਹੋਏ ਕਹਿੰਦਾ ਸਾਈ ਬਹਿਰਾ ਉੱਚੀ ਆਵਾਜ਼ ਦੇ ਸਾਈ ਨਾ ਬਹਿਰਾ ਹੋਏ
ਜਾ ਕਰਨ ਤੂੰ ਬਾਂਗ ਦੇ ਦਿਲ ਹੀ ਪੀਤਲ ਜੋਏ
ਜਾ ਕਰਨ ਤੂੰ ਬਾਂਗ ਦੇ ਦਿਲ ਹੀ ਪੀਤਲ ਸੋਏ
ਜੋਏ ਜੋਏ ਦਿਲ ਹੀ ਪੀਤਲ ਜੋਏ
ਨਹੀਂ ਨਹੀਂ ਸੋਏ ਚਾਹੀਦਾ ਜੋਏ ਦਾ ਕੀ ਮਤਲਬ ਜੋਏ ਜਿਹੜਾ ਹੋਜੂਗਾ
ਜੋ ਏ
ਉਹ ਜਿਹੜਾ ਹੋਜੂਗਾ
ਦਿਲ ਹੀ ਪੀਤਲ ਜੋਏ
ਜਾ ਕਰ ਤੂੰ ਬਾਂਗ ਦੇ ਦਿਲ ਹੀ ਪੀਤਲ ਜੋਏ ਉਹੀ ਦਿਲ ਪੀਤਲ ਹੈ ਜਿਹਦੇ ਕਾਰਨ ਤੂੰ ਬਾਂਗ ਦੇਣਾ
ਦਿਲ ਹੀ ਪੀਤਰ ਜੋਏ
ਉਹ ਤਾਂ ਦਿਲ ਪੀਤਰ ਹੈ ਤੇਰੇ ਜਿਹਦੇ ਕਰਦਾ ਤੂੰ ਮੰਗਦਾ ਨਾ ਉਹ ਤੇਰੇ ਦਿਲ ਭੀਤਰ ਹੈ। ਜੇ ਸੋਏ ਹੁੰਦਾ ਜ਼ਿਆਦਾ ਠੀਕ ਹੈ,
ਦਿਲ ਹੀ ਭੀਤਰ ਸੋਏ
ਸੋਏ ਉਹੀ ਸੇਮ ਉਹੀ ਤਾਂ ਤੇਰੇ ਦਿਲ ਵਿੱਚ ਹੈ। ਕਿਤੇ ਜੱਜਾ ਬਣਿਆ ਸੱਸੇ ਦਾ
ਸੋਏ ਗਲ ਦਿਲ ਹੀ
ਕੋਈ ਜੋਏ ਵੀ ਕਹਿ ਦੋ, ਪਰ ਜੋਏ ਇੰਨਾ ਵਧੀਆ ਨਹੀਂ ਲਫ਼ਜ਼, ਸੂਟੇਬਲ ਨਹੀਂ ਹੈ ਜਿੰਨਾ ਸੋਏ ਹੈ। ਸੋਏ ਦੇ ਵਿੱਚ ਹਰੇਕ ਕਲੀਅਰ ਹੋਈ, ਜੋਏ ਨੂੰ ਸ਼ੰਕਾ ਬਹੁਤ ਦੂਏ ਨੂੰ ਪੜ੍ਹਨ ਵਾਲੇ ਨੂੰ ਜੋਏ ਕਾਹਤੇ ਆ ਗਿਆ।
ਸੇਖ ਸਬੂਰੀ ਬਾਰਾ ਕਿਆ ਹੱਜ ਕਾਬੇ ਜਾਏ, ਕਬੀਰ ਜਾ ਕੇ ਦਿਲ ਸਾਬਤ ਨਹੀਂ ਤਾਕੋ ਕਹਾਂ ਖੁਦਾਏ।
ਸੇਖ ਆ ਗਿਆ ਸੇਖ ਦਾਲ, ਇੱਥੋਂ ਦਾਲ ਸ਼ੁਰੂ ਹੋਈ
ਸਬੂਰੀ ਬਾਰਾ।
ਸੇਖ ਸੇਖ ਸਬੂਰੀ ਬਾਰਾ ਸਬਰ ਤੋਂ ਬਿਨਾਂ ਸੰਤੋਖ ਤੋਂ ਬਿਨਾਂ ਵਾਲਾ ਸਬੂਰ। ਜੇ ਸੇਖ ਤੈਨੂੰ ਸਬਰ ਨਹੀਂ ਹੈ, ਸਬੂਰੀ ਨਹੀਂ ਹੈ।
ਬਾਰਾ ਕਿਆ ਹੱਜ ਕਾਬੇ ਜਾਏ,
ਕਾਬੇ ਜਾ ਕੇ ਹੱਜ ਕਰਨ ਦਾ ਕੀ ਫਾਇਦਾ? ਵੀ ਸੰਤੋਖ ਦਾ ਤਾਂ ਹੈ ਨਹੀਂ, ਸਬਰ ਤਾਂ ਹੈ ਨਹੀਂ। ਸਬਰ ਤੋਂ ਬਿਨਾਂ ਕਾਬੇ ਜਾਣ ਦਾ ਕੋਈ ਮਤਲਬ ਨਹੀਂ, ਫਾਇਦਾ ਨਹੀਂ। ਸ਼ੇਖ ਸਬੂਰੀ ਬਾਰਾ ਕਿਆ ਹੱਜ ਕਾਬੇ ਜਾਏ,
ਕਬੀਰ ਜਾ ਕੇ ਦਿਲ ਸਾਬਤ ਨਹੀਂ ਤਾਕੋ ਕਹਾਂ ਖੁਦਾਏ।
ਜਾ ਕੇ ਦਿਲ ਸਾਬਤ ਨਹੀਂ, ਦੇਖੋ ਦਿਲ ਸਾਬਤ ਨਹੀਂ ਕਿਹਾ, ਇੱਕ ਨਹੀਂ ਜਿਹਦਾ ਦਿਲ, ਜਿਹਦਾ ਦਿਲ ਵਾਲਾ ਦਿਮਾਗ ਅੱਡ ਅੱਡ ਕੰਮ ਕਰਦਾ, ਦਿਮਾਗ ਚ ਕੋਈ ਹੋਰ ਹੈ, ਦਿਲ ਚ ਕੁਛ ਹੋਰ ਹੈ,
ਤਾਕੋ ਕਹਾਂ ਖੁਦਾਏ।
ਖੁਦਾ ਉਹਨੂੰ ਉਹਦੇ ਵਾਸਤੇ ਕੀ, ਉਹਦੇ ਵਾਸਤੇ ਖੁਦਾ ਕਿੱਥੇ? ਖੁਦਾ ਦਿਲ ਵਿੱਚ ਹੈ, ਦਿਲ ਸਾਬਤ ਨਹੀਂ, ਉਹ ਦਿਮਾਗ ਚ ਕੁਛ ਹੋਰ ਹੈ, ਦਿਲ ਵਿੱਚ ਕੁਛ ਹੋਰ ਹੈ। ਤੇ ਦਿਮਾਗ ਸੋਚਦਾ ਹੈ, ਸ਼ਰਾਰਤੀ ਹੈ, ਦਿਮਾਗ ਦੇ ਵਿੱਚ ਸ਼ੈਤਾਨ ਬੈਠਾ ਹੈ। ਜੇ ਦਿਮਾਗ ਵਿੱਚ ਹੈ ਮਨ, ਸ਼ੈਤਾਨ ਹੈ ਉਹ। ਜਿੱਦਣ ਮਨ ਹੈ ਦਿਮਾਗ ਛੱਡਦਾ, ਉੱਦਣ ਸ਼ੈਤਾਨੀਆਂ ਛੱਡਤੀਆਂ, ਸ਼ੈਤਾਨੀਆਂ ਹੀ ਛੱਡਦੀ। ਸ਼ੈਤਾਨ ਉਹ ਜੋ ਇਨਸਾਨ ਬਣ ਜਾਂਦਾ ਜੇ ਦਿਮਾਗ ਛੱਡ ਦਿੰਦਾ, ਆਪਣੇ ਦਿਮਾਗ ਦੀ ਆਪਣੀ ਬੁੱਧੀ ਦੀ ਵਰਤੋਂ ਛੱਡ ਦਿੰਦਾ, ਉੱਦਣ ਸ਼ੈਤਾਨ ਇਨਸਾਨ ਬਣ ਜਾਂਦਾ। ਦੁਨੀਆਂ ਸ਼ੈਤਾਨਾਂ ਦੀ ਭਰੀ ਹੋਈ ਹੈ, ਆਪਣੀ ਬੁੱਧੀ ਔਰ ਆਪਣੇ ਦਿਮਾਗ ਤੋਂ ਹੀ ਕਬ ਲੈਂਦੀ ਹੈ। ਇਨਸਾਨ ਉਹ ਹੈ ਜਿਹੜਾ ਵਿਵੇਕ ਤੋਂ ਕੰਮ ਲਵੇ। ਵਿਵੇਕ ਦਾ ਸਥਾਨ ਦਿਮਾਗ 'ਚ ਨਹੀਂ ਹੈ, ਦਿਲ ਵਿੱਚ ਹੈ। ਵਿਵੇਕ ਦਿਲ ਵਿੱਚ ਹੈ, ਅਵਿਵੇਕ ਦਿਮਾਗ 'ਚ ਹੈ। ਅਵਿਵੇਕ ਸ਼ੈਤਾਨ ਹੈ, ਸਵਾਰਥ ਹੈ, ਅਵਿਵੇਕ ਵਿੱਚ ਸਵਾਰਥ ਹੈ। ਵਿਵੇਕ ਨਿਸਵਾਰਥ ਹੈ, ਸਵਾਰਥ ਨਹੀਂ ਹੈ। ਜਿੱਥੇ ਨਿਸਵਾਰਥ ਹੈ ਉਹ ਹੱਕ ਇਨਸਾਫ ਦੀ ਗੱਲ ਕਰੂਗਾ, ਜਿਹੜਾ ਸਵਾਰਥੀ ਹੈ ਹੱਕ ਇਨਸਾਫ ਦੀ ਗੱਲ ਨਹੀਂ ਕਰ ਸਕਦਾ। ਇਹ ਗੱਲ ਕਹਿ ਰਿਹਾ ਕਬੀਰ। ਜਿੱਥੇ ਸਵਾਰਥ ਹੈ ਉੱਥੇ ਵੱਡੀ ਲੈ ਕੇ ਹੱਕ ਗਵਾਊਗਾ, ਗਵਾਉਂਦੇ ਰਹੇ ਨੇ। ਜੇ ਦਿਲ ਸਾਬਤ ਹੁੰਦਾ ਵੱਡੀ ਲੈ ਕੇ ਹੱਕ ਨਹੀਂ ਸੀ ਗਵਾਉਂਦੇ। ਦਿਲ ਸਾਬਤ ਵਾਲਾ ਧਾਰਮਿਕ ਆਦਮੀ ਹੁੰਦਾ, ਦਿਲ ਸਾਬਤ ਜਿਹਦਾ ਦਿਲ ਸਾਬਤ ਨਹੀਂ ਧਾਰਮਿਕ ਹੁੰਦਾ ਹੀ ਨਹੀਂ। ਉਹ ਤਾਂ ਇਨਸਾਨ ਔਰ ਸ਼ੈਤਾਨ ਦੇ ਵਿੱਚ ਟਸਲ ਚੱਲਦੀ ਹੈ। ਕਦੇ ਕਦੇ ਇਨਸਾਨ ਭਾਵੇਂ ਹਾਵੀ ਹੋਵੇ ਨਹੀਂ, ਸ਼ੈਤਾਨ ਹੀ ਹਾਵੀ ਰਹਿੰਦਾ। ਕਦੇ ਕਦੇ ਆਦਮੀ ਇਨਸਾਫ਼ ਦੀ ਗੱਲ ਭਾਵੇਂ ਕਰੇ ਨਹੀਂ, ਬੇਇਨਸਾਫ਼ੀ ਦੀ ਉਹ ਕਰਦਾ। ਜਿੰਨੇ ਵੀ ਧੜੇ ਨੇ ਆਪਣੇ ਸਿਆਸੀ, ਸਭ ਸ਼ੈਤਾਨ ਨੇ। ਅਸੀਂ ਜੋ ਗੱਲ ਕਰ ਰਹੇ ਹਾਂ, ਸਾਡੀ ਪੋਲਿਸੀ ਅਸੀਂ ਉਹੀ ਕਰਨੀ ਹੈ, ਆਪਣੀ ਪੋਲਿਸੀ ਨਹੀਂ ਛੱਡੀ। ਜਿਹੜਾ ਪੋਲਿਸੀ ਤੋਂ ਹਟਵੀਂ ਗੱਲ ਕਰ ਦੇਵੇ ਇਨਸਾਨੀਅਤ ਦੀ, ਉਹਨੂੰ ਪਾਰਟੀ ਚੋਂ ਕੱਢ ਦਿੰਦੇ ਨੇ। ਜੇ ਕੋਈ ਪੋਲਿਸੀ ਤੋਂ ਹਟਵੀਂ ਗੱਲ ਕਰ ਦੇਵੇ ਇਨਸਾਨੀਅਤ ਵਾਲੀ ਵੀ ਹੋਵੇ, ਉਹਨੂੰ ਪਾਰਟੀ ਚੋਂ ਕੱਢ ਦਿੰਦੇ ਨੇ ਸ਼ੈਤਾਨ। ਕਹਿੰਦੇ ਸਾਡੀ ਪੋਲਿਸੀ ਦੇ ਖਿਲਾਫ਼ ਤੈਲ। ਦੇਖੋ ਪੋਲਿਸੀ ਬਣਾਈ ਹੋਈ ਹੈ ਸ਼ੈਤਾਨਾਂ ਦੀ, ਅਤੇ ਇਹ ਕਰਨਾ ਚਾਹੁੰਦੇ ਨੇ ਹੁਣ ਇਨਸਾਫ਼। ਅੱਤਵਾਦ ਦਾ ਕਾਰਨ ਹੈ ਸ਼ੈਤਾਨ ਤਾਂ ਇਕੱਠੇ ਹੋਏ ਹੋ ਤੁਸੀਂ। ਸ਼ੈਤਾਨਾਂ ਦੀ ਏਕਤਾ ਵੀ ਨਹੀਂ ਹੁੰਦੀ ਹੁੰਦੀ ਹਰ ਪਾਰਟੀ, ਤਾਂ ਹੀ ਏਕਤਾ ਨਹੀਂ ਹੈ ਕਿਸੇ ਪਾਰਟੀ 'ਚ ਵੀ। ਸ਼ੈਤਾਨ ਇਕੱਠੇ ਵੀ ਚੱਲਦੇ ਨੇ ਜਾਂ ਦੁਸ਼ਮਣ ਹੁੰਦੇ ਨੇ ਇੱਕ ਦੂਜੇ ਦੇ, ਕੋਈ ਕਿਸੇ ਦਾ ਮਿੱਤਰ ਨਹੀਂ ਹੁੰਦਾ ਸ਼ੈਤਾਨਾਂ 'ਚ। ਉੱਪਰੋਂ ਉੱਪਰੋਂ ਮਿੱਤਰ ਹੁੰਦੇ ਨੇ, ਅੰਦਰੋਂ ਮਿੱਤਰ ਕੋਈ ਵੀ ਨਹੀਂ ਹੁੰਦਾ। ਇਹ ਤਾਂ ਹਾਲਤ ਹੈ ਸਾਰੀ ਗੱਲ, ਰਾਜ ਪ੍ਰਬੰਧ ਵਿੱਚ ਤਾਂ ਇਹ ਕੁਛ ਹੈ, ਅਤੇ ਅਮਨ ਕਿੱਥੋਂ ਹੋਣਾ? ਗੱਲਾਂ ਕਰਦੇ ਨੇ ਸੇਵਾ ਦੀਆਂ, ਸੇਵਾ ਤਾਂ ਇਹੀ ਕਰਦੇ ਨੇ ਵੀ ਲੋਕਾਂ ਨੂੰ ਲੁੱਟਣਾ ਕਿਵੇਂ। ਜੇ ਹੁਣ ਪੈਸਾ ਸਰਕਾਰ ਕੋਲ ਨਹੀਂ ਦੀ, ਗਰੀਬ ਲੋਕਾਂ ਦੇ ਮੁੰਡਿਆਂ ਨੂੰ ਨਸ਼ੇ ਲਾ ਕੇ ਉਹ ਲੁੱਟ ਲਏ, ਲੁੱਟਣਾ ਹੀ ਸੀ। ਟੈਕਨੀਕਾਂ ਨੇ। ਗਰੀਬ ਬਰਬਾਦ ਕਰਦੇ ਘਰਾਂ ਦੇ ਘਰ, ਮੁੰਡੇ ਨੂੰ ਨਸ਼ੇ ਲਾ ਦਿੱਤੇ ਅਤੇ ਆਪ ਨਸ਼ੇ ਵੇਚੇ ਨੇ ਤਾਂ ਲੁੱਟ ਲਏ। ਇਹ ਤਰੱਕੀ ਹੋਊਗੀ ਦੇਸ਼ ਦੀ, ਇੱਦਾਂ ਹੀ ਹੁੰਦੀ ਹੁੰਦੀ ਹੈ, ਸ਼ੈਤਾਨ ਇੱਦਾਂ ਹੀ ਤਰੱਕੀ ਕਰਦੇ ਹੁੰਦੇ। ਹਾਂਜੀ,
ਸੇਖ ਸਬੂਰੀ ਵਾਰਾ ਕਿਆ ਹਜ ਕਾਬੇ ਜਾਏ, ਕਬੀਰ ਜਾ ਕੇ ਦਿਨ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ,
ਜਾ ਕੋ ਦਿਨ ਸਾਬਤ ਨਹੀਂ ਤਾਂ ਕੋ ਕਹਾਂ ਖੁਦਾਏ। ਫਿਰ ਕਰਦੇ ਨੇ ਧਰਮ ਦੀ ਗੱਲ, ਫਿਰ ਧਰਮ ਨੇ ਸਾਡੇ ਧਰਮ ਦੇ ਉੱਤੇ, ਇਹ ਤਾਂ ਸੁਪਰੀਮ ਕੋਰਟ ਵੀ ਗਲਤ ਕਹਿੰਦੀ ਹੈ ਵੀ ਜਿਹੜੇ ਧਰਮ ਦੇ ਨਾਲ ਬੱਝ ਕੇ ਚੱਲੇ ਸਮਾਂ ਸਿਆਸੀ ਪਾਰਟੀ ਨੂੰ, ਉਹਨੂੰ ਬਾਉਂਡ ਕਰੇ ਵੀ ਤੇਰਾ ਧਰਮ ਆ ਕਹਿੰਦਾ ਆਹ ਤੇਰੀ ਪੋਲਿਸੀ ਹੋ ਹੀ ਨਹੀਂ ਸਕਦੀ। ਸੁਪਰੀਮ ਕੋਰਟ ਇਸ ਗੱਲ 'ਤੇ ਧਿਆਨ ਰੱਖੇ ਵੀ ਜੇ ਤੇਰਾ ਧਰਮ ਆ ਕਹਿੰਦਾ ਤੁਸੀਂ ਇਹ ਧਰਮ ਦੇ ਖਿਲਾਫ ਸਟੈਂਡ ਕਿਵੇਂ ਲਿਆ ਹੈ, ਪਾਰਟੀ ਤੁਹਾਡੀ ਧਰਮ। ਅੰਗਰੇਜ਼ਾਂ ਨੇ ਧਰਮ ਨਾਲ ਬੰਨ ਕੇ ਕੁੱਟੇ ਨੇ ਰੱਖੇ, ਇਹਨਾਂ ਨੇ ਧਰਮ ਤੋਂ ਖੁੱਲ੍ਹੇ ਛੱਡਤੇ। ਕਹਿੰਦੇ ਜੀ ਧਰਮ ਦੀ ਗੱਲ ਨਹੀਂ ਤੁਸੀਂ ਕਰ ਸਕਦੇ, ਤੁਸੀਂ ਫਿਰਕੇ ਦੀ ਕਹੋ, ਫਿਰਕੇ ਦੀ ਗੱਲ ਨਹੀਂ ਕਰ ਸਕਦੇ, ਧਰਮ ਦੀ ਕਰ ਸਕਦੇ ਹੋ। ਫਿਰਕੇ ਧਰਮ ਦਾ ਹੀ ਨਹੀਂ ਗਿਆਨ, ਇਹਨਾਂ ਜੱਜਾਂ ਨੂੰ ਕਿਹੜਾ, ਵਿਚਾਰਿਆਂ ਨੂੰ ਪਤਾ ਉਹਨਾਂ ਨੇ ਕਿਹੜਾ ਧਰਮ ਛੱਡੀ ਕੀਤਾ, ਉਹਨਾਂ ਨੂੰ ਧਰਮ ਦਾ ਹੀ ਗਿਆਨ ਨਹੀਂ ਹੈ। ਧਰਮ ਦੀ ਅਗਿਆਨਤਾ ਨੇ ਦੁਨੀਆਂ ਡਬੋਈ ਹੈ।
ਕਹਿੰਦੇ ਨੇ ਕਾਂਗਰਸ ਵਾਲੇ ਪੁਨਰ ਵਿਚਾਰ ਕਰਨੀ ਹੈ ਧਰਮ ਨਾਲ ਪੱਖ ਤੇ, ਵੀ ਉਹ ਜਿਹੜਾ ਸਟੈਂਡ ਦੇ ਪੁਨਰ ਵਿਚਾਰ ਕਰਨੀ ਹੈ।
ਹਾਂ, ਪੁਨਰ ਵਿਚਾਰ ਕਰਨ ਕਿ ਹੁਣ ਸੁਣ ਲਈ ਸਾਰੀ, 3 ਸਾਲ 4 ਸਾਲ ਹੋ ਗਏ ਸੁਣਦੇ ਉਹਨੂੰ, ਤਾਂ ਵਿਚਾਰ ਕਰਨੀ ਹੈ। ਉਹ ਦਿੱਤੀ ਨਹੀਂ ਇਹਨਾਂ ਨੂੰ ਸਾਰਿਆਂ ਨੇ, ਕ੍ਰਾਈਮ ਬ੍ਰਾਂਚ ਵਾਲੇ ਸਾਰਾ ਭੇਜਤਾ ਦਿੱਤਾ ਉਹਨਾਂ ਨੂੰ ਡਾਟਾ, ਉਹਨਾਂ ਨੂੰ ਪਤਾ ਲੱਗ ਗਿਆ। ਹਾਂਜੀ,
ਕਬੀਰ ਅੱਲਾ ਕੀ ਕਰ ਬੰਦਗੀ, ਜੇ ਸਿਮਰਤ ਦੁੱਖ ਜਾਏ, ਦਿਲ ਮੈਂ ਸਾਈਂ ਪ੍ਰਗਟ ਹੈ, ਬੁੱਝੇ ਬਲੰਤੀ ਨਾਏ।
ਕਬੀਰ
ਅੱਲਾ ਕੀ ਕਰ ਬੰਦਗੀ,
ਅੱਲਾ ਕੀ ਕਰ ਬੰਦਗੀ,
ਜੇ ਸਿਮਰਤ ਦੁੱਖ ਜਾਏ,
ਅੱਲਾ ਕੀ ਕਰ ਬੰਦਗੀ, ਬੰਦਗੀ ਕੀ ਹੁੰਦੀ, ਅੱਲਾ ਦੇ ਹੁਕਮ 'ਚ ਰਹਿ। ਜਿਹਦੇ ਵਿੱਚ ਤਾਂ ਬੰਦ ਹੋਣਾ ਨਾ, ਉਹ ਅੱਲਾ ਦੀ ਹੋਵੇ ਬੰਦਗੀ ਬਣਾਈ ਹੋਈ, ਅੱਲਾ ਦੀ ਬਾਉਂਡਰੀ 'ਚ ਰਹਿ, ਅੱਲਾ ਦੇ ਹੁਕਮ 'ਚ ਰਹਿ। ਅੱਲਾ ਦੀ ਬੰਦਗੀ ਹੈ ਸੰਤੋਖ, ਸਤ ਸੰਤੋਖ, ਸੰਤੋਖ ਦੇ ਦਾਇਰੇ 'ਚ ਰਹਿਣਾ ਅੱਲਾ ਦੀ ਬੰਦਗੀ। ਅੱਲਾ ਕੀ ਕਰ
ਬੰਦਗੀ, ਜੈ ਸਿਮਰਤ ਦੁੱਖ ਜਾਏ,
ਜੈ ਸਿਮਰਤ ਦੁੱਖ ਜਾਏ, ਫਿਰ ਤੇਰਾ ਦੁੱਖ ਜਾਊਗਾ, ਇਹ ਕਾਹਦਾ ਅੜੀ ਚਿੰਤਾ ਤ੍ਰਿਸ਼ਨਾ, ਇਹ ਜਾਊ ਹੰਕਾਰ ਵੀ ਚੱਲੇ। ਹਾਂ,
ਦਿਲ ਮੈਂ ਸਾਈਂ ਪ੍ਰਗਟ ਹੈ, ਬੁੱਝੇ ਬਲੰਤੀ ਨਾਏ।
ਸਾਈਂ ਦਿਮਾਗ 'ਚ ਨਹੀਂ ਪ੍ਰਗਟ ਹੋਣਾ, ਦਿਲ 'ਚ ਪ੍ਰਗਟ ਹੋਣਾ। ਦਿਲ ਮੈਂ ਇੱਥੋਂ ਕਬੀਰ ਨੇ ਜਿਹੜਾ ਦਿਮਾਗ ਵਾਲਾ ਚੱਕਦਾ ਇਹਨਾਂ ਦਾ, ਇਹਨਾਂ ਦਾ ਦਿਮਾਗ ਵਾਲਾ ਖਿਆਲ ਕਬੀਰ ਨੇ ਚੱਕਿਆ। ਉਹ ਜਿਹੜਾ ਕਹਿੰਦੇ ਨੇ ਦਿਮਾਗ, ਉਹ ਕਾਲਾ ਫਗਾਨਾ ਵੀ ਕਹਿੰਦਾ ਦਿਮਾਗ ਇਹ ਸਭ ਕੁਛ ਹੈ, ਉਹਦੇ ਦਿਮਾਗ 'ਚ ਵਿਸਫੋਟ ਹੋਇਆ। ਫਿਰ ਜਦ ਦਿਮਾਗ 'ਚ ਵਿਸਫੋਟ ਹੋਇਆ, ਕੁਛ ਵੀ ਨਹੀਂ ਰਿਹਾ। ਕੁਛ ਵਿਦਵਾਨ ਦੇ ਦਿਮਾਗ 'ਚ ਜਦ ਵਿਸਫੋਟ ਹੋ ਜਾਂਦਾ, ਫਿਰ ਕੱਖ ਵੀ ਨਹੀਂ ਰਹਿੰਦਾ, ਫਿਰ ਉਹਦੀ ਬੋਲਤੀ ਬੰਦ ਹੋ ਜਾਂਦੀ। ਦਿਲ ਬਾਰੇ ਉਹਨੂੰ ਗਿਆਨ ਨਹੀਂ ਹੁੰਦਾ, ਦਿਮਾਗ ਦਾ ਵਿਸਫੋਟ ਹੋ ਜਾਂਦਾ। ਦਿਮਾਗ ਦੇ ਬਾਹਰ ਗੱਲ ਚਲੀ ਜਾਂਦੀ, ਉਹਦੇ ਦੀ ਅਕਲ ਤੋਂ ਹੀ ਬਾਹਰ ਦੀ ਗੱਲ ਆ ਜਾਏ, ਵਿਸਫੋਟ ਹੋ ਜਾਂਦਾ। ਉਹਨਾਂ ਦੀ ਅਕਲ ਤੋਂ ਹੀ ਬਾਹਰ ਹੈ ਵਿਦਵਾਨਾਂ ਦੀ ਗੱਲ, ਵਿਸਫੋਟ ਹੋ ਗਿਆ ਸਾਰਿਆਂ ਦੇ ਦਿਮਾਗ 'ਚ, ਭ੍ਰਸ਼ਟ ਹੋ ਗਏ ਸਾਰੇ ਦਿਮਾਗ ਸਾਰਿਆਂ, ਕੁਛ ਨਹੀਂ ਉਹਨੇ ਸਮਝ, ਉਹ ਚੁੱਪ ਹੋ ਜਾਂਦੇ ਹੁੰਦੇ। ਉਹ ਇਹਦਾ ਫੁੱਟ ਜਾਂਦਾ ਹੁੰਦਾ ਦਿਮਾਗ। ਹਾਂਜੀ,
ਕਬੀਰ ਦਿਲ ਮੈਂ ਸਾਈਂ ਪ੍ਰਗਟ ਹੈ, ਬੁੱਝੇ ਬਲੰਤੀ।
ਦਿਲ ਮੈਂ ਸਾਈਂ ਪ੍ਰਗਟ ਹੈ, ਸਾਈਂ ਪ੍ਰਗਟ ਹੋਣਾ ਦਿਲ 'ਚ, ਇਹ ਦਿਮਾਗ 'ਚ ਕਰਦੇ ਨੇ ਗੱਲ। ਦਿਮਾਗ ਤਾਂ ਦਿਲ 'ਚ ਪ੍ਰਗਟ ਨਹੀਂ ਹੋਣ ਦਿੰਦਾ ਸਾਈਂ ਨੂੰ, ਜੇ ਸਾਈਂ ਦਿਲ 'ਚ ਪ੍ਰਗਟ ਹੋਊਗਾ, ਤੈਨੂੰ ਦਿਮਾਗ ਵਾਲੇ ਨੂੰ ਮੁਸ਼ਕਾ ਮੰਨ ਕੇ ਥੱਲੇ ਲਿਆਊਗਾ, ਤੈਨੂੰ ਬਾਗੀ ਨਹੀਂ ਰਹਿਣ ਦਿੰਦਾ। ਜਿਹੜਾ ਤੂੰ ਆਕੀ ਹੋਇਆ ਬੈਠਾ ਰਾਜਾ ਸਾਈਂ, ਉਹਦੇ ਬਰਾਬਰ ਹਰ ਦੇ ਬਰਾਬਰ ਰਾਜਾ ਬਾਗੀ ਹੋਇਆ ਬੈਠਾ, ਤੇਰੀਆਂ ਮੁਸ਼ਕਾ ਮੰਨ ਲੂਗਾ, ਤਾਂ ਖਿਲਾਫ ਹੈ ਦਿਮਾਗ ਵਾਲੇ। ਜਿਨ੍ਹਾਂ ਨੇ ਆਪ ਰਾਜ ਕਰਨਾ, ਉਹ ਹਰ ਨੂੰ ਉਹ ਕਿਵੇਂ ਮੰਨ ਲੈਣਗੇ ਦਿਲ ਦੀ ਗੱਲ? ਹੰਕਾਰ ਨਹੀਂ ਮੰਨ ਸਕਦਾ ਇਹ ਗੱਲ ਨੂੰ ਗੁਰਬਾਣੀ ਨੂੰ। ਹਾਂਜੀ, ਹੰਕਾਰ ਦੀ ਟੀਸੀ ਦਿਮਾਗ ਹੈ, ਇਹਦੇ ਉੱਤੇ ਹੈ ਹੀ ਨਹੀਂ, ਕੈਲਾਸ਼ ਪਰਬਤ ਹੈ, ਇਹਦੇ ਉੱਤੇ ਚੜ੍ਹਾਈ ਹੋ ਨਹੀਂ ਹੈ, ਸਰੀਰ ਤਾਂ ਇਹਦੇ ਉੱਤੇ ਹੈ ਉਹ ਨਹੀਂ। ਹਾਂਜੀ,
ਕਬੀਰ ਜੋਰੀ ਕੀ ਏ ਜ਼ੁਲਮ ਹੈ ਕਹਿਤਾ ਨੌ ਹਲਾਲ ਦਫ਼ਤਰ ਲੇਖਾ ਮੰਗੀਏ ਤਬ ਹੋਏਗੋ ਕੌਣ ਹਵਾਲ।
ਕਬੀਰ ਜੋਰੀ ਕੀ ਏ ਜ਼ੁਲਮ ਹੈ, ਜਿਹੜਾ ਅਸੀਂ ਆਪਣੇ ਜ਼ੋਰ ਜਮਾਈ ਕਰਦੇ ਹਾਂ ਜਿੱਥੇ ਧੱਕਾ ਕਰਦੇ ਹਾਂ ਉਹ ਜ਼ੁਲਮ ਹੈ। ਧੱਕੇ ਨਾਲ ਧਰਮ ਧਾਰਨ ਕਰਾਉਣਾ ਵੀ ਜ਼ੁਲਮ ਹੈ। ਗੱਲ ਸਿਰਫ ਪਸ਼ੂ ਦੀ ਨਹੀਂ ਹੈ, ਗੱਲ ਸਿਰਫ ਪਸ਼ੂ ਮਾਰਨ ਦਾ ਹਲਾਲ ਕਰਨ ਦੀ ਨਹੀਂ ਹੈ। ਹਲਾਲ ਇਹਨਾਂ ਦਾ ਕੀ ਸੀ? ਕੁਰਾਨ ਦੇ ਇਹਨਾਂ ਨੇ ਕਿਹਾ ਹੋਇਆ, ਕੁਰਾਨ ਦੇ ਵਿੱਚ ਤਾਂ ਖੈਰ ਗੱਲ ਨਹੀਂ ਹੈ। ਇਹਨਾਂ ਨੇ ਮੰਨ ਲਿਆ ਵੀ ਜਿਹੜਾ ਧਰਮ ਨੂੰ ਅੱਗੇ ਫੈਲਾਉਣਾ ਇਸਲਾਮ ਨੂੰ, ਇਹ ਹਲਾਲ ਹੈ। ਇਹ ਸਵਾਬ ਦਾ ਕੰਮ ਹੈ, ਸਵਾਬ ਕਹਿੰਦੇ ਨੇ, ਪੁੰਨ ਦਾ ਕੰਮ ਹੈ। ਧਰ ਇਹਦੀ ਸੇਵਾ ਇਸਲਾਮ ਨੂੰ ਅੱਗੇ ਫੈਲਾਉਣਾ। ਕੱਟੜਵਾਦੀਆਂ ਨੇ ਬਣਾਇਆ ਸੀ ਇਹ, ਜਿਵੇਂ ਸਾਡੇ ਕਹਿੰਦੇ ਨੇ ਵੀ ਲਾਜ ਲੈ ਕੇ ਸਿੱਖੀ ਫੈਲਾਉਣੀ ਹੈ, ਜਿਵੇਂ ਰਣਜੀਤ ਸਿੰਘ ਨੇ ਫੈਲਾਈ ਸੀ। ਸਿੱਖੀ ਫੈਲਾਈ ਤੀ, ਸਿੱਖੀ ਨਾਸ ਕੀਤੀ ਤੀ, ਭੇਕ ਫੈਲਾਇਆ ਤਾਂ, ਸੰਪਰਦਾਇਕਤਾ ਫੈਲਾਈ ਤੀ ਸਿੱਖੀ ਦਾ ਨਾਸ ਕਰਕੇ। ਜਿਹੜੇ ਲੋਕ ਸਿੱਖੀ ਨੂੰ ਨਹੀਂ ਸੀ ਮੰਨਦੇ ਉਹਨਾਂ ਦੀ ਸ਼ਰਤ ਮੰਨ ਲਈ ਰਣਜੀਤ ਸਿੰਘ ਨੇ ਵੀ ਸਿੱਖੀ ਦਾ ਪ੍ਰਚਾਰ ਛੱਡ ਦਿੰਦਾ, ਭੇਖ ਬਣਾ ਲਓ। ਕਹਿੰਦੇ ਬਣਾ ਲੈਂਦੇ, ਭੇਖ ਦਾ ਕੀ ਹੈ, ਬਾਹਰਲਾ ਭੇਖ ਬਣਾ ਲਓ, ਸਿੱਖੀ ਵਾਲੀ ਗੱਲ ਛੱਡ ਦਿੰਦੇ। ਸਿੱਖੀ ਵਾਲੀ ਗੱਲ ਛੱਡ ਦਿੱਤੀ, ਪ੍ਰਚਾਰ ਛੱਡ ਦਿੱਤਾ, ਭੇਖ ਬਣਾ ਲਿਆ। ਜਾਂ ਰਣਜੀਤ ਸਿੰਘ ਦਾ ਰਾਜ ਗਿਆ, ਫਿਰ ਸਿਰ ਬਣਾ ਗਏ ਉਹ, ਫਿਰ ਉਹੀ ਪੱਥਰ ਪੂਜਾ ਕਰਨ ਲੱਗ ਗਏ। ਡੋਗਰੇ ਸਾਰੇ ਸਿੱਖ ਤੇ। ਹਾਂਜੀ
ਵੀਰ, ਚੋਰੀ ਕੀ ਹੈ ਜ਼ੁਲਮ ਹੈ,
ਚੋਰੀ ਕੀ ਹੈ ਜ਼ੁਲਮ ਹੈ। ਜਿੱਥੇ ਵੀ ਤੁਸੀਂ ਜ਼ੋਰ ਧੱਕੇਸ਼ਾਹੀ ਕਰੋਗੇ, ਜਦ ਅਸੀਂ ਰਾਜ ਕਾਇਮ ਕਰਦੇ ਹਾਂ, ਧੱਕੇਸ਼ਾਹੀ ਜ਼ੋਰ ਨਾ ਹੁੰਦੀ। ਕਿੱਥੋਂ ਚੱਲ ਕੇ ਇਸਲਾਮ ਜ਼ੋਰ ਇਹ ਕਰਦਾ ਚੱਲਿਆ, ਧੱਕਾ ਹੀ ਕਰਦਾ ਚੱਲਿਆ। ਤੁਸੀਂ ਕਹਿੰਦੇ ਹਲਾਲ ਹੈ, ਇਸਲਾਮ ਦੀ ਸੇਵਾ, ਸੇਵਾ ਨਹੀਂ ਹੈ। ਧਰਮ ਦਾ ਪ੍ਰਚਾਰ ਵੀ ਜ਼ੋਰ ਨਾ ਕਰਨਾ ਵੀ ਜ਼ੁਲਮ ਹੈ। ਸੰਸਾਰ ਦੇ ਲਾਲਚ ਨਾ ਕਰਨਾ, ਜਾਂ ਸੰਸਾਰ ਦੇ ਬਾਹੂਬਲ ਨਾ ਕਰਨਾ, ਇਹ ਜ਼ੁਲਮ ਹੈ। ਹਾਂ, ਸਮਝਾ ਕੇ ਉਹਨਾਂ ਨੂੰ ਉਹਦਾ ਨਫ਼ਾ ਨੁਕਸਾਨ, ਭਾਈ ਤੇਰਾ ਨਫ਼ਾ ਨੁਕਸਾਨ ਇਹਦੇ ਵਿੱਚ ਹੈ, ਤੂੰ ਮੰਨ ਜਾਏ ਨਾ ਮੰਨ, ਇਹ ਜ਼ੁਲਮ ਨਹੀਂ ਹੈ। ਪਰ ਰਾਜੀ ਨਾਲ, ਧਰਮ ਉਹ ਹੈ ਜਿਹੜਾ ਰਾਜੀ ਨਾਲ ਉਹ ਅਪਣਾਵੇ, ਖੁਸ਼ੀ ਨਾਲ ਅਪਣਾਵੇ, ਉਹਨੂੰ ਸਮਝਾਉਣਾ। ਜੇ ਸਮਝਦਾ ਸਮਝਦਾ, ਨਹੀਂ ਸਮਝਦਾ ਨਾ ਸਮਝ, ਆਪਣਾ ਵਿੱਚ ਕੀ ਨੁਕਸਾਨ। ਹਾਂਜੀ, ਜੋਰੀ ਕੀ ਹੈ ਜ਼ੁਲਮ ਹੈ, ਕਹਿਤੇ ਨਾ ਹਲਾਲ। ਉਹਦਾ ਲਿਆਏ ਤੁਸੀਂ ਡੰਗਰ ਫੜ ਕੇ ਲਿਆਏ, ਜੋ ਨਾ ਢਾ ਕੇ ਛੁਰੀ ਫੇਰਤੀ, ਪਸ਼ੂ ਤਾਂ ਚਾਹੁੰਦਾ ਨਹੀਂ, ਤੁਸੀਂ ਕਹਿੰਦੇ ਹਲਾਲ ਹੋ ਗਿਆ, ਹਲਾਲ ਹੋ ਗਿਆ, ਉਹ ਤਾਂ ਜ਼ੁਲਮ ਹੋ ਗਿਆ। ਕਹਿਤੇ ਨਾ, ਨਾ ਉਹ ਹਲਾਲ ਹੈ, ਨਾ ਇਹ ਹਲਾਲ ਹੈ, ਕੁਛ ਵੀ ਹਲਾਲ ਨਹੀਂ।
ਕਬੀਰ ਜੋਰੀ ਕੀ ਹੈ ਜ਼ੁਲਮ ਹੈ, ਕਹਿਤਾ ਨਾ ਹਲਾਲ।
ਜ਼ੋਰ ਨੂੰ ਜ਼ੁਲਮ ਕੁਰਾਨ ਦਿੰਦੀ ਹੈ, ਜੇ ਹੱਥ ਜ਼ੋਰ ਕਰ ਦੇਖੇ ਸੋਏ, ਜਿਹੜੇ ਜਿਸ ਹੱਥ ਜ਼ੋਰ ਹੁੰਦਾ ਕਰਕੇ ਵਰਤਦੇ ਨੇ, ਵਰਤ ਕੇ ਦੇਖਦੇ ਨੇ, ਜ਼ੁਲਮ ਹੈ। ਜਿਵੇਂ ਸਰਕਾਰਾਂ ਕਰ ਰਹੀਆਂ ਨੇ, ਅਕਾਲੀ ਵੀ ਕਰ ਰਹੇ ਨੇ, ਕਾਂਗਰਸ ਨੇ ਕੀਤਾ ਜ਼ਰੂਰ ਹੈ, ਪਰ ਇੰਨਾ ਨਹੀਂ ਕੀਤਾ ਜਿੰਨਾ ਇਹ ਕਰ ਰਹੇ ਨੇ। ਕਰਦੇ ਕਾਂਗਰਸੀਆਂ ਵੀ ਰਹੇ ਨੇ, ਛੇੜਾ ਉਹਨਾਂ ਦਾ ਛੇੜਿਆ ਹੋਇਆ, ਮਿਸਯੂਜ਼ ਆਫ ਪਾਵਰ। ਪਰ ਇਹਨਾਂ ਨੇ ਜ਼ਰਾ ਹੋਰ ਜ਼ਿਆਦਾ, ਧਾਰਮਿਕ ਆਦਮੀ ਜ਼ਿਆਦਾ ਜ਼ੁਲਮ ਵਾਲੇ ਹੁੰਦੇ ਨੇ, ਇਹ ਵੀ ਗੱਲ ਹੈ। ਜਿਹੜਾ ਧਰਮ ਦਾ ਠੱਪਾ ਲੱਗਿਆ ਹੋਵੇ ਨਾ, ਉਹ ਜ਼ੁਲਮ ਵੀ ਵੱਧ ਕਰ ਦਿੰਦੇ ਹੁੰਦੇ। ਹਾਂਜੀ, ਕਹਿੰਦੇ ਨਾ ਹਲਾਲ,
ਦਫ਼ਤਰ ਲੇਖਾ ਮੰਗੀਏ ਤਬ ਹੋਏਗੋ ਕੌਣ ਹਵਾਲ।
ਦਫ਼ਤਰ ਲੇਖਾ ਮੰਗੀ ਜਾਂ ਥੋੜ੍ਹਾ ਲੇਖਾ, ਨਾਲੇ ਮੰਨਦੇ ਨੇ ਵੀ ਦਫ਼ਤਰ 'ਚ ਲੇਖਾ ਹੋਣਾ, ਉਹੀ ਮੰਗਦੇ ਨੇ, ਮੰਨਦੇ ਨੇ। ਫਿਰ ਕਹਿੰਦੇ ਕੀ ਹਵਾਲ ਹੋਊ? ਕੁਰਾਨ ਕਹਿੰਦੀ ਹੈ ਜ਼ੋਰ ਜ਼ੁਲਮ ਹੈ, ਤੁਸੀਂ ਜ਼ੋਰ ਨਾਲ ਜ਼ੁਲਮ ਕਰਦੇ ਹੋ, ਕੁਰਾਨ ਦੇ ਖਿਲਾਫ ਚੱਲਦੇ ਹੋ, ਤੁਸੀਂ ਆਪਣੇ ਧਰਮ ਦੇ ਖਿਲਾਫ ਚੱਲਦੇ ਹੋ। ਤਾਂ ਹੀ ਕਿਹਾ ਸੀ ਨਾ, ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾਏ। ਜੇ ਜ਼ੋਰ ਨੂੰ ਜ਼ੁਲਮ ਤੁਸੀਂ ਮੰਨ ਲਓ ਇਸਲਾਮ ਜੋ ਕਹਿੰਦਾ, ਫਿਰ ਤਾਂ ਮੁਸਲਮਾਨ ਹੈ। ਮੀਆਂ ਮੀਰ ਵਰਗੇ ਮੰਨਦੇ ਸੀ ਇਹ ਗੱਲ, ਹੁਣ ਵੀ ਨੇ ਇਹ ਮੰਨਣ ਵਾਲੇ। ਆਹ ਜਿਹੜੇ ਅੱਤਵਾਦੀ ਨੇ ਉਹ ਨਹੀਂ ਮੰਨਦੇ, ਉਹ ਜ਼ੋਰ ਜ਼ੁਲਮ ਦੇ ਨਾਲ ਹੀ ਇਸਲਾਮ ਨੂੰ ਫੈਲਾਉਣਾ ਚਾਹੁੰਦੇ ਨੇ। ਹਾਂਜੀ
ਕਬੀਰ, ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ ਲਾਉਣ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ।
ਕਬੀਰ ਕਹਿੰਦਾ ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ ਲਾਉਣ, ਆ ਜਿਹੜੀ ਖਿਚੜੀ ਹੈ ਨਾ ਧਰਮ, ਇਸਲਾਮ ਵੀ ਹੈ ਠੀਕ ਹੈ, ਉੱਥੇ ਲਿਖਿਆ ਹੋਇਆ ਜ਼ੋਰ ਕਰਨਾ ਜ਼ੁਲਮ ਹੈ ਪਰ ਕਰਨਾ ਵੀ ਹੈ। ਇਹ ਖਿਚੜੀ ਹੋ ਗਈ, ਖਿਚੜੀ ਹੋ ਗਈ ਹੈ। ਇੱਧਰ ਕੁਛ ਕਹਿਤਾ, ਇੱਧਰ ਕੁਛ ਕਹਿਤਾ। ਚੋਰ ਕੀ ਹੈ, ਜ਼ੁਲਮ ਹੈ, ਕੁਰਾਨ ਵੀ ਠੀਕ ਹੈ। ਅਸੀਂ ਜ਼ੋਰ ਨਾਲ ਧਰਮ ਫੈਲਾਉਂਦੇ ਹਾਂ, ਜਿਹੜਾ ਜ਼ੁਲਮ ਨਾਲ ਫੈਲਾਉਂਦੇ ਹਾਂ, ਇਹ ਵੀ ਅਸੀਂ ਵੀ ਜਾਇਜ਼ ਹਾਂ। ਇਹ ਖਿਚੜੀ ਹੈ ਫਿਰ, ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ, ਇਹਦੇ 'ਚ ਕੀ ਹੈ, ਲੂਣ ਹੈ ਅੰਮ੍ਰਿਤ। ਲੂਣ ਉਹ ਹੁੰਦਾ ਜਿਹੜੀ ਬੀੜ ਖਾਰੀ ਹੋ ਗਈ ਸੀ ਨਾ ਸਾਡੀ, ਉਹ 'ਚ ਝੂਠ ਸੀ, ਵਿੱਚ ਉਹ 'ਚ ਮਿਸ ਅਰਥਾਂ ਦੇ ਅਨਰਥ ਕਰਨ ਖਾਤਰ ਲਫ਼ਜ਼ ਬਦਲਦੇ ਸੀ। ਉਹ ਸ਼ਾਇਦ ਖਾਰੀਆਂ ਬੀੜਾਂ ਦੇ ਉਤਾਰੇ ਨੇ ਸਾਡੇ ਕੋਲ ਹੁਣ, ਜ਼ਿਆਦਾ ਅਸਲੀ ਬੀੜਾਂ ਸਾਡੇ ਕੋਲ ਹੈ ਨਹੀਂ, ਉਹ ਖਤਮ ਕਰਤੀ। ਖਾਰੀ ਬੀੜ ਇਹਨਾਂ ਨੇ ਪਹਿਲਾਂ ਹੀ ਬਣਾਤੀ ਸੀ। ਇਹ ਖਾਰਿਆ ਹੁੰਦਾ ਜਿੱਥੇ ਮਾਇਆ ਵਿੱਚ ਰਲਾ ਦੀ ਏ, ਹਾਂ ਪਾਠ ਅੰਤਰ ਹੈ
ਸਾਰੇ,
ਹਾਂ ਉਹ ਖਾਰੀ ਖਾਰੀਆਂ ਬੀੜਾਂ ਬਣਾਤੀਆਂ ਸੀਆਂ। ਚਾਵੇ ਅੰਮ੍ਰਿਤ ਲੋਣ,
ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ।
ਬੀੜਾਂ ਉਦਾਸੀਆਂ ਕੋਲ ਸੀਆਂ, ਉਦਾਸੀਆਂ ਕੋਲ ਸਹੀ ਬੀੜਾਂ ਸੀਆਂ। ਇਹਨਾਂ ਦੇ ਕੋਈ ਵੀ ਫੌਜ ਦਾ ਕੋਈ ਵੀ ਇਹਨਾਂ ਦਾ ਕੋਈ ਟਕਰਾਅ ਨਹੀਂ ਹੋਇਆ ਮੁਸਲਮਾਨਾਂ ਨਾਲ। ਇਹਨਾਂ ਦੀਆਂ ਸਹੀ ਬੀੜਾਂ ਕਿੱਥੇ ਗਈਆਂ ਉਦਾਸੀਆਂ ਦੀਆਂ, ਜਿੱਥੇ ਜਿਹਨਾਂ 'ਤੇ ਸਾਈਨ ਤੀ ਗੁਰੂ ਘਰ ਤੋਂ ਅਪਰੂਵਡ ਤੀਆਂ, ਸਭ ਖਤਮ ਕਰਤੀਆਂ ਉਹਨਾਂ ਨੇ। ਕਿਉਂ ਇਹ ਤਾਂ ਚਾਹੁੰਦੇ ਹੀ ਸੀ ਉਦਾਸੀ, ਤਾਂ ਖਾਰੀ ਬੀੜ ਇਹੀ ਬਣਵਾਉਂਦੇ ਸੀ। ਬਾਕੀ ਰਾਧਾ ਆ ਜਿਹੜੇ ਦੂਏ ਨੇ, ਤੀਰਮੱਲੀਏ, ਰਾਮ ਰਈਏ, ਇਹਨਾਂ ਕੋਲ ਸਹੀ ਬੀੜਾਂ ਸੀਆਂ। ਰਾਮ ਰਈਆਂ ਨੂੰ ਛੇਵੇਂ ਪਾਤਸ਼ਾਹ ਨੇ ਰਾਮ ਰਾਏ ਨੂੰ ਬੀੜ ਦਿੱਤੀ ਹੈ, ਭੇਜੀ ਹੈ, ਰਿਕਾਰਡ ਹੈ ਸਾਡੇ, ਉਹ ਕਿੱਥੇ ਗਈ? ਉਹ ਠੀਕ ਸੀ, ਖਤਮ ਕਰਤੀ ਉਹਨਾਂ ਨੇ, ਖਾਰੀਆਂ ਬਣਾ ਲਈ। ਇਤਿਹਾਸ ਹੈ, ਹੁਣ ਪਤਾ ਲੱਗੂ ਵੀ ਕੌਣ ਲੋਕ ਸੀ, ਕੀ ਕਰਦੇ ਸੀ, ਕਿਉਂ ਇਹ ਸਿੱਖੀ 'ਚ ਆਏ ਸੀ, ਕੀ ਇਹਨਾਂ ਦਾ ਮੰਤਵ ਸੀ। ਸਿੱਖੀ ਨੂੰ ਲਿਖੋ ਲਾਉਣ ਵਾਸਤੇ ਸਾਰਾ ਗੈਂਗ ਸੀ, ਇਹ ਤਾਣਾ ਬਾਣਾ ਬਣਿਆ ਹੋਇਆ ਸੀ। ਰਾਜਿਆਂ ਨੇ ਵੀ ਬਾਅਦ ਵਿੱਚ ਜਿਹਨਾਂ ਨੇ ਰਾਜ ਕਰਨਾ ਸੀ, ਇਹਨਾਂ ਦੇ ਚੇਲੇ ਉਹ ਸਿੱਖੀ ਜਾ ਵੜੇ, ਕਬਜ਼ਾ ਉਹਨਾਂ ਦਾ ਹੋ ਗਿਆ। ਜਿਵੇਂ ਹੁਣ ਕਾਂਗਰਸ ਦੇ ਉੱਤੇ ਜਿਹੜਾ ਸੀ ਵਿਚਾਰੇ ਕਾਂਗਰਸ ਵਾਲੇ, ਜਿਹੜਾ ਜਾਲੇ ਵਾਲੇ ਨੁਕਸਾਨ ਕਰਨ ਵਾਲੇ, ਉਹਨਾਂ ਨੂੰ ਕੁਝ ਨਹੀਂ ਪੁੱਛਦਾ, ਦੂਏ ਨੇ ਕਬਜ਼ਾ ਕਰਿਆ। ਇਵੇਂ ਸਿੱਖੀ 'ਤੇ ਕਬਜ਼ਾ ਕਰ ਲਿਆ ਸੀ। ਜਿਹੜੇ ਗੱਡਿਆਂ 'ਚ ਪਾਈ ਸਮਾਨ ਫਿਰਦੇ, ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਪੁੱਛਿਆ ਕਿਸੇ ਨੇ ਨਹੀਂ, ਬਾਅਦ 'ਚ ਦੂਏ ਦਾ ਕਬਜ਼ਾ ਹੋ ਗਿਆ। ਹਾਂਜੀ
ਕਬੀਰ, ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ ਲਾਉਣ,
ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ ਲਾਉਣ,
ਹੀਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ।
ਅੰਮ੍ਰਿਤ ਲਾਉਣ ਹੀ ਆ ਉਹਦੇ ਵਿੱਚ, ਹੁਣ ਮਾਇਆ ਜਿਹਾ ਹੀਰਾ ਰੋਟੀ ਕਾਰਨੇ, ਉੱਧਰ ਰੋਟੀ ਦੀ ਵੀ ਭੁੱਖ ਹੈ, ਉੱਧਰ ਰੋਟੀ ਦੀ ਵੀ ਲੋੜ ਹੈ। ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਉੱਧਰ ਜਿਹੜੀ ਹੈ ਗੁਰਮਤ ਦੀ ਪੱਕੀ ਰੋਟੀ ਪੱਕੀ ਹੁੰਦੀ ਹੈ ਨਾ, ਰੋਟੀ ਤੇ ਸੇਕੀ ਹੋਈ ਹੁੰਦੀ ਹੈ। ਖਿਚੜੀ ਪਾਣੀ 'ਚ ਪੱਕਦੀ ਹੈ, ਰੋਟੀ ਅੱਗ 'ਤੇ ਪੱਕਦੀ ਹੈ, ਦੋਹਾਂ 'ਚ ਫਰਕ ਹੈ। ਰੋਟੀ ਸਿੱਧੀ ਅੱਗ 'ਤੇ ਪੱਕਦੀ ਹੈ, ਰੋਟੀ ਉਹ ਪਾਣੀ 'ਚ ਪੱਕਦੀ ਹੈ ਖਿਚੜੀ, ਦੋਹਾਂ ਦੇ ਪੱਕਣ 'ਚ ਫਰਕ ਹੈ। ਔਰ ਉਹਦੇ 'ਚ ਇੱਕ ਕਈ ਕਿਸਮ ਦਾ ਅਨਾਜ ਹੈ ਖਿਚੜੀ 'ਚ, ਰੋਟੀ 'ਚ ਨਾ ਨੂਣ ਹੈ, ਨੂਣ ਦੇ ਨਾਲ ਭਾਵੇਂ ਰੋਟੀ ਖਾ ਲਵੇ, ਪਹਿਲਾਂ ਨਹੀਂ ਪਾਉਂਦਾ ਕੋਈ, ਪਿਓਰ ਅਨਾਜ ਦੀ ਹੈ ਰੋਟੀ, ਖਿਚੜੀ ਪਹਿਲਾਂ ਹੀ ਮਿਕਸ ਹੈ, ਲੂਣ ਵੀ ਪਹਿਲਾਂ ਰਿੰਦੀ ਜੇ ਪਾ ਦਿੰਦੇ ਨੇ। ਜਾਵੇਂ ਅੰਮ੍ਰਿਤ ਲੂਣ ਅੰਮ੍ਰਿਤ ਹੈ, ਮਿੱਠਾ ਨਹੀਂ ਹੁੰਦਾ ਖਿਚੜੀ 'ਚ। ਰੋਟੀ ਜੀ ਨਾ ਜੇ ਬਾਸੀ ਹੋ ਜੂ ਤਾਂ ਮਿੱਠੀ ਹੋ ਜਾਂਦੀ ਹੈ, ਖਿਚੜੀ ਬਾਸੀ ਹੋਈ ਮਿੱਠੀ ਨਹੀਂ ਹੁੰਦੀ। ਰੋਟੀ ਨੂੰ ਜੰਬੀ ਜਾਈ ਹੈ ਮੂੰਹ 'ਚ ਮਿੱਠੀ ਹੋ ਜਾਂਦੀ ਹੈ, ਖਿਚੜੀ ਨੂੰ ਚਬੋੜੀ ਜਾਓ ਮਿੱਠੀ ਨਹੀਂ ਹੁੰਦੀ। ਜੇ ਗੁਰਬਾਣੀ ਵਿਚਾਰੀ ਜਾਈਏ ਵਿੱਚੋਂ ਮਿੱਠਾ ਨਿਕਲਦਾ। ਸਾਖੀ ਬਾਬੇ ਬੁੱਢੇ ਵਾਲੀ, ਕੋਈ ਵੀ ਸਾਖੀ ਬੇਰੀ ਵਾਲੀ, ਕੋਈ ਵੀ ਵਿਚਾਰੀ ਜਾਓ, ਮਿੱਠਾ ਨਿਕਲਦਾ ਹੀ ਨਹੀਂ ਵਿੱਚ, ਸੱਚ ਨਿਕਲਦਾ ਹੀ ਨਹੀਂ, ਮੂੰਹ ਸਵਾਦ ਹੁੰਦਾ ਹੀ ਨਹੀਂ ਇਹਦੇ ਨਾਲ, ਸਗੋਂ ਸ਼ੰਕਾਵਾਂ ਖੜੀਆਂ ਹੋ ਸਕਦੀਆਂ ਨੇ। ਜੇ ਵਾਰ ਵਾਰ ਸੁਣੀ ਜਾਓਗੇ ਸ਼ੰਕਾਵਾਂ ਖੜੀਆਂ ਹੋ ਗਈਆਂ, ਬਾਰ ਬਾਰ ਸੁਣਾਈ ਜਾਂਦੇ, ਬੱਚਿਆਂ ਦੀਆਂ ਸ਼ੰਕਾਵਾਂ ਖੜੀਆਂ ਹੋ ਗਈਆਂ। ਬਾਰ ਬਾਰ ਵਿਚਾਰਨਾ ਨੂੰ ਸ਼ੰਕਾ ਖੜੀ ਹੋ ਸਕਦੀ ਹੈ? ਬਾਰ ਬਾਰ ਵਿਚਾਰਨਾ ਗੁਰਬਾਣੀ ਦੀ ਸ਼ੰਕਾ ਨਹੀਂ ਖੜੀ ਹੁੰਦੀ, ਗੁਰਬਾਣੀ ਦੀ ਸਮਝ ਆਉਂਦੀ ਹੈ। ਹਾਂਜੀ, ਰੋਟੀ ਲੱਭਦੇ ਨੇ, ਉਹ ਚੋਂ ਤੱਤ ਗਿਆਨ ਲੱਭਦੇ ਨੇ, ਖਿਚੜੀ ਚੋਂ ਆਇਆ, ਇਤਿਹਾਸ ਚੋਂ, ਇਤਿਹਾਸ ਖਿਚੜੀ ਹੈ, ਇਹ 'ਚ ਨਹੀਂ ਹੁੰਦਾ ਕੁਛ ਵੀ।
ਗਲਾ ਕਟਾਵੇ ਕੌਣ?
ਗਲਾ ਕੌਣ ਕਟਾਵੇ ਉੱਥੇ? ਇੱਥੇ ਤਾਂ ਪਹਿਲਾਂ ਮਨ ਕਬੂਲ ਹੁੰਦਾ, ਮਨ ਕਬੂਲ ਨਹੀਂ ਕੋਈ ਮੰਨਦਾ, ਮਨ ਕੋਈ ਨਹੀਂ ਕਬੂਲਦਾ, ਬ੍ਰਹਮ ਗਿਆਨ ਸਾਰੇ ਹੀ ਚਾਹੁੰਦੇ ਨੇ, ਤੱਤ ਗਿਆਨ ਸਾਰੇ ਹੀ ਚਾਹੁੰਦੇ ਨੇ। ਪਰਮੇਸ਼ਰ ਦਰਸ਼ਨ ਕਰਨਾ ਸਾਰੇ ਹੀ ਚਾਹੁੰਦੇ ਨੇ, ਸੰਤ ਗਲਾ ਕਟਾਉਣਾ ਕੋਈ ਨਹੀਂ ਚਾਹੁੰਦਾ। ਨਾਨਕ ਦੇ ਦਰਸ਼ਨ ਹੋ ਗਏ, ਗਲਾ ਕਟਾਇਆ ਹੀ ਨਹੀਂ ਨਾ ਮੰਨਿਆ। ਇਹ ਨੇ ਸਾਰੇ ਫਰੋਡੀ ਆਦਮੀ, ਜਿਹੜੇ ਧਰਮ ਦੇ ਨਾਂ ਦੇ ਫਰੋਡੀ ਨੇ ਨਾ ਉਹ ਨੇ। ਹਾਂਜੀ,
ਕਬੀਰ ਗੁਰੂ ਲਾਗਾ ਤਬ ਜਾਣੀਏ, ਮਿੱਠੇ ਬੋਹ ਤਨ ਤਾਪ, ਹਰ ਸੋਗ ਦਾਜੇ ਨਹੀਂ ਤਬ ਹਰ ਆਪੇ ਆਪ।
ਕਬੀਰ ਗੁਰੂ ਲਾਗਾ ਤਬ ਜਾਣੀਏ, ਗਿਆਨ ਦਾ ਕਿਸੇ 'ਤੇ ਅਸਰ ਹੋ ਗਿਆ ਜਾਂ ਨਾ ਹੋਇਆ ਕਿੱਥੋਂ ਪਤਾ ਲੱਗੂਗਾ?
ਮਿੱਠੇ ਮੋਹ ਤਨ ਤਾਪ,
ਜੇ ਅੰਦਰੋਂ ਹਿਰਦੇ 'ਚੋਂ ਮੋਹ ਔਰ ਜਿਹੜਾ ਮੋਹ ਦਾ ਤਾਪ ਹੈ, ਮੋਹ ਦੀ ਚਿੰਤਾ, ਇਹ ਮਿਟ ਜਾਵੇ ਨਾ, ਮੋਹ ਕਰਕੇ ਚਿੰਤਾ ਨਾ, ਜੇ ਅੰਦਰੋਂ ਮੋਹ ਕਰਕੇ ਜਿਹੜੀ ਚਿੰਤਾ ਪੈਦਾ ਹੁੰਦੀ ਹੈ, ਕਿਉਂਕਿ ਜਿਹੜਾ ਆਦਮੀ ਇਕੱਲਾ ਹੈ ਉਹਨੂੰ ਆਪਣੇ ਸਰੀਰ ਦਾ ਮੋਹ, ਇਹ ਉਹਨਾਂ ਲੋਕਾਂ ਨਾਲ ਜ਼ਿਆਦਾ ਗੱਲ ਹੈ ਜਿਹੜੇ ਇਕੱਲੇ ਹੀ ਨੇ, ਵਿਆਹ ਕਰਾਇਆ ਹੀ ਨਹੀਂ, ਚਾਹੇ ਬਰਾਗੀ ਆ, ਚਾਹੇ ਜੋਗੀ ਆ, ਚਾਹੇ ਕੋਈ ਸੰਤ, ਪਰਿਵਾਰ ਵਾਲੇ ਨਹੀਂ ਹੈ ਲੋਕ। ਸਰੀਰ ਤਾਂ ਉਹਨਾਂ ਦਾ ਹੈ ਨਾ, ਸਰੀਰ ਦਾ ਹੀ ਮੋਹ ਹੈ, ਇਹਦੀ ਉਹ ਚਿੰਤਾ। ਬੇਟੇ ਮੋਹ ਤਨ
ਤਾਪ,
ਕਿਉਂ ਇੱਥੇ ਨਾ ਬੱਚਿਆਂ ਦੀ ਗੱਲ ਕੀਤੀ ਹੈ ਨਾ ਘਰ ਵਾਲੇ ਦੀ ਗੱਲ ਕੀਤੀ ਹੈ, ਇਹਦਾ ਮਤਲਬ ਉਹ ਸੰਤਾਂ ਨਾਲ ਗੱਲ ਹੈ ਜਿਹਨਾਂ ਦਾ ਅੱਗਾ ਪਿੱਛਾ ਹੀ ਨਹੀਂ ਕੁਛ। ਬੇਟੇ ਮੋਹ ਤਨ ਤਾਪ,
ਹਰ ਸੋਗ ਦਾਜੇ ਨਹੀਂ,
ਹਰ ਸੋਗ ਦਾਜੇ ਨਹੀਂ, ਹਰ ਘਰ ਸੋਗ, ਨਾ ਤਾਂ ਉਹਨਾਂ ਨੂੰ ਚਿੰਤਾ ਨਾ ਉਹਨਾਂ ਨੂੰ ਖੁਸ਼ੀ, ਦੋਵੇਂ ਡਿਸਟਰਬ ਨਹੀਂ ਕਰਦੇ, ਖੁਸ਼ੀ ਔਰ ਗਮੀ ਡਿਸਟਰਬ ਨਾ ਕਰੇ। ਤਬ ਹਰ ਆਪੇ ਆਪ, ਉਦੋਂ ਹਰ ਇਕੱਲਾ ਹੁੰਦਾ, ਮਨ ਨਹੀਂ ਹੁੰਦਾ, ਉਹਦਾ ਮਨ ਹੁੰਦਾ, ਮਨ ਮਰਿਆ ਹੋਇਆ ਹੁੰਦਾ, ਫਿਰ ਹਰੇ ਹਰ ਹੁੰਦਾ ਅੰਦਰ, ਜੇ ਇਹ ਅਵਸਥਾ ਹੋਵੇ ਤਾਂ ਹਰ ਇਕੱਲਾ ਹੀ ਹੁੰਦਾ। ਹਾਂਜੀ,
ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਵੇ ਕਹੇ ਸੋਈ ਕੌਤਕ ਹਾਰ।
ਕਬੀਰ ਕਹਿੰਦਾ ਰਾਮ ਕਹਿਣ ਮੈਂ ਭੇਦ ਹੈ, ਹੁਣ ਜਿਹੜੇ ਰਾਮ 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 ਕਹਿੰਦੇ ਨੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ, ਉਹ ਨਕਲ ਬਣਾ ਲਈ ਉਹਨਾਂ ਨੇ, ਤਾਂ ਰਾਮ ਕਹਿਣ ਮੈਂ ਤਾਂ ਭੇਦ ਹੈ।
ਤਾਂ ਮੈਂ ਇੱਕ ਵਿਚਾਰ,
ਰਾਮ ਕਥਾ ਜੁਗ ਜੁਗ ਅਟਲ, ਉਹ ਵੀ ਕਥਾ, ਸਭਾ ਘੱਟ ਰਾਮ ਬੋਲੇ, ਰਾਮ ਕਬੀਰ ਦਾ ਵੀ ਹੈ, ਕਬੀਰ ਦਾ ਰਾਮ ਕੋਈ ਹੋਰ ਹੈ। ਕਬੀਰ ਕੀ ਕਹਿੰਦਾ? ਰਾਜਾ ਰਾਮ ਕੀ ਕਹਾਣੀ ਕਹਿੰਦਾ ਕਬੀਰ, ਜਾਣੀ ਜਾਣੀ ਨੇ ਰਾਜਾ ਰਾਮ ਕੀ ਕਹਾਣੀ, ਰਾਮ ਰਾਮ ਨਹੀਂ ਕਹਿੰਦਾ, ਰਾਜਾ ਰਾਮ ਦੀ ਕਹਾਣੀ ਦੱਸ ਰਿਹਾ ਕਬੀਰ। ਰਾਜਾ ਰਾਮ ਦੀ ਕਹਾਣੀ ਦੱਸਣਾ ਰਾਮ ਕਹਿਣਾ ਹੋਰ ਗੱਲ ਹੈ, ਰਾਮ ਰਾਮ ਕਹਿਣਾ ਹੋਰ ਗੱਲ ਹੈ, ਰਾਮਾਇਣ ਦੀ ਕਥਾ ਕਰਨੀ ਹੋਰ ਗੱਲ ਹੈ, ਰਾਮ ਰਾਮ ਕਰਨਾ ਹੋਰ ਗੱਲ ਹੈ, ਦੋਹਾਂ ਗੱਲਾਂ 'ਚ ਭੇਤ ਹੈ। ਉਹ ਜਿਹੜੀ ਰਾਮਾਇਣ ਦੀ ਕਹਾਣੀ ਉਹ ਤਾਂ ਝੂਠੀ ਹੈ, ਉਹ ਤਾਂ ਹੋਰ ਹੀ ਕੁਛ ਬਣਾਇਆ ਹੋਇਆ ਉਹਨਾਂ ਨੇ, ਚਲੋ ਉਹਨਾਂ ਨੇ ਆਪਣੇ ਹਿਸਾਬ ਨਾਲ ਬਣਾਇਆ, ਜੋ ਵੀ ਕੁਛ ਹੈ ਬਣਾਇਆ ਤਾਂ ਆਪਣੀ ਜਾਣੇ ਬ੍ਰਹਮ ਗਿਆਨ ਸੀ, ਨਹੀਂ ਬਣ ਸਕਦਾ ਉੱਦਾਂ। ਰਾਮ ਕਹਿਣ ਮੈਂ ਭੇਦ ਹੈ, ਕਹਿੰਦਾ ਮੈਂ ਵੀ ਰਾਮ ਕਹਿ ਰਿਹਾ, ਰਾਮ ਰਾਮ ਲੋਕ ਮਾਲਾ ਵਾਲੇ ਵੀ ਕਹਿ ਰਹੇ ਨੇ, ਪੰਡਿਤ ਵੀ ਕਹਿ ਰਿਹਾ, ਪਰ ਦੋਹਾਂ ਦੇ ਵਿੱਚ ਭੇਦ ਹੈ ਸਾਡੇ ਕਹਿਣ। ਤਾਂ ਮੈਂ ਇੱਕ ਵਿਚਾਰ, ਬੜੀ ਵਿਚਾਰ ਵਾਲੀ ਗੱਲ ਹੈ, ਸੋਈ ਰਾਮ ਸਭਾ ਕਹੇ, ਸਾਰੇ ਕਹਿੰਦੇ ਰਾਮ ਰਾਮ,
ਸੋਈ ਕੌਤਕ ਹਾਰ,
ਇਹ ਰਾਮ ਕੌਤਕ ਕਰ ਦਿੰਦਾ, ਕੀ ਕੌਤਕ ਕਰਦਾ, ਇਹ ਮਨ ਨੂੰ ਜਿੱਤ ਲੈਂਦਾ ਰਾਮ, ਇਹ ਰਾਮ ਨਾਲ ਮਨ ਜਿੱਤਿਆ ਜਾਂਦਾ, ਉਹ ਰਾਮ ਨਾਲ ਮਨ ਨਹੀਂ ਜਿੱਤ ਹੋਇਆ ਕਹਿੰਦਾ, ਇਹ ਮਨ ਜਿੱਤਿਆ ਜਗਜੀਤ ਵਾਲਾ ਰਾਮ ਹੈ, ਕੌਤਕ ਇਦੋਂ ਬੜਾ ਕੀ ਕੌਤਕ, ਇਦੋਂ ਬੜਾ ਤਾਂ ਕੋਈ ਕੌਤਕ ਹੈ ਨਹੀਂ, ਜਿਹਨੇ ਆਪਣਾ ਮਨ ਜਿੱਤ ਲਿਆ ਇਦੋਂ ਬੜਾ ਕੌਤਕ ਕੀ ਹੋ ਸਕਦਾ, ਜਿਹੜਾ ਮਨ ਜਿੱਤੇ ਜਗਜੀਤ ਹੈ ਇਦੋਂ ਬੜਾ ਤਾਂ ਕੌਤਕ ਹੈ ਨਹੀਂ ਕੋਈ, ਇਹ ਕੌਤਕ ਹਾਰ ਹੈ, ਮਨ ਜਿੱਤਿਆ ਜਾਂਦਾ। ਕੌਤਕ ਹੈ, ਮਨ ਨਹੀਂ ਜਿੱਤਾਉਂਦਾ ਕਿਸੇ ਤੋਂ ਵੀ। ਮਨ ਆਪਣੇ ਹਥਿਆਰ ਛੱਡ ਦਿੰਦਾ, ਸੁਰੈਂਡਰ ਹੋ ਜਾਂਦਾ। ਹਾਂਜੀ,
ਕਬੀਰ ਰਾਮੇ ਰਾਮ ਕਹੋ ਕਹਿਬੇ ਮਹੇ ਵਿਵੇਕ, ਏਕ ਅਨੇਕੇ ਮਿਲ ਗਿਆ ਏਕ ਸਮਾਨਾ ਏਕ।
ਕਬੀਰ ਰਾਮੇ ਰਾਮ ਕਹੋ, ਜੋ ਅੰਦਰ ਰਮਿਆ ਹੋਇਆ ਤੁਹਾਡੇ ਉਹਨੂੰ ਰਾਮ ਕਹੋ। ਜੋ ਮਨ ਵਿੱਚ ਰਮਿਆ ਹੋਇਆ, ਜਿਹਦੀ ਵਜ੍ਹਾ ਨਾਲ ਮਨ ਦਾ ਰੋਸ਼ਨੀ ਹੈ, ਰਾਮ ਦੀ ਅਣਸ ਹੈ, ਜਿਹਦੀ ਤੂੰ ਅਣਸ ਹੈ, ਜਿਹੜਾ ਤੇਰੇ 'ਚ ਰਮਿਆ ਹੋਇਆ ਉਹਨੂੰ ਰਾਮ ਮੰਨ। ਬਾਹਰ ਕਿਸੇ ਨੂੰ ਰਾਮ ਨਾ ਮੰਨ। ਰਾਮ ਹੈ ਜੋ ਰਮਿਆ ਹੋਇਆ ਹੈ,
ਰਾਮ ਕਹੋ।
ਜੋ ਸਾਰਿਆਂ 'ਚ ਰਮਿਆ ਹੋਇਆ ਉਹਨੂੰ ਰਾਮ ਕਹੋ।
ਕਹਿਵੇ ਮਾਏ ਵਿਵੇਕ,
ਕਹਿਵੇ ਮਾਏ ਵਿਵੇਕ, ਉਹਦੇ ਕਹਿਣ 'ਚ ਵਿਵੇਕ ਹੈ, ਉਹਨੂੰ ਸਮਝ ਕੇ ਕਹਿ। ਜਿੱਦਣ ਤੈਂ ਉਹਨੂੰ ਰਾਮ ਕਿਹਾ ਤਾਂ ਵਿਵੇਕ ਬੁੱਧੀ ਹੈ ਤੇਰੇ ਕੋਲ, ਵਿਵੇਕ ਹੈ। ਫਿਰ ਕਹੇ ਵੇ ਮਹਿ
ਵਿਵੇਕ,
ਉਹਦੀ ਜਾਂ ਕਥਾ ਕਹੇਗਾ ਉਹ ਵਿਵੇਕ ਹੈ, ਨਹੀਂ ਕਥਾ ਹੀ ਨਹੀਂ ਕਰ ਹੋਣੀ ਵਿਵੇਕ ਤੇ ਬਿਨਾਂ ਰਾਮ ਦੀ। ਜੇ ਸਹੀ ਕਥਾ ਉਚਾਰਤੀ, ਸਹੀ ਕਥਾ ਕਹਿਤੀ, ਸ਼ੰਕਾ ਸੁਣਨ ਵਾਲੇ ਨੂੰ ਨਾ ਰਹੀ, ਸੁਣਨ ਵਾਲੇ ਨੂੰ ਰਾਮ ਕਥਾ ਸਮਝ ਆ ਗਈ, ਫਿਰ ਵਿਵੇਕ ਹੈ ਤੇਰੇ ਕੋਲ, ਵਿਵੇਕ ਬੁੱਧੀ ਹੈ, ਵਰਨਾ ਨਹੀਂ ਹੈ। ਜੇ ਸ਼ੰਕਾ ਰਹਿ ਗਈ ਸਮਝਾਉਣ ਦੇ ਵਿੱਚ, ਫਿਰ ਨਹੀਂ ਵਿਵੇਕ ਹੈ। ਰਾਮੇ ਰਾਮ ਕੋ ਕਹਿਵੇ ਮਾਹੇ ਵਿਵੇਕ,
ਏਕ ਅਨੇਕੇ ਮਿਲ ਗਿਆ ਏਕ ਸਮਾਨਾ ਏਕ।
ਏਕ ਅਨੇਕੇ ਮਿਲ ਗਿਆ, ਇੱਕ ਰਾਮ ਤਾਂ ਸਾਰਿਆਂ ਦੇ ਵਿੱਚ ਮਿਲਿਆ ਹੋਇਆ, ਸਭੇ ਘੱਟ ਬੋਲਦਾ। ਏਕ ਸਮਾਨਾ ਏਕ, ਇੱਕ ਤਾਂ ਰਾਮ ਦਸ਼ਰਥ ਦਾ ਮੁੰਡਾ ਤਾਂ, ਉਹ ਤਾਂ ਮਰ ਗਿਆ, ਉਹ ਤਾਂ ਉੱਥੇ ਹੀ ਸੀ, ਉਹ ਤਾਂ ਇੱਕੋ ਸਰੀਰ ਦੇ ਵਿੱਚ ਸੀ ਸਮਾਇਆ ਹੋਇਆ। ਏਕ ਅਨੇਕੇ ਮਿਲ ਗਿਆ, ਏਕ ਅਨੇਕਾ ਮਿਲ ਗਿਆ, ਇੱਕ ਰਾਮ ਤਾਂ ਉਹ ਸੀ ਜਿਹੜਾ ਪੂਰਨ ਬ੍ਰਹਮ ਹੋ ਕੇ ਸ਼ਬਦ ਗੁਰੂ ਨਾਲ ਮਿਲ ਗਿਆ। ਅਨੇਕ ਹੈ ਫਿਰ ਏਕ ਹੈ,
ਏਕ ਅਨੇਕੇ ਮਿਲ ਗਿਆ,
ਏਕ
ਸਮਾਨਾ
ਏਕ, ਇੱਕ ਸਰੀਰ 'ਚ ਸਮਾਇਆ ਹੋਇਆ,
ਏਕ ਸਮਾਨਾ ਏਕ।
ਦੋ ਤਰ੍ਹਾਂ ਦੇ ਇਹਦੇ ਅਰਥ ਅਸੀਂ ਕਰਾਂਗੇ। ਜੇ ਤਾਂ ਪੋਜ਼ੀਟਿਵ ਕਰਨੇ ਨੇ, ਉਹ ਰਾਮ ਹੀ ਛੱਡਤਾ ਸੀ, ਯੁੱਧੇ ਵਾਲਾ ਛੱਡਣਾ ਬਿਲਕੁਲ ਇਹ। ਜੇ ਤਾਂ ਯੁੱਧੇ ਵਾਲਾ ਰਾਮ ਛੱਡ ਕੇ ਹੀ ਚੱਲਣਾ, ਫਿਰ ਤਾਂ ਇਹਦੇ ਅਰਥ ਨੇ, ਏਕ ਤਾਂ ਰਾਮ ਜਦੋਂ ਸਰੀਰ ਛੱਡਿਆ ਸ਼ਬਦ ਗੁਰੂ ਨਾਲ ਲੀਨ ਹੋ ਗਿਆ, ਸੱਚਖੰਡ ਚਲੇ ਗਿਆ, ਅਨੇਕੇ ਮਿਲ ਗਿਆ, ਅਨੇਕ ਨੇ ਸੱਚਖੰਡ ਦੇ ਵਿੱਚ ਰਾਮ, ਸੱਚਖੰਡ 'ਚ ਅਨੇਕ ਰਾਮ ਨੇ, ਇੱਕ ਤਾਂ ਉੱਥੇ ਜਾ ਕੇ ਮਿਲ ਗਿਆ ਉਹਨਾਂ
ਨਾਲ,
ਇੱਕ ਇੱਕ ਸਰੀਰ ਦੇ ਵਿੱਚ ਸਮਾਇਆ, ਇਕੱਲੇ ਇਕੱਲੇ ਇੱਕ ਸਮਾਨਾ ਏਕ। ਹਾਂ,
ਕਬੀਰ ਜਾ ਕਰ ਸਾਧਨਾ ਸੇਵੀਏ, ਹਰ ਕੀ ਸੇਵਾ ਨਾਹੇ, ਤੇ ਕਰ ਮਾਰਕਟ ਸਾਰਖੇ, ਭੂਤ ਬਸੇ ਤਿਨ ਮਾਹੇ।
ਕਬੀਰ
ਜਾ ਕਰ ਸਾਧਨਾ ਸੇਵੀਏ,
ਜਾ ਕਰ ਸਾਧਨਾ ਸੇਵੀਏ,
ਹਰ ਕੀ ਸੇਵਾ
ਘਰ ਦੇ ਵਿੱਚ, ਜਿਹੜੇ ਹਿਰਦੇ ਵਿੱਚ ਸਾਧ ਦੀ ਸੇਵਾ ਨਹੀਂ ਹੁੰਦੀ, ਸਾਧ ਅੰਦਰ ਹੈ, ਸੇਵਾ ਨਹੀਂ ਹੋ ਰਹੀ ਉਹਦੀ। ਸਾਧ ਦੀ ਖੁਰਾਕ ਹੈ ਜਿਹੜੀ, ਸਾਧ ਸਾਧ ਦੀ ਸੇਵਾ ਕੀ ਹੈ, ਸਾਧ ਦੀ ਗੱਲ ਨਹੀਂ ਸੁਣੀ ਜਾ ਰਹੀ ਉੱਥੇ, ਸਾਧ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਧ ਕਿਹੜੀ ਗੱਲ ਨਾਰਾਜ ਹੈ, ਇਹਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਧ ਦੀ ਕੀ ਖੁਰਾਕ ਹੈ, ਕੀ ਬੋਲਦਾ, ਕੀ ਉਹਨੂੰ ਚਾਹੀਦਾ, ਕੀ ਅਸੀਂ ਕਰਨਾ ਚਾਹੀਦਾ, ਸਾਧ ਦਾ ਕੀ ਫਾਇਦਾ ਘਰ ਦੇ ਵਿੱਚ, ਉਹਦੇ ਵੱਲ ਧਿਆਨ ਨਹੀਂ ਦਿੱਤਾ ਜਾ। ਇਹ ਸਾਧ ਦੀ ਸੇਵਾ, ਜਿਵੇਂ ਗੁਰ ਕੀ ਸੇਵਾ ਸ਼ਬਦ ਵਿਚਾਰ, ਸਾਧ ਦੀ ਸੇਵਾ ਵੀ ਉਹ ਜੋ ਕਹਿ ਰਿਹਾ ਉਹਤੇ ਵਿਚਾਰ ਕਰੋ, ਉਹਦੀ ਗੱਲ ਨੂੰ ਸੁਣੋ, ਉਹਦੀ ਗੱਲ ਨੂੰ ਮੰਨੋ। ਜਿਹੜੇ ਸਾਧ ਦੀ ਸੇਵਾ ਨਹੀਂ ਜਿਹੜੇ ਘਰ 'ਚ,
ਹਰ
ਕੀ ਸੇਵਾ ਨਾ,
ਜੇ ਘਰ ਸਾਧਨਾ ਸੇਵੀਏ, ਹਰ ਕੀ ਸੇਵਾ ਨਾ,
ਹਰ ਕੀ ਸੇਵਾ, ਸਾਧ ਕੀ ਸੇਵਾ ਇੱਕੋ ਹੀ ਗੱਲ ਹੈ।
ਤੇ ਘਰ ਮਰਕਟ ਸਾਰ
ਹਰ ਕੀ ਸੇਵਾ ਵਧੀ
ਹੈ,
ਹਰ ਜੇ ਅੰਤਰ ਆਤਮਾ ਦੀ ਆਵਾਜ਼ ਨੂੰ ਨਹੀਂ ਸੁਣਦੇ, ਨਹੀਂ ਮੰਨਦੇ, ਤਾਂ ਹਰ ਕੀ ਸੇਵਾ ਵੀ ਨਹੀਂ ਕਰ ਸਕਦੇ। ਮਤਲਬ ਆ ਹੈ, ਜਿਹੜੇ ਮੂਰਤੀ ਪੂਜਾ ਹਰ ਕੀ ਸੇਵਾ ਕਰਦੇ ਨੇ, ਅੰਤਰ ਆਤਮਾ ਤੋਂ ਬਿਨਾਂ, ਅੰਤਰਾਵਾਂ ਦੀ ਆਵਾਜ਼ ਤੋਂ ਬੰਦੇ ਤੋਂ ਬਿਨਾਂ, ਉਹ ਤੁਹਾਡੀ ਬੇਕਾਰ ਹੈ ਮੂਰਤੀ ਪੂਜਾ। ਇਹ ਆ ਗੁਰਦੁਆਰੇ ਦੇ ਵਿੱਚ ਜੋ ਤੁਸੀਂ ਕਰਦੇ ਹੋ ਸੇਵਾ, ਸਾਰੀ ਬੇਕਾਰ ਹੈ, ਜੇ ਅੰਤਰ ਆਤਮਾ ਦੀ ਆਵਾਜ਼ ਨੂੰ ਨਹੀਂ ਬੰਦੇ, ਸਭ ਬੇਕਾਰ ਹੈ। ਗੁਰਬਾਣੀ ਤਾਂ ਹੈ ਅੰਤਰਾਤਮਾ ਦੀ ਆਵਾਜ਼। ਹਾਂਜੀ,
ਕਬੀਰ ਜਾ ਕਰ ਸਾਧਨਾ ਸੇਵੀਏ, ਹਰ ਕੀ ਸੇਵਾ ਨਾਹੇ,
ਹਰ ਕੀ ਸੇਵਾ ਵੀ ਨਹੀਂ ਹੈ ਉਸ ਘਰ ਦੇ ਵਿੱਚ।
ਤੇ ਘਰ ਮਰਖਟ ਸਾਰ ਕੇ,
ਉਹ ਤਾਂ ਕਰ ਰਹੇ ਸਮਝੋ ਵੀ ਮਰ ਘਟਾਇਆ ਉੱਥੇ ਤਾਂ, ਉੱਥੇ ਤਾਂ ਦਫਨੇ ਹੋਣਾ ਆ ਕੇ ਮੰਨਣੇ ਕਬਰੇ ਬਣਨੀ ਹੈ, ਮਰ ਕੇ ਹੀ ਉੱਥੇ ਆਉਣਾ, ਮਰ ਘਟੋ ਹੁੰਦੀ ਹੈ ਜਿੱਥੇ ਮਰ ਕੇ ਬੋਡੀ
ਜਾਵੇ,
ਇਹਨੇ ਛੱਡ ਕੇ ਸਰੀਰ ਉੱਥੇ ਹੀ ਜਾਣਾ ਮਰ ਘਟ ਦੇ ਵਿੱਚ, ਉੱਥੇ ਹੀ ਗੋਰ ਹੈ ਇਹਦੀ, ਗੋਰ ਨਮਾਣੀ ਛੱਡ
ਕਰੇ
ਘਰਿਆ ਘਰ ਆ, ਉਹ ਤਾਂ ਮਰ ਘਟਿਆ ਫਿਰ, ਉਹ ਤਾਂ ਬੜੀਆਂ ਹੀ ਨਾ ਸ਼ਮਸ਼ਾਨ ਭੂਮੀ ਆ ਫਿਰ ਉਹ।
ਕਬੀਰ ਗੁੰਗਾ ਹੁਆ ਬਾਬਰਾ
ਭੂਤ ਵਸੇ ਤਨ ਮੈਂ,
ਉਹ ਭੂਤੇ ਵਸਦੇ ਨੇ ਉੱਥੇ, ਆ ਜਿਹੜੇ ਵਸਦੇ ਨੇ ਉੱਥੇ ਭਰਮ ਦੇ ਭੂਤੇ ਵਸਦੇ, ਉੱਥੇ ਹੋਰ ਕੀ ਵਸਣਾ, ਆ ਜਿੰਨੇ ਮੰਨਦੇ ਨੇ ਦੇਵੀ ਦੇਵਤਿਆਂ ਨੂੰ ਸਭ ਭੂਤੇ ਨੇ,
ਭੂਤ ਵਸੇ ਤਨ
ਮੈਂ, ਉਹ ਹੋ ਜਿੰਨੇ ਦੇਵੀ ਦੇਵਤਿਆਂ ਨੂੰ ਮੰਨਦੇ ਸਭ ਭੂਤੇ ਨੇ, ਹੈ ਕੋਈ ਵੀ ਨਹੀਂ ਬਣੀ ਜਾਂਦੇ।
ਵੀਰ ਗੁੰਗਾ ਹੁਆ ਬਾਬਰਾ ਵਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ।
ਕਬੀਰਾਂ ਦਾ ਗੁੰਗਾ ਹੋਆ ਬਾਬਰਾ ਵਹਿਰਾ ਹੋਆ ਕਾਨ,
ਪਾਵੋਂ ਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ,
ਜਿਹੜਾ ਬਾਬਰਾ ਸੀ ਨਾ ਇਹ ਗੁੰਗਾ ਹੋ ਗਿਆ, ਗੁੰਗਾ ਸੀਗਾ, ਕਿਉਂ ਗੁੰਗਾ ਕਾਹਦੇ ਸੀ, ਬਹਿਰਾ ਹੋਆ ਕਾਨ, ਜਿਹੜਾ ਕੰਨਾਂ ਤੋਂ ਬਹਿਰਾ ਹੋਵੇ ਉਹੀ ਗੁੰਗਾ ਹੁੰਦਾ, ਪਹਿਲਾਂ ਤਾਂ ਇਹ ਗੁੰਗਾ ਵੀ ਸੀ, ਕੰਨਾਂ ਤੋਂ ਕੰਨਾਂ ਨੂੰ ਵੀ ਲੱਗਿਆ ਹੋਇਆ ਸੀ ਨਾ ਇਹਦੇ ਸੂਤਕ, ਕੰਨਾਂ ਨੂੰ ਸੂਤਕ ਸੀਗਾ, ਕੰਨ ਕੰਮ ਨਹੀਂ ਕਰਦੇ ਇਸ ਕਰਕੇ ਜਾਂ ਸੁਣਦਾ ਹੀ ਨਹੀਂ ਬੋਲੇਗੀ, ਗੁੱਗਾ ਹੋਇਆ ਬਾਬਰਾ ਬਹਿਰਾ ਹੋਇਆ ਕਾਨ,
ਪਾਵੋਂ ਤੇ ਪਿੰਗਲ
ਪਿਆ, ਪਾਵੋਂ ਤੇ ਪਿੰਗਲ ਪਿਆ, ਹੁਣ ਪਿੰਗਲਾ ਵੀ ਹੋ ਗਿਆ, ਪਹਿਲਾਂ ਭੱਜਦਾ ਸੀ ਮਨ ਹੁਣ ਭੱਜਦਾ ਨਹੀਂ ਹੈ, ਪਾਇਆ ਸਤਿਗੁਰ ਬਾਣ, ਕਹਿੰਦੇ ਹੁਣ ਸੁਣੂਗਾ ਬੈਠੂਗਾ ਹੁਣ ਟਿਕ ਕੇ, ਪਹਿਲਾਂ ਸੁਣਦਾ ਨਹੀਂ ਸੀ ਟਿਕ ਕੇ, ਪਹਿਲਾਂ ਹੁਣ ਕੰਨਾਂ ਦੀ ਜਿਹੜੀ ਹੈ ਨਾ ਮੈਲ, ਕੰਨਾਂ 'ਚ ਸੂਤ ਕੋ ਦੂਰ ਕਰੂ, ਪਾਇਆ ਸਤਿਗੁਰ ਬਾਣ।
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣਜੂ ਏਕ, ਲਾਗਤ ਹੀ ਭੂਏ ਗਿਰ ਭਰਿਆ ਪਰਾ ਕਲੇਜੇ ਸੇਕ।
ਕਬੀਰ ਸਤਿਗੁਰ ਸੂਰਮੇ ਬਾਣਜੂ ਬਾਹਿਆ ਏਕ, ਕਬੀਰ ਕਹਿੰਦਾ ਸਤਿਗੁਰ ਸੂਰਮੇ ਨੇ ਇੱਕੋ ਹੀ ਗੱਲ ਕਹੀ ਹੈ, ਇੱਕੋ ਹੀ ਬਚਨ ਕੀਤਾ, ਉਹ ਬਚਨ ਹੈ ਬਾਣੀ ਦਾ ਬਾਣ ਹੈ, ਬਾਣਜੂ ਬਾਹਿਆ ਏਕ, ਲਾਗਤ ਹੀ ਭੂਏ ਮਿਲ ਗਿਆ
ਗਿਰ ਭਰਿਆ ਪਰਾ ਕਲੇਜੇ ਸੇਕ,
ਲਾਗਤ ਹੀ ਭੂਏ ਗਿਰ ਭਰਿਆ
ਪਰਿਆ ਕਲੇਜੇ ਸੇਕ।
ਆਹ ਮਨ ਜਿਹੜਾ ਸੀ ਨਾ ਤਿਰਕੁੜੀ ਛੱਡ ਕੇ ਥੱਲੇ ਗਿਰ ਗਿਆ, ਤਿਰਕੁੜੀ ਛੁੱਟ ਕੇ ਮੇਰਾ ਮਨ, ਕਬੀਰ ਆਪਣੀ ਗੱਲ ਕਰ ਰਿਹਾ ਕਿਸੇ ਦੀ ਨਹੀਂ ਕਰ ਰਿਹਾ, ਇਹ ਮੇਰੇ ਤਾਂ ਇੱਕੋ ਹੀ ਬਾਣ ਪਾਇਆ ਸੀ, ਮੈਂ ਤਾਂ ਛੱਡ ਕੇ ਤਿਰਕੁਟੀ ਹਿਰਦੇ 'ਚ ਆ ਗਿਆ ਔਰ ਕਲੇ 'ਚ ਛੇਕ ਪੈ ਗਿਆ, ਗਾਹਾਂ ਹੁਣ ਨਹੀਂ ਜਾ ਰਿਹਾ, ਉਹ ਛੇਕ 'ਚ ਡਿੱਗ ਪਿਆ ਨਾ ਆ ਕੇ, ਜਿੱਥੇ ਡਿੱਗਿਆ ਉੱਥੇ ਛੇਕ ਪੈ ਗਿਆ, ਛੇਕ ਪਿਆ ਉੱਥੇ ਵਿੱਚ ਸਮਾ ਗਿਆ, ਜਿਵੇਂ ਬੰਬ ਗਿਰਦਾ ਟੋਆ ਪੈ ਜਾਂਦਾ ਬੰਬ ਵਿੱਚ ਸਮਾ ਜਾਂਦਾ ਟੋਏ 'ਚ, ਉੱਤੋਂ ਨਹੀਂ ਦੀਦਾ ਹੁੰਦਾ ਪਰਿਆ ਕਰੇ,
ਪਾਣੀ ਦੇ ਬਾਣ ਨੇ ਛੇਕ ਪਾਇਆ।
ਹਾਂ,